ਸਤਨਾਮ ਸ੍ਰੀ ਵਾਹਿਗੁਰੂ ਜੀ। ਕੋਰ ਦੁਖਿਆਂ ਅਨਕ ਹਤਿਆਂ ਜਨਮ ਦਾਰਿਦਰੰ ਮਹਾਂ ਵਿਖਿਆਦੰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤਾਂ, ਜੋ ਵੀ ਮਾਈ ਭਾਈ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਵਿਚ ਪਹੁੰਚੇ ਹੋ, ਕੋਈ ਪੂਰਬਲਾ ਕਰਮ ਹੈ ਜਿਸ ਕਰਮ ਦੀ ਪ੍ਰੇਰਣਾ ਲੈ ਕੇ ਗਰੀਬ ਨਿਵਾਜ ਸਤਿਗੁਰੂ ਦੀ ਹਜ਼ੂਰੀ ਦੇ ਵਿਚ ਆਪਾਂ ਸਾਰੇ ਜੁੜੇ ਹਾਂ। ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਜੇ ਸਤਿਗੁਰਾਂ ਦੀ ਛਤਰ ਛਾਇਆ ਹੇਠ ਸਾਰਾ ਸਿੱਖ ਜਗਤ ਪਰਮਾਰਥੀ ਜੀਵਨ ਜੀ ਰਿਹਾ ਹੈ। ਅੰਮ੍ਰਿਤ ਵੇਲਾ ਹੈ, ਅੰਮ੍ਰਿਤ ਵੇਲਾ ਸੱਚ ਨਾਉ ਬੜਿਆਈ ਵੀ ਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ। ਸੋ ਆਓ, ਜੋ ਕਲਗੀਧਰ ਪਾਤਸ਼ਾਹ ਨੇ ਦਮਦਮਾ ਸਾਹਿਬ ਆਪਣੀ ਰਸਨਾ ਤੋਂ ਅਰਥ ਉਚਾਰਨ ਕੀਤੇ, ਉਹਨਾਂ ਅਰਥਾਂ ਦੇ ਭਾਵ ਅਨੁਸਾਰ ਜੋ ਸੰਪਰਦਾ ਦੇ ਅੰਦਰ, ਜਿਸ ਨੂੰ ਸੰਪਰਦਾਈ ਅਰਥ ਕਿਹਾ ਜਾਂਦਾ ਹੈ, ਜਿਸ ਨੂੰ ਸੰਪਰਦਾਈ ਉਚਾਰਨ ਕਿਹਾ ਜਾਂਦਾ ਹੈ, ਕਿਉਂਕਿ ਹੁਣ ਬਹੁਤ ਸਾਰੇ ਐਸੇ ਵੀ ਹੈ ਜਿਨ੍ਹਾਂ ਨੇ ਆਪਣੀ ਮਰਜ਼ੀ ਦੇ ਅਨੁਸਾਰ ਉਚਾਰਨ ਭੇਦ ਬਣਾ ਲਏ ਹੈ। ਤੋ ਇਸ ਕਰਕੇ ਭਾਈ, ਜਿੰਨੇ ਕਿ ਸੰਪਰਦਾ ਦੀ ਭਾਵਨਾ ਦੇ ਵਿੱਚ ਰਹਿ ਹੋਵੇ ਚੰਗੀ ਬਾਤ ਹੈ, ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਲਾਓ। ਆਓ, ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਮਹਾਨ ਕਿਰਪਾ ਕੀਤੀ ਸਹਿਜ ਕਿਰਤੀ ਸਲੋਕਾਂ ਦੇ ਵਿੱਚ, ਪਿੱਛੇ 17 ਸਲੋਕ ਹੋ ਚੁੱਕੇ ਹੈ, 18ਵਾਂ ਸਲੋਕ ਜਿਹੜਾ ਹੈ ਉਹ ਸਾਧ ਸੰਗਤ ਜੀ ਅੱਜ ਇਸ ਥਾਂ ਤੋਂ ਆਰੰਭ ਹੋ ਰਿਹਾ ਹੈ। ਸੋ ਆਓ, ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ, ਹੈ ਗਰੀਬ ਨਿਵਾਜ ਸਤਿਗੁਰੂ, ਪਰਮਾਤਮਾ ਦੇ ਨਾਮ ਦੇ ਵਿਸ਼ੇਸ਼ ਕਰਕੇ ਕੀ ਲਾਭ ਹਨ, ਜੋ ਸਾਰੇ ਸੰਤ ਭਗਤ ਨਾਮ ਜਪਦੇ ਆ, ਵੀ ਇਹਦੀ ਵਿਸ਼ੇਸ਼ ਕਰਕੇ ਕੀ ਲਾਭ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਫਿਰ ਇਹ 18ਵਾਂ ਸਲੋਕ ਉਚਾਰਨ ਕੀਤਾ ਹੈ। ਤੋ ਇਸ ਪ੍ਰਕਾਰ ਆਓ, ਜਿਵੇਂ ਸਤਿਗੁਰੂ ਮਹਾਰਾਜ ਸਾਹਿਬ ਕਿਰਪਾ ਕਰਦੇ ਆ, ਸੁਣੋ ਜੀ।
ਘੋਰ ਦੁਖਿਆਂ ਅਨਕ ਹਤਿਆਂ,
ਇਹ ਮਹਾਰਾਜ ਸਾਹਿਬ ਜੀ ਐਸਾ ਕਥਨ ਕਰਦੇ ਆ ਕਿ ਜਿਹੜਾ ਤੁਸੀਂ ਇਹ ਪ੍ਰਸ਼ਨ ਕੀਤਾ ਵੀ ਨਾਮ ਦਾ ਕੀ ਪ੍ਰਤਾਪ ਹੈ, ਇਹਦਾ ਕੀ ਲਾਭ ਹੈ, ਇਹ ਮਹਾਰਾਜ ਸਾਹਿਬ ਕਹਿੰਦੇ ਭਾਈ, ਹੇ ਹਰੀ ਲਾਲ ਕ੍ਰਿਸ਼ਨ ਲਾਲ, ਵੀ ਭਾਵੇਂ ਕਰੋੜਾਂ ਹੀ ਕੋਰ ਨਾਮ ਹੈ ਭਿਆਨਕ ਦਾ, ਤੇ ਅਨੇਕਾਂ ਕੋਰ ਭਿਆਨਕ ਬਹੁਤੇ ਵੱਡੇ ਜਿਹੜੇ ਦੁੱਖ ਹਨ, ਤੇ ਉਹ ਅਨੇਕਾਂ ਪ੍ਰਕਾਰ ਦੇ ਐਸੇ ਦੁੱਖ ਹਨ, ਅਨੇਕਾਂ ਪ੍ਰਕਾਰ ਦੀਆਂ ਹੱਤਿਆਵਾਂ ਹੋਣ, ਜਿਵੇਂ ਜੀਵ ਹਿੰਸਾ ਹੋ ਗਈ, ਤੇ ਜਾਂ ਕੋਈ ਹੋਰ ਕਿਸੇ ਪ੍ਰਕਾਰ ਦੀ ਐਸੀ ਹੱਤਿਆ ਹੈ, ਬ੍ਰਹਮ ਹੱਤਿਆ ਹੋ ਗਈ, ਬ੍ਰਹਮ ਗਿਆਨੀ ਨੂੰ ਮਾਰਨ ਦੀ ਹੱਤਿਆ ਹੋ ਗਈ, ਤੇ ਜਾਂ ਫਿਰ ਗਾਂ ਦੇ ਮਾਰਨ ਦੀ ਹੱਤਿਆ ਹੋ ਗਈ, ਤੇ ਲੜਕੀ ਦੇ ਮਾਰਨ ਦੀ ਹੱਤਿਆ ਹੋ ਗਈ, ਅਨੇਕਾਂ ਹੱਤਿਆਵਾਂ ਹਨ। ਕੋਰ ਦੁਖਿਆਂ, ਇਹ ਦੁਖਿਆਂ ਨੂੰ ਇਸ ਤਰ੍ਹਾਂ ਬੋਲਣਾ ਜਿਵੇਂ ਦੱਦੇ ਦਾ ਔਂਕੜ ਤਾਂ ਹੈਗਾ ਹੀ, ਵੀ ਖੱਖੇ ਨੂੰ ਸਿਹਾਰੀ ਲੱਗੀ ਹੋਵੇ ਤੇ ਐੜੇ ਦੇ ਉੱਤੇ ਟਿੱਪੀ ਹੋਵੇ, ਇਹ ਉਚਾਰਨ ਦਾ ਤਰੀਕਾ ਹੈ, ਇਹਨੂੰ ਦੁਖਿਆਂ ਉਚਾਰਨ ਕੀਤਾ। ਇਸੇ ਤਰ੍ਹਾਂ ਹੱਤਿਆਂ ਜਿਹੜਾ ਉਹਨੂੰ ਵੀ ਇਸੇ ਤਰ੍ਹਾਂ ਉਚਾਰਨ ਕਰਨਾ, ਜਿਵੇਂ ਉੱਤੇ ਅਦਕ ਲੱਗੀ ਹੋਵੇ, ਤੱਤੇ ਨੂੰ ਸਿਹਾਰੀ ਲੱਗੀ ਹੋਵੇ ਤੇ ਐੜਾ ਹੋਵੇ ਉਹਦੇ ਤੇ ਟਿੱਪੀ ਹੋਵੇ, ਹੱਤਿਆਂ। ਇਸ ਕਰਕੇ ਤੁਸੀਂ ਚੰਗੀ ਤਰ੍ਹਾਂ ਇਹਨਾਂ ਅੱਖਰਾਂ ਨੂੰ ਸਮਝ ਕੇ ਪਕਾਉਣਾ ਹੈ। ਤੇ ਇਸ ਕਰਕੇ ਤੇ ਘੋਰ ਦੁਖਿਆਂ ਅਨਕ ਹੱਤਿਆਂ, ਅਨੇਕਾਂ ਪ੍ਰਕਾਰ ਦੀ ਹੱਤਿਆ ਜੀਵ ਘਾਤ ਕੀਤੇ ਹੋਣ, ਇਸ ਪ੍ਰਕਾਰ ਦੇ ਪਾਪ ਹੋਣ ਕੀਤੇ ਹੋਏ, ਜਾਣੇ ਜਾਂ ਅਣਜਾਣੇ ਪਣ ਵਿੱਚ, ਹੁਣ ਕੀਤੇ ਹੋਣ ਜਾਂ ਪਿਛਲੇ ਜਨਮਾਂ ਦੇ ਕੀਤੇ ਹੋਣ।
ਜਨਮ ਦਾਰਿਦਰੰ ਮਹਾਂ ਵਿਖਿਆਦੰ,
ਇਹ ਜਨਮਾਂ ਜਨਮਾਤਰਾਂ ਦੀ, ਦਾਰਿਦਰੰ ਤੇ ਉਹਦਾ ਮਤਲਬ ਇਹ ਗਰੀਬੀ ਬਹੁਤੀ ਹੋਵੇ ਘਰ ਵਿੱਚ, ਮਹਾਂ ਬਹੁਤਾ ਜ਼ਿਆਦੇ, ਉਹਦੇ ਗਲ ਵਿੱਚ ਵਿਖਿਆਦੰ ਝਗੜੇ ਪਏ ਹੋਣ। ਵਿਖਿਆਦੰ ਦਾ ਉਚਾਰਨ ਵੀ ਇਸੇ ਤਰੀਕਾ ਹੈ, ਵੀ ਖੱਖੇ ਨੂੰ ਸਿਹਾਰੀ ਲੱਗੀ ਹੋਵੇ, ਨਾਲ ਐੜਾ ਹੋਵੇ ਤੇ ਦੱਦੇ ਦੇ ਉੱਤੇ ਟਿੱਪੀ ਲੱਗੀ ਹੋਈ ਹੈ, ਵਿਖਿਆਦੰ ਐਂ ਉਚਾਰਨ ਹੈ ਉਸਦਾ। ਤੇ ਇਸ ਪ੍ਰਕਾਰ ਇਹਦਾ ਫਿਰ ਅਰਥ ਬਣਿਆ ਵਿਖਾਦ, ਵਿਖ ਅਦਨ ਬਿਖ ਵਿਸ਼ਿਆਂ ਦਾ ਅਦਨ ਖਾਧਾ ਹੋਇਆ ਹੋਵੇ, ਐਵੇਂ ਇਹਦਾ ਅਰਥ ਹੈ। ਗਰੀਬੀ ਬਹੁਤੀ ਹੋਵੇ, ਬਹੁਤ ਜ਼ਿਆਦਾ ਗਲ ਵਿੱਚ ਝਗੜੇ ਪਏ ਹੋਣ, ਤੋ ਇਸ ਪ੍ਰਕਾਰ ਸਾਸ ਜੀ ਇਹਨਾਂ ਦੇ ਨਿਵਿਰਤ ਕਰਨ ਵਾਸਤੇ ਵੀ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਜਿਹੜਾ ਹੈ, ਇਹ ਸਾਰਿਆਂ ਦੀ ਸਰਬ ਰੋਗ ਕਾ ਔਖਦ ਨਾਮ, ਇਹ ਬਿਮਾਰੀ ਹੈ ਨਾ ਸਾਰੇ ਦੁੱਖ। ਨਾਮ ਸਰੋਮਣ ਸਰਮੇ ਕਹੇ ਹਨ,
ਮਿਟਾਂਤ ਸਗਲ ਸਿਮਰੰਤ ਹਰ ਨਾਮ ਨਾਨਕ।
ਵਿਸਰਾਮ ਨਾਨਕ ਤੇ ਹੈ ਜੀ ਇਸ ਦਾ, ਇਸ ਪੰਕਤੀ ਦਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹਰ ਪਰਮਾਤਮਾ ਦਾ ਨਾਮ ਸਿਮਰੰਤ ਸਿਮਰਨ ਨਾਲ ਇਹ ਅਪਰੋਕਤ ਕਥਨ ਕੀਤੇ ਹੋਏ ਸਾਰੇ ਉਪੱਧਰ ਇਹ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਮਿਟੰਤ ਇਉਂ ਮਿਟ ਜਾਂਦੇ ਨੇ। ਉਹ ਅੱਗੇ ਦੱਸਦੇ ਹਨ, ਜੈਸੇ
ਪਾਵਕ ਕਾਸ਼ਟ ਭਸਮ ਕਰੂਤ।
ਜਿਸ ਪ੍ਰਕਾਰ ਥੋੜੀ ਜਿਹੀ ਪਾਵਕ ਅੱਗ ਅਨੇਕਾਂ ਕਾਸ਼ਟ ਨਾਮ ਲੱਕੜਾਂ ਦਾ ਹੈ ਉਹਨਾਂ ਨੂੰ ਭਸਮ ਸਵਾਹ ਕਰੋਤ ਕਰ ਦਿੰਦੀ ਹੈ। ਹਜ਼ਾਰਾਂ ਮਨ ਲੱਕੜਾਂ ਨੂੰ ਫੂਕਣ ਵਾਸਤੇ ਹਜ਼ਾਰਾਂ ਮਨ ਅੱਗ ਦੀ ਲੋੜ ਨਹੀਂ ਹੁੰਦੀ, ਅੱਗ ਦੀ ਇੱਕ ਚੰਗਿਆੜੀ ਬਹੁਤ ਹੈ, ਉਨੀ ਦੇਰ ਤੱਕ ਬੁਝੇਗੀ ਨਹੀਂ ਜਿੰਨੀ ਦੇਰ ਤੱਕ ਸਾਰੇ ਲੱਕੜਾਂ ਦੇ ਜਾਂ ਫੂਸ ਦੇ ਢੇਰ ਨੂੰ ਸਵਾਹ ਨਾ ਕਰ ਦੇਵੇ। ਇਸੇ ਪ੍ਰਕਾਰ ਇੱਧਰ ਵੀ ਕਿਨਕਾ ਏਕ ਜਿਸ ਜੀ ਵਸਾਵੇ ਤਾਂ ਕੀ ਮਹਿਮਾ ਗਣੀ ਨਾ, ਨਾਮ ਦੀ ਐਸੀ ਮਹਿਮਾ ਹੈ। ਇਸ ਕਰਕੇ ਬਿਮਾਰੀਆਂ ਤੇ ਅਨੇਕਾਂ ਪ੍ਰਕਾਰ ਦੇ ਜਿਹੜੇ ਨੇ ਦ੍ਰਿਸ਼ਟਾਂਤ ਪ੍ਰਮਾਣ ਦਿੱਤੇ ਜਾ ਸਕਦੇ ਹੈ, ਤੇ ਅਨੇਕਾਂ ਪ੍ਰਕਾਰ ਦੇ ਦੁਖਿਆਰੇ ਲੋਕਾਂ ਤੇ ਹਥਿਆਰੇ ਲੋਕਾਂ ਤੇ ਉਹ ਆਪਾਂ ਬਹੁਤਾ ਉਹ ਪੱਖ ਜ਼ਿਆਦਾ ਨਹੀਂ ਲੈ ਰਹੇ, ਪਰ ਜਿਹੜੀਆਂ ਜਿਹੜੀਆਂ ਅਗਲਾ ਸ਼ਬਦ ਆ ਰਿਹਾ ਉਹਦੇ 'ਚ ਕਈ ਸਾਖੀਆਂ ਲਾਏ ਤੋਂ ਬਿਨਾਂ ਤੇ ਉਹ ਪੂਰੀ ਤੁਕਾਂ ਦੀ ਜਿਹੜੀ ਹੈ ਅਣਜਾਣ ਬੰਦੇ ਨੂੰ ਸਮਝ ਨਹੀਂ ਆਏਗੀ, ਤੇ ਇਸ ਕਰਕੇ ਕਿਤੇ ਲਾਉਣੀਆਂ ਵੀ ਪੈਂਦੀਆਂ ਹਨ। ਤੋ ਇਸ ਪ੍ਰਕਾਰ ਹੈ ਇਹ ਅਨੇਕਾਂ ਇਹਦੇ ਦੇ ਦ੍ਰਿਸ਼ਟਾਂਤ ਪ੍ਰਮਾਣ ਜਿਹੜੇ ਪ੍ਰਤੱਖ ਵੀ ਵਰਤੇ ਹੋਏ ਨੇ, ਪਿੱਛੇ ਵੀ ਵਰਤੇ ਹੋਏ ਹਨ, ਤੇ ਇਸ ਕਰਕੇ ਸਾਰੇ ਇਸ ਤਰ੍ਹਾਂ ਮਿਟ ਜਾਂਦੇ ਆ ਜਿਵੇਂ ਅੱਗ ਜਿਹੜੀ ਹੈ ਨਾਮ ਹੈ ਤਾਂ ਦੇਖੋ ਕਲ ਤਾਤੀ ਠੰਡਾ ਹਰਨਾ, ਪਰ ਪਾਪਾਂ ਦੀਆਂ ਲੱਕੜਾਂ ਫੂਕਣ ਵਾਸਤੇ ਅਗਨੀ ਦਾ ਇਹਦੇ ਚ ਪ੍ਰਮਾਣ ਲਿਆ ਗਿਆ। ਅੱਗ ਵੀ ਫੂਕਦੀ ਹੈ, ਨਾਮ ਵੀ ਪਾਪਾਂ ਨੂੰ ਫੂਕਦਾ, ਇਸ ਕਰਕੇ ਐਸਾ ਹੈ। ਅੱਗੇ ਦੱਸਦੇ ਹਨ ਜੀ,
ਅੰਧਕਾਰ ਸਿਮਰਤ ਪ੍ਰਕਾਸ਼ਨ।
ਫਿਰ ਨਾਮ ਦਾ ਹੋਰ ਮਹਾਤਮ ਸੁਣੋ, ਹਰੀ ਲਾਲ ਕ੍ਰਿਸ਼ਨ ਲਾਲ। ਇਹ ਪਰਮਾਤਮਾ ਦਾ ਜਿਹੜਾ ਸਿਮਰਨ ਹੈ ਉਹਦੇ ਨਾਲ ਅਗਿਆਨ ਦਾ ਅੰਧਕਾਰ ਹਨੇਰਾ ਜਿਹੜਾ ਹੈ, ਹਨੇਰੇ ਸੰਯੁਕਤ ਜਿਹੜਾ ਅੰਤਹਿਕਰਨ ਵਿੱਚ ਗਿਆਨ ਦਾ ਪ੍ਰਕਾਸ਼ ਵੀ ਹੋ ਜਾਂਦਾ, ਨਾਮ ਦੁਆਰਾ ਪ੍ਰਕਾਸ਼ ਹੋਏਗਾ। ਇਸ ਪ੍ਰਕਾਰ ਅੱਗੇ ਦੱਸਦੇ ਹਨ ਜੀ,
ਗੁਣ ਰਮੰਤ ਅਗ ਖੰਡਨ ਹੈ।
ਤੇ ਉਸਦੇ ਗੁਣ ਰਮੰਤ ਉਚਾਰਨ ਕਰਦਿਆਂ ਅਗ ਪਾਪ ਖੰਡਨੇ ਕੱਟੇ ਜਾਂਦੇ, ਨਾਸ ਹੋ ਜਾਂਦੇ ਹਨ।
ਰਿਦ ਬਸੰਤ ਪੈ ਪੀਤ ਦੂਤ ਹੈ।
ਪਰਮਾਤਮਾ ਦਾ ਸਿਮਰਨ ਰਿਦ ਹਿਰਦੇ ਦੇ ਵਿੱਚ, ਤੇ ਮਹਾਰਾਜ ਸਾਹਿਬ ਜੀ ਕਹਿੰਦੇ ਬਸੰਤ ਬਸਣ ਕਰਕੇ ਦੂਤ ਹੈ, ਜਮਦੂਤ ਜਿਹੜੇ ਨੇ ਤੇ ਧਰਮਰਾਜ ਦੇ ਜਿਹੜੇ ਦੂਤ ਹੈ, ਤੇ ਜਾਂ ਫਿਰ ਕਾਮ ਕ੍ਰੋਧ ਲੋਭੋ ਹੰਕਾਰ, ਇਹ ਕਿਹੜਾ ਦੂਤਾਂ ਤੋਂ ਘੱਟ ਨ, ਇਹ ਜਿਹੜੇ ਐਸੇ ਦੂਤ ਹਨ। ਭੈ ਭੀਤ ਜਾਣੀ ਭੈ ਦੁਆਰਾ ਡਰ ਜਾਂਦੇ ਨੇ, ਹੁਣ ਜੀਵ ਇਹਨਾਂ ਤੋਂ ਡਰਦੇ ਆ ਜਮਦੂਤਾਂ ਤੋਂ, ਫਿਰ ਜਮਦੂਤ ਇਹਨਾਂ ਤੋਂ ਡਰਦੇ ਨੇ। ਇਸ ਕਰਕੇ ਭੈ ਕਰਕੇ ਭੀਤ ਕੰਧ ਦੀ ਨਿਆਈ ਜੜ ਹੀ ਹੋ ਜਾਂਦੇ ਨੇ, ਇਸ ਤਰ੍ਹਾਂ ਦਾ ਵੀ ਮਹਾਂਪੁਰਖਾਂ ਨੇ ਅਰਥ ਦਾ ਕੀਤਾ ਸੀ ਤੁਕ ਦਾ। ਸੋ ਇਸ ਕਰਕੇ ਫਿਰ ਜਿਹੜੀ ਅੱਗੇ ਦੱਸਦੇ ਨੇ,
ਕਰਮ ਕਰਤ ਮਹਾ ਨਿਰਮਲ ਹੈ।
ਤੇ ਫਿਰ ਉਹ ਪੁਰਖ ਮਹਾ ਬਹੁਤ ਨਿਰਮਲ ਹੈ, ਉਜਲ, ਨਿਸ਼ਕਾਮ ਕਰਮ ਕਰਦਾ ਹੋਇਆ, ਨਿਸ਼ਕਾਮ ਕਰਮ ਤੇ ਕਰਕੇ ਬਹੁਤ ਨਿਰਮਲ ਜੀਵਨ ਵਾਲਾ ਹੋ ਜਾਂਦਾ ਹੈ।
ਜਨਮ ਮਰਨ ਰਹੰਤ ਸਰੋਤਾ।
ਨਾਮ ਨੂੰ ਸਰੋਤਾ ਸੁਣਨ ਵਾਲਾ, ਜੰਮਣ ਮਰਨ ਤੋਂ ਰਹੰਤ ਰਹਿਤ ਹੋ ਜਾਂਦਾ, ਰਾਜੇ ਤੋਂ ਲੈ ਕੇ ਬ੍ਰਹਮਾ ਤੱਕ ਦੀ ਪਦਵੀ ਤੱਕ ਇਹ 14 ਸੁਖ ਵਿਦਾਂਤ ਵਿੱਚ ਗੁਣੇ ਗਿਣੇ ਹੈ, ਉਹ ਸਾਰੇ ਸੁਖ ਜਿਹੜੇ ਪ੍ਰਾਪਤ ਹੋ ਜਾਂਦੇ ਨੇ। ਇਹਦੇ ਵਿੱਚ ਵਸਿਸ਼ਠ ਮੁਨੀ ਜੀ ਨੇ ਐਸਾ ਕਥਨ ਕੀਤਾ ਹੈ ਰਾਮ ਜੀ ਨੂੰ ਉਪਦੇਸ਼ ਦਿੰਦੇ ਹਾਂ ਕਿ ਜਿੰਨਾ ਬ੍ਰਹਮਾ ਨੂੰ ਸਾਰੀ ਉਮਰ ਵਿੱਚ ਸੁਖ ਹੈ, ਉਨਾ ਬ੍ਰਹਮ ਬੇਤੇ ਨੂੰ ਜਿਹੜਾ ਇਕਾਗਰ ਚਿੱਤ ਹੋ ਕੇ ਨਾਮ ਨਾਲ ਜੁੜਿਆ ਹੋਇਆ ਹੈ, ਕਹਿੰਦੇ ਉਸ ਨੂੰ 14 ਵਾਰੀ ਅੱਖ ਝਮਕਣ ਜਿੰਨੇ ਸਮੇਂ ਦੇ ਵਿੱਚ ਜਿੰਨਾ ਸੁੱਖ ਹੈ ਬ੍ਰਹਮਾ ਨੂੰ ਸਾਰੀ ਜ਼ਿੰਦਗੀ ਵਿੱਚ ਨਹੀਂ ਹੈ, ਇਹ ਪ੍ਰਮਾਣ ਦਿੱਤੇ ਹੈ। ਇਸ ਕਰਕੇ ਫਿਰ ਨਾਮ ਦੇ ਵਿੱਚ ਸ਼ਾਂਤੀ ਹੈ, ਨਾਮ ਦੇ ਵਿੱਚ ਐਸਾ ਸੁੱਖ ਹੈ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਇਸ ਤਰ੍ਹਾਂ ਜਿਹੜਾ ਨਾਮ ਹੈ, ਦੁਬਾਰੇ ਬੋਲ ਦਿਓ ਇੱਕ ਵਾਰੀ,
ਜਨਮ ਮਰਨ ਰਹੰਤ ਸਰੋਤਾ,
ਤੇ ਉਹ ਸਰੋਤਾ ਨਾਮ ਦੇ ਸੁਣਨ ਵਾਲਾ ਜਿਹੜਾ, ਤੇ ਨਾਮ ਦੇ ਸੁਣਨ ਵਾਲੇ ਜੰਮਣ ਤੇ ਮਰਨ ਤੋਂ ਰਹਿਤ ਹੋ ਜਾਂਦਾ, ਅਤੇ ਨਾਲ ਇਸ ਦੇ ਸੁਖ ਸਮੂਹ ਬੋਲੋ,
ਸੁਖ ਸਮੂਹ ਅਮੋਗ ਦਰਸ਼ਨ ਹੈ,
ਤੇ ਉਸ ਨੂੰ ਸੁਖ ਸਾਰੇ ਸਮੂਹ ਸੁਖ, ਜਿਵੇਂ ਰਾਜੇ ਤੋਂ ਲੈ ਕੇ ਬ੍ਰਹਮਾ ਤੱਕ ਦੀ ਪਦਵੀ ਦੇ ਲੋਕਾਂ ਦੇ ਨਾਲੋਂ ਰਾਜੇ ਦੇ ਸੁਖ ਜ਼ਿਆਦਾ ਬਣੇ ਆ, ਇਹਦੇ ਫਿਰ ਇਕੱਲੇ ਇਕੱਲੇ ਸੁਖ ਗਿਣੇ ਆ ਵਿਦਾਂਤ ਵਿੱਚ। ਤੇ ਸੁਖ ਸਮੂਹ ਇਹ ਬਹੁਵਚਨ ਆ ਗਿਆ, ਅਮੋਗ ਦਰਸ਼ਨ ਹੈ, ਅਮੋਗ ਸਫਲ ਦਰਸ਼ਨ ਦੀਦਾਰ ਪ੍ਰਾਪਤ ਹੋ ਜਾਂਦਾ ਹੈ। ਇਸ ਕਰਕੇ ਵਾਹਿਗੁਰੂ ਦਾ ਤੇ ਜਿਹੜਾ ਅਪਰੋਕਸ਼ ਬ੍ਰਹਮ ਗਿਆਨ ਦੁਆਰਾ ਤੇ ਇਹ ਵੀ ਦਰਸ਼ਨ ਹੈ, ਸੇ ਅਖੜੀਆਂ ਵਿਅਨ ਜਿਹੜਾ ਇਹਨਾਂ ਦੇ ਨਾਲ ਹੁੰਦਾ, ਜਿਨੀ ਡਿਸਿੰਦੋ ਮਾਂਪਰੀ, ਦੂਸਰਾ ਪ੍ਰਤੱਖ ਵੀ ਸਰਗੁਣ ਸਰੂਪ ਧਾਰਨ ਕਰਕੇ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਬੜਪਗ, ਇਸ ਪ੍ਰਕਾਰ ਵੀ ਹੈ।
ਸਰਣ ਜੋਗੰ ਸੰਤ ਪ੍ਰੈ ਨਾਨਕ,
ਸਤਿਗੁਰੂ ਜੀ ਕਥਨ ਕਰਦੇ ਨੇ ਉਹ ਪ੍ਰਭੂ ਆਪਣੀ ਸਰਣ ਆਇਆਂ ਨੂੰ ਰੱਖਣ ਦੇ ਜੋਗੰ ਲਾਇਕ ਹੈ, ਤੇ ਆਪਣੇ ਸੰਤ ਜਨਾਂ ਦਾ ਫਿਰ ਉਹ ਪ੍ਰੈ ਨਾਮ ਪਿਆਰੇ ਦਾ, ਮੇਰੇ ਰਾਮ ਰਾਜ ਤੂੰ ਸੰਤਾਂ ਕਾ ਸੰਤ ਤੇਰੇ, ਤੇ ਸੰਤ ਤੇਰੇ ਦਾਸਨ, ਤੂੰ ਸੰਤਾਂ ਦਾ ਸਵਾਮੀ ਹੈ ਮਹਾਰਾਜ, ਆਪਣੇ ਸੰਤ ਦੁੱਧ ਖਰੇ ਪਿਆਰੇ, ਐਂ ਲੱਗਿਆ ਵੀ ਆਪਣੇ ਸੰਤ ਜਿਹੜੇ ਤੁਹਾਡੇ ਨੇ ਉਹ ਤੁਹਾਨੂੰ ਚੰਗੀ ਤਰ੍ਹਾਂ ਐਂ ਪਿਆਰੇ ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ ਹੈ, ਤੇ ਇਉਂ ਸੰਤ ਭਗਤ ਪਰਮਾਤਮਾ ਨੂੰ ਪਿਆਰੇ ਨੇ। ਤੋ ਇਸ ਪ੍ਰਕਾਰ ਫਿਰ ਅੱਗੇ ਦੱਸਦੇ ਨੇ,
ਸੋ ਭਗਵਾਨ ਖੇਮੰ ਕ੍ਰੋਤ,
ਸੋ ਉਹ ਭਗਵਾਨ ਖਟ ਭਗਾਂਸ ਮਨ ਜੋ ਹੈ, ਧਰਮ ਜਸ ਵੈਰਾਗੁਣ ਅਸਰ ਸਰੇ ਵਿਗਿਆਨ, ਇਹ ਖਟ ਭਗਾਂਸ ਪਨ ਜੋ ਤਾਹੇ ਕਹਿਤ ਭਗਵਾਨ, ਤਾਂ ਉਹਨੂੰ ਭਗਵਾਨ ਕਿਹਾ ਜਾਂਦਾ, ਖਟ ਭਗਾਂਸ ਪਨ ਹੈ ਉਹ ਪ੍ਰਮਾਤਮਾ ਨਾਮ, ਉਹਦਾ ਪ੍ਰਮਾਤਮਾ ਦਾ ਉਸ ਵਾਹਿਗੁਰੂ ਦਾ ਉਹ ਭਗਵਾਨ ਪ੍ਰਮਾਤਮਾ ਨਾਮ ਜਪਣ ਵਾਲੇ ਦੀ ਫਿਰ ਫਿਰ ਖੇਮੰ ਖੇਮ ਨਾਮ ਰੱਖਿਆ ਦਾ ਹੈ, ਕ੍ਰੋਧ ਕਰਦਾ ਹੈ, ਰੱਖਿਆ ਕਰਦਾ ਹੈ। ਇਸ ਕਰਕੇ ਜਿਸ ਨੀਚ ਕੋ ਕੋਈ ਨਾ ਜਾਣੇ ਨਾਮ ਜਪੇ ਉਹ ਚੌਂਕੁੰਡ ਮਾਰੇ। ਇਹ ਪ੍ਰਹਲਾਦ ਦੀ ਰੱਖਿਆ ਕੀਤੀ, ਤਤਿਆਂ ਥੰਮਾਂ ਚੋਂ ਪ੍ਰਗਟ ਹੋ ਕੇ ਮੁਲਤਾਨ ਦੇ ਅੰਦਰ ਵਰਤਦਾ ਹੈ, ਲੈ ਕੇ ਸਤਯੁਗ ਤੋਂ ਕਲਯੁਗ ਤੱਕ ਦੇ ਕਿੰਨਿਆਂ ਸੰਤਾਂ ਭਗਤਾਂ ਦੀ ਰੱਖਿਆ ਕੀਤੀ ਹੈ, ਕੋਈ ਇਹਨਾਂ ਦੀ ਗਿਣਤੀ ਥੋੜੀ ਕਰ ਸਕਦਾ, ਉਹ ਹਰ ਵੇਲੇ ਰੱਖਿਆ ਕਰਦਾ ਰਹਿੰਦਾ ਹੈ। ਫਿਰ ਹਰੀ ਲਾਲ ਕ੍ਰਿਸ਼ਨ ਲਾਲ ਨੇ ਪ੍ਰਸ਼ਨ ਅੱਗੇ ਤੋਰਦਿਆਂ ਹੋਇਆਂ ਕਿਹਾ, ਗਰੀਬ ਨਿਵਾਜ, ਇਹ ਸਭ ਪਦਾਰਥਾਂ ਦੀ ਪ੍ਰਾਪਤੀ ਇਹ ਕਿਵੇਂ ਹੋ ਸਕਦੀ ਹੈ ਔਰ ਕਿੱਥੋਂ ਹੋ ਸਕਦੀ ਹੈ? ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿਹੜਾ ਉੱਤਰ ਦਿੱਤਾ ਉਹ ਅੱਗੇ ਸ਼ਬਦ ਉਚਾਰਨ ਕੀਤਾ ਹੈ, ਕਿਹਾ ਵੀ ਭਾਈ ਗੁਰਾਂ ਦੀ ਸੇਵਾ ਤੋਂ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ, ਗੁਰੂ ਦੀ ਸੇਵਾ ਕਰਕੇ ਜੋ ਕੁਛ ਮਰਦੀ ਰਹੋ ਮਿਲ ਜਾਂਦਾ ਹੈ। ਇਸ ਪ੍ਰਕਰਨ ਦੇ ਵਿੱਚ ਉਹ ਮਹਾਰਾਜ ਸਾਹਿਬ ਜੀ ਅੱਗੇ ਉਚਾਰਨ ਕਰਦੇ ਨੇ, ਸੁਣੋ ਜੀ,
ਬਾਛੰ ਕ੍ਰੋਤ ਅਗਨੀ ਵਹਿ,
ਤੇ ਇਉਂ ਭਾਈ ਗੁਰਾਂ ਦੀ ਸੇਵਾ ਕਰਨ ਕਰਕੇ ਸਭ ਤੋਂ ਪਹਿਲਾਂ ਤਾਂ ਪਾਛੰ ਨਾਵੇਂ ਪਿੱਛੇ ਦਾ, ਪਿੱਛੇ ਰਹਿਣ ਵਾਲਿਆਂ ਨੂੰ ਪ੍ਰਭੂ ਸਭ ਤੋਂ ਅੱਗੇ ਕ੍ਰੋਧ ਕਰ ਦਿੰਦਾ ਹੈ ਪਰਮੇਸ਼ਰ ਵਾਹਿਗੁਰੂ। ਤੇ ਜਿਸ ਤਰ੍ਹਾਂ ਨੀਵੀਂ ਜਾਤ ਜਿਨ੍ਹਾਂ ਨੂੰ ਜਿਹੜੇ ਜਾਤ ਪਰਖਣ ਵਾਲੇ ਲੋਕ ਹੁੰਦੇ ਆ, ਜਿਵੇਂ ਬ੍ਰਾਹਮਣ ਬਹੁਤ ਹੰਕਾਰੀ ਹੋ ਚੁੱਕੇ ਸੀ, ਉਹ ਜਾਤੀ ਵਿਤਕਰਾ ਇੰਨਾ ਵੱਧ ਗਿਆ ਸੀ ਵੀ ਉਹ ਜਾਤੀ ਦਾ ਨਾਂ ਲੈ ਕੇ ਅਪਮਾਨ ਕਰਨਾ, ਜਿਵੇਂ ਕਹਿਣਾ ਓਏ ਚਮਿਆਰ, ਓਏ ਚੂੜੇ, ਓਏ ਛੀਂਬੇ, ਇਹ ਇਸ ਤਰ੍ਹਾਂ ਨਿਰਾਦਰ ਕਰਕੇ ਮਨੁੱਖਤਾ ਦਾ ਕਾਹਨ ਕੀਤਾ ਇਹਨਾਂ ਲੋਕਾਂ ਨੇ। ਤੇ ਹੁਣ ਤੱਕ ਵੀ ਜਾਤੀ ਵਿਤਕਰੇ ਸਾਡੇ ਵਿੱਚੋਂ ਗਏ ਨਹੀਂ ਹੈ, ਤੇ ਇਸ ਕਰਕੇ ਜਿਹੜਾ ਨਾ, ਤੇ ਐਸੇ ਜਿਹੜਾ ਉਹ ਨੀਵੀਆਂ ਜਾਤਾਂ ਭਾਈ ਲਾਲੋ ਨੂੰ ਕੌਣ ਪੁੱਛਦਾ ਸੀ, ਨਿਰਾਦਰੇ ਸੀ ਨਾ ਵੀ ਤਰਖਾਣ ਹੈ, ਤੇ ਗੁਰੂ ਨਾਨਕ ਸਾਹਿਬ ਗਏ ਉਸ ਦੇ, ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਪਾਛੰ ਕ੍ਰੋਧ ਅਗਰੀਣ ਵੈ, ਦੇਖੋ ਭਾਈ ਲਾਲੋ ਨੂੰ ਮਲਕ ਭਾਗੋ ਤੋਂ ਅੱਗੇ ਨਹੀਂ ਕਰ ਦਿੱਤਾ। ਤੇ ਇਸ ਕਰਕੇ ਕਿਹਾ ਹੈ ਉਹ ਜਾਤ ਤਾਂ ਮਨੁੱਖ ਨੇ ਆਪ ਬਣਾਈ ਹੋਈ ਹੈ, ਕਰਮ ਨਾਮ ਵਰਣ ਤਾਂ ਉਹ ਜਾਤ ਕਿਤੇ ਰੱਬ ਨੇ ਤਾਂ ਬਣਾਈ ਨਹੀਂ ਹੈ, ਇਹ ਤਾਂ ਜਿਹੋ ਜਿਹਾ ਕਰਮ ਕੀਤੇ ਉਹਦੇ ਅਨੁਸਾਰ ਜਾਤ ਬਣ ਗਈ। ਜਿਹੜਾ ਹੰਕਾਰ ਵਿੱਚ ਵਿਤਕਰਾ ਕਰਨਾ। ਕਹਿੰਦੇ ਪਾਛੋਂ ਜਿਹੜੇ ਪਿੱਛੇ ਸੀ ਉਹਨਾਂ ਨੂੰ ਅੱਗੇ ਕਰ ਦਿੱਤਾ ਮਹਾਰਾਜ ਨੇ, ਨਾਮਦੇਵ ਦੇ ਪੈਰੀ ਪਾ ਦਿੱਤੇ। ਸਾਰੇ ਬ੍ਰਾਹਮਣ ਚਮਿਆਰ ਕਹਿਣ ਵਾਲੇ ਸੀ ਰਵਿਦਾਸ ਨੂੰ, ਤੇ ਡੰਡੌਤਾਂ ਕਰ ਕਰਕੇ ਮੱਥੇ ਟੇਕਦੇ ਸੀ। ਇਹ ਪਰਮਾਤਮਾ ਦੀ ਉਹ ਕਰਾਮਾਤ ਹੈ ਨਾ, ਇਸ ਪ੍ਰਕਾਰ ਉਹ ਅੱਗੇ ਕਰ ਦਿੰਦਾ ਹੈ।
ਨਿਰਾਸੰ ਆਸ ਪੂਰਨ ਹੈ,
ਤੇ ਜਿਹੜੇ ਨਿਰਾਸਿਆਂ ਦੀ ਆਸ ਉਮੀਦ ਨੂੰ, ਨਿਰਾਸ ਹੁੰਦਾ ਆਸ ਤੋਂ ਰਹਿਤ, ਜਾਣੀ ਜਿਹੜਾ ਨਿਰਾਸ਼ ਹੋ ਜਾਣਾ ਵੀ ਇਹ ਤਾਂ ਜੀ ਹੁਣ ਪ੍ਰਾਪਤੀ ਹੋ ਹੀ ਨਹੀਂ ਸਕਦੀ, ਦਿਲ ਟੁੱਟ ਜਾਣਾ, ਉਹਨਾਂ ਦੀਆਂ ਆਸਾਂ ਵੀ ਪੂਰੀਆਂ ਕਰਨ ਦਾ, ਆਸਾਂ ਨਾਲ ਉਮੀਦ ਹੈ। ਨਿਰਾਸੰ ਆਸ ਪੂਰਨ ਹੈ, ਉਹਨਾਂ ਦੀਆਂ ਆਸਾਂ ਨੂੰ ਪੂਰਨ ਕਰ ਦਿੰਦਾ ਹੈ।
ਨਿਰਧਨ ਭਯੰ ਧਨਵੰਤ ਹੈ,
ਤੇ ਭਯੰ ਜਿਹੜਾ ਭਾਈ ਦੇਖੋ ਯਈਆ ਜਿਹੜਾ 29 ਕਿਸਮ ਦੀ ਵਰਤੋਂ ਹੈ ਗੁਰੂ ਗ੍ਰੰਥ ਸਾਹਿਬ ਚ ਇਸ ਦੀ, ਉਹਦੇ ਵਿੱਚ ਮਾਤਰਾ ਦੇ ਨਾਲ ਔਰ ਅੱਖਰਾਂ ਦੇ ਨਾਲ ਇਹਦੀ ਆਵਾਜ਼ ਬਦਲ ਜਾਂਦੀ ਹੈ। ਹੁਣ ਭੱਬਾ ਤੇ ਯਈਆ, ਯਈਏ ਦੇ ਉੱਤੇ ਟਿੱਪੀ ਹੈ, ਇਹਨੂੰ ਬੋਲਣਾ ਕਿਵੇਂ ਹੈ, ਜਿਵੇਂ ਇਉਂ ਕਲਪਨਾ ਕਰ ਲਓ ਵੀ ਈੜੀ ਨੂੰ ਸਿਆਰੀ ਲੱਗੀ ਹੋਵੇ ਤੇ ਨਾਲ ਹੋਵੇ ਐੜਾ, ਐੜੇ ਦੇ ਉੱਤੇ ਟਿੱਪੀ ਹੋਵੇ, ਬਸ ਜਿਵੇਂ ਇਹ ਅੱਖਰ ਬੋਲਣੇ ਉਹ ਕਹੇ ਬੋਲੋ, ਭਯੰ ਉਚਾਰਨ ਕਰਨਾ ਇਹਦਾ। ਗੁਰੂ ਦੀ ਸੇਵਾ ਕਰਕੇ ਪ੍ਰਤੱਖ ਨਿਰਤਨ ਧਨ ਤੋਂ ਹੀਣੇ ਜਿਹੜੇ ਪੁਰਸ਼ ਨ, ਉਹ ਕੀ ਹੋ ਜਾਂਦੇ ਨੇ, ਧਨਵੰਤ ਹੈ, ਨਿਰਧਨ ਧਨ ਤੋਂ ਰਹਿਤ ਜਿਹੜਾ, ਤੇ ਉਹਨਾਂ ਨੂੰ ਭਯੰ ਧਨਵੰਤ ਹੈ, ਉਹਨਾਂ ਨੂੰ ਧਨ ਵਾਲੇ ਬਣਾ ਦੇਣਾ ਬਈ। ਤੇ ਇਸ ਪ੍ਰਕਾਰ ਜਿਹੜਾ ਕਿਹਾ ਹੈ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਹ ਨਾਮ ਦੀਆਂ ਬਰਕਤਾਂ ਹਨ, ਸੇਵਾ ਦੀਆਂ ਬਰਕਤਾਂ ਹਨ।
ਰੋਗੀਆਂ ਰੋਗ ਖੰਡਨ ਹੈ,
ਤੇ ਰੋਗਾਂ ਨੂੰ ਜਿਹੜਾ ਬਹੁਤ ਸਾਰੇ ਰੋਗਾਂ ਚ ਗ੍ਰਸਤ, ਕਿਸੇ ਦੀ ਦੇਹ ਨਾਲ ਰੋਗ ਹਟਦਾ ਹੀ ਨਾ ਹੋਵੇ, ਅਜਿਹੀ ਬਿਮਾਰੀ ਜਿਹੜੀਆਂ ਵੈਦਾਂ ਤੋਂ ਡਾਕਟਰਾਂ ਤੋਂ ਨਾ ਹਟਦੀਆਂ ਹੋਣ, ਉਹਨਾਂ ਰੋਗਾਂ ਦਾ ਨਾਮ ਖੰਡਨ ਕਰ ਦਿੰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ, ਜਪਜੀ ਸਾਹਿਬ ਨਾਲ, ਸੁਖਮਨੀ ਸਾਹਿਬ ਨਾਲ, ਤੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਜਾਂ ਫਿਰ ਜਿਹੜੀਆਂ ਹੋਰ ਬਾਣੀਆਂ ਉਹਦੇ ਵਾਵਨ ਅੱਖਰੀ ਨਾਲ ਕਿੰਨੀਆਂ ਹੀ ਸਾਖੀਆਂ ਬਣੀਆਂ ਹੋਈਆਂ ਹਨ, ਕਿੰਨਿਆਂ ਦੇ ਰੋਗ ਹਟੇ ਹੈ। ਰੋਗ ਲੱਗਦੇ ਕਿ ਉਹ ਹੈ ਪਾਪ ਕਰਮ ਮੂਹਰੇ ਆ ਜਾਂਦਾ। ਤੇ ਇਹਦੇ ਚ ਦੋ ਤਰ੍ਹਾਂ ਦੀ ਗੱਲ ਹੈ, ਜਿਹੜੇ ਤਾਂ ਪਰਮੇਸ਼ੁਰ ਦੇ ਪਿਆਰੇ ਨੇ ਉਹ ਨਹੀਂ ਰੋਗ ਹਟਾਉਣਾ ਚਾਹੁੰਦੇ, ਉਹ ਕਹਿੰਦੇ ਵੀ ਕਰਮ ਭੋਗਿਆ ਜਾ ਰਿਹਾ, ਭਾਣਾ ਮੰਨਦੇ ਆ, ਉਹ ਤੋਂ ਸੰਸਾਰ ਤਰਫ ਜਾਂਦਾ ਵੀ ਰੋਗ ਹਟ ਜਾਵੇ। ਪਰ ਜੇ ਕਹਿੰਦੇ ਹਰੀ ਲਾਲ ਕ੍ਰਿਸ਼ਨ ਲਾਲ ਰੋਗ ਵੀ ਹਟਾਉਣਾ ਹੋਵੇ, ਰੋਗੀਆਂ ਰੋਗ ਖੰਡਣਾ ਹੈ, ਉਹ ਰੋਗੀਆਂ ਦਾ ਰੋਗ ਖੰਡਣੇ ਨਾਮ ਕੱਟਣ ਦਾ, ਕੱਟ ਦਿੰਦੀ ਹੈ ਗੁਰੂ ਦੀ ਸੇਵਾ। ਤੇ ਇਸ ਕਰਕੇ ਇਸ ਪ੍ਰਕਾਰ ਜਿਹੜਾ ਗੁਣਾਂ ਨਾਮ ਰੂਪੀ ਧਨ ਤੋਂ ਜਿਹੜੇ ਇਹ ਫਿਰ ਅੰਤਰੀ ਭਾਵ ਦੇ ਵਿੱਚ ਚਲੇ ਜਾਂਦੇ ਹੈ, ਜਿਹਦੇ ਚ ਗੁਣ ਨਹੀਂ ਹੈ ਇਹ ਵੀ ਤਾਂ ਇੱਕ ਧਨਾ ਹੀ ਹੈ। ਨਿਰਤਨ ਭਯੰ ਜਿਹੜਾ ਗੁਣਾਂ ਤੋਂ ਹੀ ਨਾ, ਸਤ ਸੰਤੋਖ ਦਇਆ ਧਰਮ ਨਹੀਂ ਹੈ, ਉਹ ਫਿਰ ਧਨਵੰਤ ਹੈ, ਧਨ ਵਾਲੇ ਜਾਣੀ ਸ਼ੁਭ ਗੁਣਾਂ ਵਾਲੇ ਹੋ ਜਾਂਦੇ ਹੈ। ਨਾਮ ਰੂਪੀ ਧਨ ਤੋਂ ਹੀਣੇ ਨੇ ਤੇ ਉਹਨਾਂ ਨੂੰ ਨਾਮ ਰੂਪੀ ਧਨ ਪ੍ਰਾਪਤ ਹੋ ਜਾਂਦਾ, ਗੁਰੂ ਦੀ ਸੇਵਾ ਤੋਂ ਮਿਲੇਗਾ, ਕਿਉਂਕਿ ਸੇਵਾ ਕਰਕੇ ਅੰਤਸ਼ਕਰਨ ਸ਼ੁੱਧ ਹੁੰਦਾ ਹੈ, ਅੰਤਸ਼ਕਰਨ ਸ਼ੁੱਧ ਦੇ ਵਿੱਚ ਨਾਮ ਟਿਕਦਾ ਹੈ। ਹੁਣ ਆਪਾਂ ਤਰਲੇ ਮਾਰ ਰਹੇ ਹਾਂ, ਕੋਈ ਨਾਮ ਟਿਕਦਾ ਥੋੜ੍ਹੀ ਹੈ, ਅਸੀਂ ਟਿਕਾਉਣ ਦਾ ਯਤਨ ਕਰਦੇ ਹਾਂ ਤੇ ਟਿਕੇ ਤਾਂ ਜੇ ਟਿਕਣ ਨੂੰ ਜਗ੍ਹਾ ਹੋਵੇ, ਬੰਦਾ ਉੱਥੇ ਹੀ ਬਹਿੰਦਾ ਹੈ ਜੇ ਬਹਿਣ ਨੂੰ ਜਗ੍ਹਾ ਹੋਵੇ, ਉੱਥੇ ਹੀ ਖੜਦਾ ਹੈ ਜਿੱਥੇ ਖੜਨ ਨੂੰ ਜਗ੍ਹਾ ਹੋਵੇ, ਜਦੋਂ ਖੜਨ ਨੂੰ ਜਗ੍ਹਾ ਹੀ ਨਹੀਂ ਕਿੱਥੇ ਖੜੂਗਾ, ਕਿੱਥੇ ਬੈਠੂਗਾ। ਤੇ ਨਾਮ ਵਾਸਤੇ ਇਹ ਤਾਂ ਜ਼ੋਰ ਲਾਇਆ ਵਾ ਵੀ ਨਾਮ ਅੰਦਰ ਜੀ ਮੇਰਾ ਮਨ ਨਹੀਂ ਟਿਕਦਾ, ਤੂੰ ਇਹ ਤਾਂ ਦੇਖੋ ਵੀ ਟਿਕਾਉਣ ਦੀ ਜਗ੍ਹਾ ਹੈਗੀ ਅੰਦਰ, ਇਹਨੂੰ ਨਾਮ ਨੂੰ ਅੰਦਰ ਮਨ ਨੂੰ ਹਿਲਾਉਣ ਵਾਲੀਆਂ ਬਾਹਲੀਆਂ ਚੀਜ਼ਾਂ ਨੇ। ਪਾਣੀ ਹਿਲਦਾ ਹੋਵੇ ਮੂੰਹ ਦਿਸ ਜੀ ਉਹਦੇ ਚ, ਤੇ ਜਦੋਂ ਪਾਣੀ ਹਿਲਦੇ ਚ ਮੂੰਹ ਨਹੀਂ ਦਿਸ ਸਕਦਾ, ਤਾਂ ਫਿਰ ਸ਼ੀਸ਼ਾ ਹਿਲਦੇ ਦੇ ਵਿੱਚ ਮੂੰਹ ਨਹੀਂ ਦਿਸ ਸਕਦਾ, ਤਾਂ ਮਨ ਜਦੋਂ ਹਿਲਦਾ ਹੈ ਤਾਂ ਫਿਰ ਇਹਦੇ ਚ ਨਾਮ ਦਾ ਪ੍ਰਭਾਵ ਕਿਵੇਂ ਪੈ ਜਾਊਗਾ, ਟਿਕ ਕਿਵੇਂ ਜਾਊਗਾ। ਤੋ ਇਸ ਕਰਕੇ ਕਿਹਾ ਰੋਗੀ ਜਿਹੜੇ ਨੇ ਉਹਨਾਂ ਦੇ ਰੋਗ ਕੱਟ ਦੇਣੇ ਖੰਡਣ ਹੈ ਤੇ ਖੰਡਨ ਕਰ ਦੇਣਾ, ਇਹ ਵੀ ਪਰਮੇਸ਼ਰ ਦੇ ਆਵਾਸ ਦੇ ਨਾਮ ਦੀਆਂ ਬਰਕਤਾਂ ਨੇ। ਇਹ ਰੋਗ ਜਿਹੜਾ ਸਭ ਤੋਂ ਵੱਡਾ ਕੀ ਹੈ, ਮਾਨਸਿਕ ਰੋਗ ਵੀ ਹੈ, ਚਲੋ ਸਰੀਰ ਦੇ ਰੋਗ ਤਾਂ ਜਿਹੜੇ ਹੈਗੇ ਹੈਗੇ, ਪਰ ਸਰੀਰ ਦੇ ਰੋਗਾਂ ਨਾਲ ਮਾਨਸਿਕ ਰੋਗ ਜ਼ਿਆਦਾ ਖਤਰਨਾਕ ਹਨ। ਮਾਨਸਿਕ ਰੋਗਾਂ ਦੀ ਦਵਾਈ ਹੋਰ ਕੋਈ ਨਹੀਂ ਹੈ, ਮਾਨਸ ਰੋਗਾਂ ਦੀ ਵੀ ਦਵਾਈ ਇਹੀ ਹੈ। ਤੇ ਜਾਂ ਫਿਰ ਹੋਰ ਇਹਨੂੰ ਅੰਤਰੀਵ ਲੈ ਲਓ ਤਾਂ ਹਉਮੈ ਦੀਰਘ ਰੋਗ ਹੈ ਦਾਰੂ ਪੀ ਸਮਾਏ। ਤੇ ਹਉਮੈ ਦਾ ਜਿਹੜਾ ਰੋਗ ਹੈ ਇਹ ਬੜਾ ਖਤਰਨਾਕ ਹੈ। ਤੇ ਇਸ ਕਰਕੇ ਕਿਹਾ ਭਾਈ ਪੋਥੀ ਘੱਟ ਹੈ ਲਿਆਂਦੀਆਂ ਤਾਂ ਅਸੀਂ ਹੋਰ, ਤੁਸੀਂ ਨਾਲ ਹੋ ਜਾਓ ਦੂਸਰੇ ਦੇ, ਅੱਖਰ ਜ਼ਰੂਰ ਦੇਖੀ ਜਾਣੇ। ਤੇ ਇਸ ਕਰਕੇ ਤੇ ਆਓ ਜਿਸ ਪ੍ਰਕਾਰ ਹੁਣ ਅੱਗੇ ਫਰਮਾਨ ਕਰਦੇ ਹੈ, ਕਹਿੰਦੇ ਰੋਗਿਆਂ ਨੂੰ ਰੋਗ ਖੰਡਣਾ ਹੈ, ਇਹਦੇ ਉੱਤੇ ਹੀ ਸਾਧ ਸਿੰਘ ਜੀ ਕੁਝ ਵਿਚਾਰਾਂ ਫਿਰ ਬੋਲੋ ਜੀ। ਇਸੇ ਪ੍ਰਕਾਰ ਪਾਛੰ
ਕ੍ਰੋਤ ਅਗਨੀ ਹੈ।
ਤੇ ਹੁਣ ਇਹਦੇ ਉੱਤੇ ਸਾਧ ਸਿੰਘ ਜੀ ਅਰਥ ਤਾਂ ਇਹਦੇ ਹੋ ਗਿਆ ਪੰਕਤੀ ਦੇ, ਤੇ ਜੀ ਇਹਦੇ ਤੇ ਹੁਣ ਭਾਈ ਮੰਝ ਦੀ ਸਾਖੀ ਵਿਸਥਾਰ ਨਾਲ ਲੱਗਦੀ ਹੈ। ਇਤਿਹਾਸ ਦੇ ਵਿੱਚ ਲਿਖਿਆ ਵੀ ਇਹ ਜਿਹੜਾ ਭਾਈ ਮੰਝ ਸੀ ਇਹਦਾ ਅਸਲੀ ਨਾਮ ਤੀਰਥਾ ਸੀ, ਇਸ ਕਰਕੇ ਗੋਤ ਦਾ ਨਾਮ ਕਰਕੇ ਮੰਝ ਜਾਂ ਮੰਝ ਦੀ ਪ੍ਰਸਿੱਧੀ ਹੋ ਗਈ। ਤੇ ਇਹ ਸਾਰਾ ਇਹਨੇ ਇੱਕ ਬੈਲਟ ਹੀ ਹੈ ਜਿਹਨੂੰ ਮੰਝ ਕੀ ਕਹਿੰਦੇ ਨੇ ਸਾਰੇ ਨੂੰ, ਦੁਆਬੇ ਜਾਓ ਸਾਰੀ ਉਹ ਮੰਝ ਕੀ ਕਹਾਉਂਦੀ ਆ। ਕੰਗਾ ਪਿੰਡ ਸੀ ਵੈਸੇ ਤਾਂ ਇਹ ਜਿੱਥੇ ਆਪ ਜੀ ਨੇ ਨਿਵਾਸ ਕੀਤਾ, ਉਹ ਮੰਝ ਜਿਹੜਾ ਚੰਦਰਵੰਸ਼ੀ ਰਾਜਪੂਤਾਂ ਦੀ ਇੱਕ ਜਾਤ ਹੈ, ਇਹ ਜਲੰਧਰ ਤੇ ਹੁਸ਼ਿਆਰਪੁਰ ਦੇ ਜ਼ਿਲ੍ਹੇ ਦੇ ਵਿੱਚ ਇਹ ਬਹੁਤ ਸਾਰੇ ਪਿੰਡ ਨੇ ਇਹਨਾਂ ਦੇ। ਭਾਈ ਤੀਰਥਾ ਜੀ ਇੱਥੇ ਵਸਦੇ ਸਨ, ਇਹ ਸੁਲਤਾਨ ਨੂੰ ਮੰਨਣ ਵਾਲੇ ਸੀ। ਚਲੋ ਸੰਯੋਗ ਬਣ ਗਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਜਿਹੜਾ ਕਿਸੇ ਗੁਰਸਿੱਖ ਦੀ ਮਿਹਰਬਾਨੀ ਹੋਈ, ਗੁਰੂ ਅਰਜਨ ਦੇਵ ਜੀ ਦੇ ਕੋਲ ਜਦੋਂ ਇਹ ਗਿਆ ਦਰਸ਼ਨ ਕੀਤੇ, ਇਹਨੇ ਦੇਖਿਆ ਵੀ ਆਹ ਜਿਹੜੀ ਸ਼ਾਂਤੀ ਆਈ ਹੈ ਇਸ ਤਾਂ ਸ਼ਾਂਤੀ ਕਦੇ ਆਈ ਨਹੀਂ ਮੈਨੂੰ, ਇਸ ਤਰ੍ਹਾਂ ਮੈਂ ਸੁਲਤਾਨ ਪੀਰ ਦੀ ਹੁਣ ਤੱਕ ਮੰਤਾ ਕਰਦਾ ਰਿਹਾ। ਤੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਹੀ ਹੋਵੇ ਸਿਵਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀ। ਉਸੇ ਵੇਲੇ ਮਨ ਬਦਲ ਗਿਆ, ਕਹਿਣ ਲੱਗਿਆ ਗਰੀਬ ਨਵਾਜ ਮੈਨੂੰ ਸਿੱਖੀ ਬਖਸ਼ ਦਿਓ। ਮਹਾਰਾਜ ਕਹਿੰਦੇ ਭਾਈ ਸਿੱਖੀ ਇੰਨੀ ਸਸਤੀ ਨਹੀਂ ਹੈ, ਸਿੱਖੀ ਤਾਂ ਬਹੁਤ ਮਹਿੰਗੀ ਹੈ। ਅਖੇ ਮਹਾਰਾਜ ਕਿਵੇਂ? ਕਹਿੰਦੇ ਤੈਨੂੰ ਆ ਜਿਹੜਾ ਸੁਲਤਾਨੀਆ ਪੀਰ ਦਾ ਚੇਲਾ ਬਣਿਆ, ਤੂੰ ਆਪਣਾ ਇਹੀ ਕੰਮ ਕਰੀ ਜਾ, ਲੋਕਾਂ ਨੂੰ ਦੇਈ ਜਾ ਪੁੱਛਿਆ ਪਾਛਿਆ ਜਿਹੜੀਆਂ ਦੇਣੀਆਂ ਹੋ ਰਿਹਾ, ਵੀ ਇਹ ਤਾਂ ਕੰਮ ਬਹੁਤ ਮਹਿੰਗਾ ਹੈ, ਅਤੇ ਤੂੰ ਘਰ ਦੇ ਵਿੱਚ ਤਾਂ ਪੀਰਖਾਨਾ ਬਣਾਇਆ, ਅਤੇ ਅਸੀਂ ਤੈਨੂੰ ਕਹਿਣਾ ਵੀ ਨਿਰੰਕਾਰ ਤੋਂ ਬਿਨਾਂ ਨਾ। ਇਸ ਕਰਕੇ ਸਿੱਖੀ ਦਾ ਕੰਮ ਬੜਾ ਕਠਿਨ ਹੈ, ਖੰਨਿਓਂ ਤਿੱਖੀ ਬਾਲੋ ਨੇਕੀ ਏਤ ਮਾਰਗ ਜਾਣਾ। ਕਹਿੰਦਾ ਨਹੀਂ ਮਹਾਰਾਜ ਮੈਂ ਛੱਡ ਦੂੰਗਾ ਸਾਰਾ ਕੁਛ। ਕਹਿੰਦੇ ਪਹਿਲਾਂ ਪੀਰਖਾਨਾ ਢਾ ਕੇ ਆ, ਫਿਰ ਤੈਨੂੰ ਸਿੱਖੀ ਦੇ। ਆਇਆ ਚੱਕਿਆ ਥੋੜ੍ਹਾ, ਉਹ ਤਾਂ ਹੁਣ ਇੱਟਾਂ ਹੀ ਨੂੰ ਖਲਾਰ ਕੇ ਰੱਖ ਦਿੱਤੀਆਂ, ਸਾਰੀ ਟਿੱਟ ਕਰ ਦਿੱਤੀ, ਲੋਕ ਕਹਿਣ ਸਦਾਈ ਹੋ ਗਿਆ ਤੂੰ ਮੰਝ ਕੀ ਹੋ ਗਿਆ ਤੈਨੂੰ। ਕਹਿੰਦਾ ਮੈਨੂੰ ਸੱਚਾ ਪੀਰ ਮਿਲ ਗਿਆ, ਲੋਕ ਕਹਿੰਦੇ ਵੀ ਇਹ ਬਰਬਾਦ ਹੋਊਗਾ। ਮਹਾਰਾਜ ਸਾਹਿਬ ਨੇ ਕਿਹਾ ਮੰਝ ਵੀ ਸੋਚ ਲੈ, ਘਰ 'ਚ ਗਰੀਬੀ ਆ ਸਕਦੀ ਹੈ, ਚੌਧਰਤਾ ਜਾ ਸਕਦੀ ਹੈ, ਅਤੇ ਇਹ ਸਭ ਕੁਝ ਸਹਿਣ ਕਰਨਾ ਹੋਊਗਾ, ਭਾਣਾ ਮੰਨਣ ਵਾਸਤੇ ਇਹ ਸਹਿਣ ਕਰਨਾ, ਬਹੁਤ ਵਿਰਲੇ ਬੰਦੇ ਨੇ ਜਿਹੜੇ ਸਹਿਣ ਕਰਦੇ। ਕਹਿੰਦੇ ਜੀ ਮੈਂ ਕਰੂੰ, ਕਸਵੱਟੀ ਲਾਈ ਫਿਰ ਮਹਾਰਾਜ ਨੇ। ਇਸ ਕਰਕੇ ਸਾਸ ਜੀ ਇਹ ਕਸਵੱਟੀ ਐਸੀ ਲਾ ਦਿੱਤੀ ਤੇ ਭਾਈ ਮੰਝ ਜਦੋਂ ਆਪਣੇ ਘਰ ਆ ਗਿਆ, ਸੁਲਤਾਨ ਪੀਰ ਦਾ ਸਾਰਾ ਕੁਝ ਢਾ ਦਿੱਤਾ। ਪਹਿਲਾਂ ਤਾਂ ਉਹਦੀਆਂ ਗਊਆਂ ਮੱਝਾਂ ਮਰਨੀਆਂ ਸ਼ੁਰੂ ਹੋ ਗਈਆਂ, ਲੋਕ ਕਹਿੰਦੇ ਕਿ ਲੱਗਿਆ ਹੁਣ ਤੈਨੂੰ ਪਤਾ ਦੁੱਧ ਗਿਆ ਤੇਰੇ ਘਰੋਂ। ਕਹਿੰਦਾ ਕੋਈ ਬਾਤ ਨਹੀਂ, ਇਹ ਪਰਖਣਾ ਸੀ। ਗਊਆਂ ਮੱਝਾਂ ਮਰਨ ਗਈਆਂ, ਫਿਰ ਉਸ ਤੋਂ ਬਾਅਦ ਲੋਕ ਕਹਿਣ ਸੁਲਤਾਨ ਦੀ ਬੇਅਦਬੀ ਦਾ ਲੱਗ ਗਿਆ, ਇਹਨੂੰ ਫਲ ਮਿਲ ਗਿਆ। ਇਹ ਸਾਰੇ ਲੋਕ ਸੁਲਤਾਨ ਪੀਰ ਨੂੰ ਮੰਨਦੇ ਸੀ, ਉਹ ਕਹਿੰਦੇ ਵੀ ਇਹਦੇ ਚੌਧਰਤਾ ਖੋਲੋ। ਹੁਣ ਚੌਧਰਤਾ ਖੋਲੀ, ਉਹ ਵੀ ਗਈ। ਪਹਿਲਾਂ ਪਿੰਡ ਦਾ ਚੌਧਰੀ ਸੀ ਇਹ ਭਾਈ ਮੰਝ, ਫਿਰ ਘਰ ਦੇ ਗਰੀਬੀ ਆ ਗਈ, ਧਨ ਨਸ਼ਟ ਹੋ ਗਿਆ, ਤੇ ਲੋਕ ਕਹਿਣ ਵੀ ਭਾਈ ਮੰਝ ਕੀ ਕਰ ਲਿਆ ਤੈਂ, ਇਹ ਘਾਹ ਖੋਦ ਕੇ ਗੁਜ਼ਾਰਾ ਕਰਨ ਲੱਗ ਪਿਆ, ਪਰ ਡੋਲਿਆ ਨਹੀਂ। ਗੁਰੂ ਸਾਹਿਬ ਨੇ ਪਰਖਣਾ ਵਾਸਤੇ ਇੱਕ ਦਿਨ ਸਿੱਖ ਦੇ ਕੋਲ ਹੁਕਮਨਾਮਾ ਭੇਜਦਾ, ਕਹਿੰਦੇ 21 ਰੁਪਈਏ ਭਾਈ ਮੰਝ ਪਾਸੋਂ ਲੈ ਕੇ ਤਾਂ ਹੁਕਮਨਾਮਾ ਦੇਣਾ। ਹੁਣ ਘਰ ਦੇ ਵਿੱਚ ਤਾਂ ਇੱਕ ਡੰਗ ਦੀ ਜਿਹੜੀ ਉਹੀ ਮਤਲਬ ਕਮਾਉਂਦਾ ਉਹੀ ਖਾ ਰਿਹਾ, ਘਰ 'ਚ ਤਾਂ ਹੈ ਨਹੀਂ ਕੁਛ ਵੀ। ਉਹ ਲਿਆ ਕੇ ਜਦੋਂ ਸਿੱਖ ਨੇ ਕਿਹਾ ਜੀ ਆਹ ਗੁਰੂ ਸਾਹਿਬ ਜੀ ਨੇ ਹੁਕਮਨਾਮਾ ਦਿੱਤਾ। ਉਹਨੇ ਇੱਕ ਲੋੜਵੰਦ ਸ਼ਾਹੂਕਾਰ ਸੀ, ਉਹਦੇ ਔਲਾਦ ਹੈ ਨਹੀਂ ਸੀ, ਉਹਨੂੰ ਆਪਣੀ ਧੀ ਸਾਧ ਸਿੰਘ ਜੀ ਦੇ ਕਰਕੇ 21 ਰੁਪਈਏ ਲੈ ਕੇ ਸਿੱਖ ਨੂੰ ਦੇ ਦਿੱਤੇ। ਦੂਜੀ ਵਾਰ ਫਿਰ ਹੁਕਮਨਾਮਾ ਆ ਗਿਆ ਤੇ ਉਹ 21 ਰੁਪਈਏ ਦਾ ਫਿਰ ਹੁਕਮਨਾਮਾ ਹੈ। ਭਾਈ ਮੰਝ ਨੇ ਇੱਕ ਬਾਣੀਏ ਦੇ ਕੋਲ ਆਪਣੇ ਘਰ ਵਾਲੀ ਭਾਂਡੇ ਮਾਂਜਣ ਵਾਸਤੇ ਗਹਿਣੇ ਪਾ ਦਿੱਤੀ ਕਿ ਜਿੰਨੀ ਦੇਰ ਤੱਕ ਮੈਂ 21 ਰੁਪਈਏ ਨਾ ਦਵਾਂ ਤੇਰੇ ਘਰ ਨੌਕਰਾਣੀ ਬਣ ਕੇ ਮੇਰੇ ਘਰ ਵਾਲੀ ਕੰਮ ਕਰੂ। ਤੀਜੀ ਵਾਰ ਗੁਰੂ ਜੀ ਨੇ ਸਿੱਖ ਨੂੰ ਭੇਜ ਕੇ ਭਾਈ ਮੰਝ ਨੂੰ ਅੰਮ੍ਰਿਤਸਰ ਸਾਹਿਬ ਬੁਲਾ ਲਿਆ, ਕਹਿੰਦੇ ਮੰਝ ਹੁਣ ਤੂੰ ਸਾਡੇ ਕੋਲ ਆ ਜਾ। ਤੇ ਕੋਲ ਬੁਲਾ ਲਿਆ ਭਾਈ ਮੰਝ ਨੂੰ, ਗੁਰੂ ਕੇ ਲੰਗਰ ਵਾਸਤੇ ਲੱਕੜਾਂ ਲਿਆਉਣ ਦੇ ਲਈ ਸੇਵਾ ਕਰਦਾ ਰਿਹਾ, ਪ੍ਰਸ਼ਾਦਾ ਲੰਗਰ ਚੋਂ ਛਕਦਾ ਰਿਹਾ। ਗੁਰੂ ਸਾਹਿਬ ਇੱਕ ਦਿਨ ਪੁੱਛਦੇ ਨੇ, ਕਹਿੰਦੇ ਭਾਈ ਮੰਝ ਕੀ ਕਰਦਾ ਹੁੰਦਾ, ਕਿਉਂਕਿ ਇਹਨੇ ਪੁੱਛ ਲਿਆ ਸੀ ਸਿੱਖਾਂ ਨੂੰ ਤੂੰ ਵੀ ਕਿਹੜੀ ਗੱਲੋਂ ਗੁਰੂ ਸਾਹਿਬ ਪ੍ਰਸੰਨ ਹੁੰਦੇ। ਕਹਿੰਦੇ ਵੀ ਸੇਵਾ ਤੇ ਸਿਮਰਨ ਤੇ ਪ੍ਰਸੰਨ ਹੁੰਦੇ। ਲੱਕੜਾਂ ਦੀ ਜ਼ਿਆਦਾ ਲੋੜ ਰਹਿੰਦੀ ਹੈ, ਲੰਗਰ ਦੇ ਵਿੱਚ ਬਹੁਤ ਜ਼ਿਆਦਾ ਲੱਕੜ ਲੱਗਦੀ ਸੀ। ਇਹ ਫਿਰ ਲੱਕੜਾਂ ਲਿਆ ਕੇ ਸਾਧ ਸਿੰਘ ਜੀ ਲੰਗਰ ਚੋਂ ਪ੍ਰਸ਼ਾਦਾ ਛਕਦਾ ਰਿਹਾ। ਮਹਾਰਾਜ ਕਹਿੰਦੇ ਲੰਗਰ ਕਿੱਥੋਂ ਛਕਦਾ? ਕਹਿੰਦੇ ਲੰਗਰ ਤਾਂ ਮੈਂ ਜਿੱਥੇ ਗੁਰਸਿੱਖ ਛਕਦੇ ਨੇ। ਕਹਿੰਦੇ ਫਿਰ ਸੇਵਾ ਥੋੜ੍ਹੀ ਹੈ, ਰੋਟੀ ਵਾਸਤੇ ਸਾਰੀ ਦੁਨੀਆ ਕੰਮ ਕਰਦੀ ਹੈ, ਤੂੰ ਵੀ ਕਰ ਰਿਹਾ, ਇਹਨੂੰ ਸੇਵਾ ਕਿਵੇਂ ਕਹਿਣਾ ਤੂੰ? ਭਾਈ ਮੰਝ ਲੱਕੜਾਂ ਦੇ ਫਿਰ ਦੋ ਭਾਰ ਲਿਆਉਣ ਲੱਗੇ, ਇੱਕ ਵੇਚ ਕੇ ਰੋਟੀ ਖਾਂਦਾ ਰਿਹਾ ਅਤੇ ਇੱਕ ਲੰਗਰ 'ਚ ਪਾਉਂਦਾ ਰਿਹਾ। ਉਹਦੀ ਸੇਵਾ ਨੂੰ ਸਾਧ ਸਿੰਘ ਜੀ ਫਲ ਲਾਉਣਾ ਸੀ ਮਹਾਰਾਜ ਨੇ। ਇੱਕ ਦਿਨ ਭਿਆਨਕ ਹਨੇਰੀ ਆਈ, ਭਾਈ ਮੰਝ ਲੱਕੜਾਂ ਸਮੇਤ ਨੇੜੇ ਉੱਥੇ ਸਾਧ ਸਿੰਘ ਜੀ ਖੂਹ ਹੈ, ਉਹਦੀ ਮੌਣ ਸਾਚੇ ਹੈ ਨਹੀਂ ਸੀ। ਖੂਹ ਦੇ ਵਿੱਚ ਪਾਣੀ ਤਾਂ ਸੀ ਗੋਡੇ ਗੋਡੇ ਜਾਂ ਲੱਕ ਲੱਕ ਜਿੰਨਾ ਹੋਊਗਾ, ਅਤੇ ਉਹਦੇ ਵਿੱਚ ਪਾਣੀ ਡੁੱਬਣ ਵਾਲਾ ਤਾਂ ਹੈ ਨਹੀਂ ਸੀ, ਉਹਦੇ ਧੜਮ ਦੇ ਕੇ ਧਰਤੀ ਦੇ ਹੇਠ ਖੂਹ ਦੇ ਵਿੱਚ ਡਿੱਗ ਪਿਆ ਅਤੇ ਸਿਰ ਦੇ ਉੱਤੇ ਲੱਕੜਾਂ ਦਾ ਭਾਵ ਉਵੇਂ ਜਿਹਾ, ਲੱਤ ਬਾਂਹ ਨਹੀਂ ਟੁੱਟਣ ਦਿੱਤੀ ਮਹਾਰਾਜ ਨੇ। ਦੇਖੋ ਇਹ ਸਤਪੁਰਸ਼ਾਂ ਮਹਾਂਪੁਰਸ਼ਾਂ ਦੇ ਜੀ, ਅਤੇ ਗੁਰੂ ਸਾਹਿਬ ਤਾਂ ਆਪ ਨਿਰੰਕਾਰ ਦਾ ਸਰੂਪ। ਰਾਜਸਥਾਨ ਦੀ ਗੱਲ ਹੈ, ਉੱਥੇ ਸਾਧ ਸਿੰਘ ਜੀ ਇੱਕ ਮਹਾਂਪੁਰਸ਼ ਅਤੇ ਜਿਹੜੇ ਬੜੀ ਉੱਚ ਕਰਨੀ ਦੇ ਸੀ, ਧਰੂ ਵਾਂਗੂ ਪ੍ਰਹਲਾਦ ਦਰਸ਼ਨ ਹੋਏ, ਉਹਨਾਂ ਦੇ ਅੱਗੇ ਸਾਧ ਸਿੰਘ ਜੀ ਸ਼ੇਸ਼ਨ ਜਿਹੜੇ, ਅਤੇ ਉਹ ਉੱਥੇ ਇੱਕ ਬੜਾ ਕਾਲਾ ਆਇਆ, ਉੱਥੇ ਖੂਹ ਹੈ ਬੜਾ ਸਾਰਾ ਹੁਣ ਵੀ ਹੈਗਾ ਖਾਂਡਵਾ ਦੇ ਅੰਦਰ ਹੈ ਇਹ, ਅਤੇ ਬੜਾ ਕਾਲਾ ਉਹ ਰੱਬ ਨੂੰ ਮਿਲੇ। ਕਹਿੰਦਾ ਜੀ ਅਤੇ ਦੱਸੋ ਮੈਂ ਕੀ ਕਰਾਂ? ਉਹ ਸੰਤਾਂ ਨੇ ਕਹਿੰਦੇ ਇੰਨਾ ਕਾਲਾ ਖੂਹ ਛਾਲ ਮਾਰ ਰੱਖੇ, ਉਹਨੇ ਇੱਕ ਮਿੰਟ ਨਹੀਂ ਲਾਇਆ, ਦਰਮ ਦੇ ਖੂਹ ਛਾਲ ਮਾਰ ਦਿੱਤੀ, ਉਹ ਨਾ ਲੱਤ ਟੁੱਟੀ ਨਾ ਬਾਂਹ ਟੁੱਟੀ, ਖੂਹ 'ਚੋਂ ਕੱਢ ਲਿਆ। ਕਹਿੰਦੇ ਅੱਛਾ ਵੀ ਇੰਨਾ ਵਚਨ ਮੰਨਿਆ, ਅਤੇ ਫਿਰ ਉਹ ਚੰਗੀ ਕਰਨੀ ਵਾਲਾ ਹੋਇਆ, ਅਤੇ ਹੁਣ ਭਾਈ ਮੰਝ ਖੂਹ ਦੇ 'ਚ ਡਿੱਗਿਆ ਹੋਇਆ। ਵਾਹਿਗੁਰੂ 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 ਸੱਚੇ ਪਾਤਸ਼ਾਹ, ਮੇਰੇ ਸਰੀਰ ਦੀ ਤਾਂ ਕੋਈ ਬਾਤ ਨਹੀਂ, ਇਹ ਲੰਗਰ ਦੀਆਂ ਲੱਕੜਾਂ ਜਿਹੜੀਆਂ ਨੇ ਇਹ ਕੋਈ ਸਿੱਖ ਜੇ ਕੇ ਆ ਕੇ ਕੱਢ ਲਵੇ, ਮੈਨੂੰ ਤਾਂ ਕੱਢੇ ਚਾਹੇ ਨਾ ਕੱਢੇ, ਮੈਂ ਤਾਂ ਇੱਥੇ ਵੀ ਠੀਕ ਹੀ ਹਾਂ। ਬਸ ਫਿਰ ਸਾਧ ਸਿੰਘ ਜੀ ਜਿਵੇਂ ਹਾਥੀ ਦੀ ਰੱਖਿਆ ਕਰਨ ਵਾਸਤੇ ਨੰਗੇ ਪੈਰੀਂ ਅਤੇ ਬੈਕੁੰਠ ਵਾਸੀ ਚੱਕਰ ਹੱਥ ਵਿੱਚ ਲੈ ਕੇ, ਕਰ ਤਰੇ ਚੱਕਰ ਬੈਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਨ ਉਧਾਰੀ ਵਾਲੇ। ਗੁਰੂ ਸਾਹਿਬ ਜੀ ਇੰਨੇ ਕਾਹਲੀ ਉੱਠੇ, ਮੰਜੀ ਸਾਹਿਬ ਵਾਲੀ ਜਗ੍ਹਾ ਤੇ ਬੈਠੇ ਸੀ, ਕਹਿੰਦੇ ਭਾਈ ਜਲਦੀ ਲਿਆਓ ਰੱਸੇ ਲਿਆਓ, ਐਂ ਕਹਿੰਦੇ ਜਾਣੋ, ਕਹਿੰਦੇ ਵੀ ਹੋ ਕੀ ਮੈਂ ਘੋੜੀ ਲੈ, ਕਹਿੰਦੇ ਤੁਸੀਂ ਜਲਦੀ ਦੇ ਕੇ ਆਓ। ਪਿੱਛੇ ਸਾਧ ਸਿੰਘ ਜੀ ਸੇਵਕ ਘੋੜੀ ਲੈ ਕੇ ਪਹੁੰਚੇ, ਮਹਾਰਾਜ ਸਾਹਿਬ ਜੀ ਇੰਨੇ ਕਾਹਲੀ ਕਾਹਲੀ ਉੱਥੇ ਖੂਹ ਤੇ ਸਾਧ ਜੀ ਆ ਪਹੁੰਚੇ। ਹੁਣ ਮੰਝ ਨੂੰ ਤਾਂ ਪਤਾ ਨਹੀਂ ਲੱਗਿਆ ਕੌਣ ਹੈ, ਉੱਥੇ ਮੌਣ ਤੇ ਖੜਕੇ ਕਹਿੰਦੇ ਭਾਈ ਕੌਣ ਹੈ ਤੂੰ? ਹੇਠਾਂ ਉੱਤਰ ਮੈਂ ਜੀ ਗੁਰੂ ਕਾ ਸਿੱਖ ਹਾਂ। ਮਹਾਰਾਜ ਥੋੜ੍ਹੀ ਜਿਹੀ ਆਵਾਜ਼ ਬਦਲ ਕੇ ਵੀ ਸਿਆਣ ਨਾ ਲਵੇ ਮੇਰੀ ਆਵਾਜ਼। ਕਹਿੰਦੇ ਖੂਹ ਦੇ ਵਿੱਚ ਕਿਉਂ ਖੜਾ ਹੈ? ਕਹਿੰਦੇ ਜੀ ਅੰਧੇਰੀ ਕਰਕੇ ਖੂਹ ਦੇ ਵਿੱਚ ਡਿੱਗ ਪਿਆ, ਮੇਰੀ ਮਾੜੀ ਕਿਸਮਤ, ਮੇਰੀ ਅੱਜ ਸੇਵਾ ਨਹੀਂ ਗੁਰੂ ਨੂੰ ਪ੍ਰਵਾਨ ਹੋਈ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੱਖਾ ਸੇਵਾ ਤਾਂ ਤੇਰੀ ਪ੍ਰਵਾਨ ਦਰਗਾਹ 'ਚ ਹੋ ਗਈ, ਤੂੰ ਹੁਣ ਬਾਹਰ ਆ ਜਾ, ਮੈਂ ਆਪ ਹੀ ਆਇਆ ਨੰਗੇ ਪੈਰੀਂ ਤੈਨੂੰ ਕੱਢਣ ਵਾਸਤੇ। ਹੁਣ ਤੱਕ ਸੈਂਕੜੇ ਹਜ਼ਾਰਾਂ ਸਿੱਖ ਨੰਗੇ ਪੈਰੀਂ ਮੇਰੇ ਦਰਸ਼ਨ ਕਰਨ ਆਉਂਦੇ ਰਹੇ, ਅੱਜ ਮੈਂ ਨੰਗੇ ਪੈਰੀਂ ਤੇਰੇ ਕੋਲ ਆਇਆ ਖੂਹ ਦੇ ਵਿੱਚ, ਆ ਜਾ ਹੁਣ ਤੂੰ ਬਾਹਰ, ਸਿੱਟਦੇ ਲੱਕੜਾਂ। ਕਹਿੰਦਾ ਨਹੀਂ ਮਹਾਰਾਜ, ਲੱਕੜਾਂ ਨਹੀਂ ਮੈਂ ਸਿੱਟ ਸਕਦਾ, ਇਹ ਲੱਕੜਾਂ ਦੇ ਕਰਕੇ ਤਾਂ ਤੁਸੀਂ ਆਏ ਹੋ, ਇਹਨਾਂ ਦਾ ਨਿਰਾਦਰ ਮੈਂ ਕਰਾਂ, ਨਾਲੇ ਲੰਗਰ ਪੱਕੂਗਾ ਇਹਨਾਂ ਲੱਕੜਾਂ ਨਾਲ, ਮੈਨੂੰ ਬਾਅਦ 'ਚ ਕੱਢ ਲਿਓ ਮਹਾਰਾਜ, ਪਹਿਲਾਂ ਲੱਕੜਾਂ ਕੱਢ ਲਓ। ਉਸ ਵੇਲੇ ਲੱਕੜਾਂ ਸਾਧ ਸਿੰਘ ਜੀ ਬਾਹਰ ਕੱਢੀਆਂ, ਫਿਰ ਭਾਈ ਮੰਝ ਬਾਹਰ ਆਇਆ, ਅਤੇ ਜਦੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਚਰਨੀ ਡਿੱਗਣ ਲੱਗਾ, ਮਹਾਰਾਜ ਨੇ ਬਾਹਾਂ ਤੋਂ ਫੜ ਕੇ ਗਲ ਲਾ ਲਿਆ, ਜਿਵੇਂ ਪਿਓ ਆਪਣੇ ਪੁੱਤਰ ਨੂੰ ਗਲ ਲਾਉਂਦਾ, ਕਹਿੰਦੇ ਇੱਧਰ ਆ ਹੁਣ ਤੂੰ ਛਾਤੀ ਨਾਲ ਲੱਗ ਜਾ। ਮਹਾਰਾਜ ਕਹਿੰਦੇ ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ। ਸੂਰਜ ਪ੍ਰਕਾਸ਼ ਇਹ ਪ੍ਰਸੰਗ ਆਉਂਦਾ ਸਾਰਾ, ਹੋਰ ਵੀ ਵਿਸਥਾਰ ਨਾਲ ਹੈ। ਇਉਂ ਸਾਧ ਸਿੰਘ ਜੀ ਫਿਰ ਭਾਈ ਮੰਝ ਦੀ ਸੇਵਾ ਪ੍ਰਵਾਨ ਹੋਈ। ਕਹਿੰਦੇ ਮੰਗ ਜਿਹੜਾ ਕੁਝ ਮੰਗਣਾ? ਕਹਿੰਦਾ ਮਹਾਰਾਜ ਤੁਸੀਂ ਮਿਲ ਗਏ, ਹੋਰ ਕੀ ਮੰਗਣਾ? ਕਹਿੰਦੇ ਨਹੀਂ ਮੱਝ ਮੰਗ ਲੈ। ਨਾ ਧਨ ਮੰਗਿਆ, ਨਾ ਸਾਧ ਸਿੰਘ ਜੀ ਚੌਧਰ ਮੰਗੀ, ਜਿਹੜੀ ਚੌਧਰ ਤਾਂ ਖੋਲੀ ਸੀ ਲੋਕਾਂ ਨੇ, ਕੁਛ ਨਹੀਂ ਮੰਗਿਆ। ਬਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ। ਮਹਾਰਾਜ ਕਹਿੰਦੇ ਮੰਗ, ਕਹਿੰਦੇ ਮਹਾਰਾਜ ਨਾਮ ਬਖਸ਼ ਦਿਓ। ਕਹਿੰਦੇ ਨਾਮ ਤਾਂ ਮਿਲੂਗਾ ਹੀ ਮਿਲੂਗਾ, ਇਹ ਤਾਂ ਮੈਂ ਸਾਰਿਆਂ ਨੂੰ ਦਿੰਦਾ, ਤੂੰ ਕੁਛ ਹੋਰ ਮੰਗ ਲੈ। ਤੀਸਰੀ ਵਾਰ ਜਦੋਂ ਕਿਹਾ, ਕਹਿਣ ਲੱਗੇ ਮਹਾਰਾਜ ਫਿਰ ਮੇਰੇ 'ਤੇ ਇੱਕ ਇੱਕ ਕਿਰਪਾ ਕਰੋ ਵੀ ਅੱਜ ਤੋਂ ਬਾਅਦ ਇਹੋ ਜਿਹੀ ਕਸਵੱਟੀ ਕਿਸੇ ਸਿੱਖ ਨੂੰ ਨਾ ਲੱਗੇ ਜਿਹੜੀ ਮੇਰੇ 'ਤੇ ਲੱਗੀ ਹੈ। ਕਲਯੁੱਗ ਦਾ ਸਮਾਂ ਮਹਾਰਾਜ, ਸਿੱਖ ਸਾਬਤ ਨਹੀਂ ਰਹਿਣਗੇ, ਇਸ ਕਰਕੇ ਭਲਾ ਨਹੀਂ ਹੋਊਗਾ ਸਿੱਖਾਂ ਦਾ। ਲੈ ਸਾਡੇ ਲਈ ਮੰਗਿਆ ਫਿਰ ਵੀ ਸਾਰਾ ਕੁਛ, ਅਤੇ ਇਸ ਕਰਕੇ ਸਾਧ ਸਿੰਘ ਜੀ ਕਹਿੰਦੇ ਤੂੰ ਤਾਂ ਜਹਾਜ਼ ਬਣਾ ਦਿੱਤਾ, ਜਹਾਜ਼ ਬੋਹੇਥਾ ਬਣਾ ਦਿੱਤਾ, ਸੰਸਾਰ ਲੰਘੂਗਾ, ਤੇਰੀ ਸਾਖੀ ਪੜ੍ਹ ਕੇ ਲੋਕਾਂ ਨੂੰ ਸਿੱਖੀ ਪ੍ਰਾਪਤ ਹੋਇਆ ਕਰੇਗੀ, ਇਹ ਭਾਈ ਮੰਝ ਤੂੰ ਤਰਿਆ। ਇਸ ਕਰਕੇ ਉਹ ਫਿਰ ਸਾਰੇ ਚਾਰੇ ਪਦਾਰਥ ਬਖਸ਼ ਦਿੱਤੇ, ਅਤੇ ਇਸ ਪ੍ਰਕਾਰ ਫਿਰ ਇਸ ਤੋਂ ਅੱਗੇ ਸੀ ਨਿਰਾਸੰਗ ਆਸ ਪੂਰਨ ਹੈ, ਜਿਹੜੇ ਨਿਰਾਸ਼ ਹੋ ਚੁੱਕੇ ਉਹਦੇ 'ਤੇ ਗੁਰਬਾਣੀ ਦੇ ਇਸ ਤੁਕ ਦੇ ਉੱਤੇ ਸਿਧਾਂਤਕ ਵਿਚਾਰ ਇਤਿਹਾਸ ਦੇ ਵਿੱਚ ਹੈ। ਭਾਈ ਆਦਮ ਜੀ ਹੋਏ ਭੁੱਚੋ ਨਗਰ ਦਾ ਸੀ, ਵੱਡਾ ਜ਼ਿਮੀਂਦਾਰ ਸਿੱਧੂ ਗੋਤ ਦਾ ਸੀ, ਅਤੇ ਸਿੱਧੂ ਕੁੱਲ ਹੈ, ਭੁੱਲਰ ਗੋਤ ਹੈ ਇਹਨਾਂ ਦਾ। ਇਹ ਬੜਾ ਧਰਮ ਦੀ ਕਿਰਤ ਕਰਕੇ ਗੁਜ਼ਾਰਾ ਕਰਦਾ, ਉੱਤਮ ਖੇਤੀ ਮੱਧਮ ਵਪਾਰ ਲੌਕਿਕ ਪ੍ਰਮਾਣ ਹੈ, ਬੜਾ ਕਾਰੋਬਾਰ, ਜ਼ਮੀਨ ਬਹੁਤ ਵੱਡੀ ਸੀ, ਚੰਗੇ ਮਕਾਨ ਬਣੇ, ਗਾਵਾਂ ਮੱਝਾਂ, ਖੇਤੀ ਬੜੀ ਚੱਲਦੀ ਹੈ, ਖੁੱਲ੍ਹੀ ਜ਼ਮੀਨ ਹੈ, ਮੈਕੀ ਪਦਾਰਥ ਨੇ, ਘਰ ਦੇ ਸਭ ਕੁਛ ਹੈ, ਪਰ ਇੱਕ ਔਲਾਦ ਨਹੀਂ ਹੈ। ਮਨ ਵਿੱਚ ਚਿੰਤਾ ਰਹਿੰਦੀ ਹੈ ਬੁਢਾਪਾ ਹੋ ਗਿਆ, ਪੁੱਤਰ ਪ੍ਰਾਪਤੀ ਵਾਸਤੇ ਬੜੇ ਟੂਣੇ ਟਾਮਣ, ਪੀਰ ਫਕੀਰ ਪਤਾ ਨਹੀਂ ਵਿਚਾਰੇ ਨੇ ਕੀ ਕੀਤਾ, ਬੜਾ ਲੋਕਾਂ ਨੇ ਖਾਧਾ ਇਸ ਨੂੰ। ਅਤੇ ਇਸ ਕਰਕੇ ਭਾਈ ਸਾਹਿਬ ਜੀ ਫਰਮਾਨ ਕਰਦੇ ਹੈ, ਸੂਰਜ ਪ੍ਰਕਾਸ਼ ਦੇ ਅੰਦਰ ਇਹ ਬਚਨ ਆਉਂਦਾ ਹੈ, ਬੀਤ ਗਏ ਬਹੁ ਸੰਮਤ ਜਾਵਿਦ ਸੰਤਤ ਨਾਹੇ ਭਈ ਸੁਖ ਕੰਦਾ, ਪੀਰ ਵਸਾਲ ਫਕੀਰ ਨ ਜਾਲ ਰਹਿਓ ਸਭ ਸੇਵਤ ਭਾਵ ਸੋ ਬ੍ਰਿੰਦਾ। ਤੇ ਇਸ ਪ੍ਰਕਾਰ ਬੜੇ ਯਤਨ ਤਾਂ ਕਰ ਲਏ, ਉਦਾਸ ਰਹਿਣ ਲੱਗ ਪਿਆ। ਦਾਨੀ ਸਵਾ ਇੰਨਾ ਸੀ ਵੀ ਜਦੋਂ ਕੋਈ ਪੀਰ ਫਕੀਰ ਪਿੰਡ ਵਿੱਚ ਆਉਂਦਾ, ਲੋਕ ਭਾਈ ਆਦਮ ਦੇ ਘਰ ਭੇਜਿਆ ਕਰਦੇ ਵੀ ਉੱਥੇ ਰੋਟੀ ਮਿਲੂਗੀ। ਇੱਕ ਦਿਨ ਇੱਕ ਸਿੱਖ ਆਇਆ, ਉਹਦਾ ਨਾਮ ਗੁਰਦਾਸ ਲਿਖਿਆ ਹੋਇਆ, ਇਹ ਨਹੀਂ ਪਤਾ ਵੀ ਇਹੀ ਭਾਈ ਗੁਰਦਾਸ ਜਾਂ ਗੁਰਦਾਸ ਨਾਮੇ ਹੋਰ ਸਿੱਖ ਸੀ। ਉਹਨੇ ਪੁੱਛਿਆ ਵੀ ਮੈਂ ਰਾਤ ਕੱਟਣੀ ਹੈ, ਕਹਿੰਦੇ ਜੀ ਆਦਮ ਦੇ ਘਰ ਚਲੇ ਜਾਓ। ਅਤੇ ਉੱਥੇ ਸਾਧ ਸਿੰਘ ਜੀ ਭਾਈ ਸਾਹਿਬ ਜੀ ਉੱਥੇ ਪਹੁੰਚ ਗਏ, ਜਿਸ ਦੀ ਤਨ ਮਨ ਧਨ ਦੇ ਨਾਲ ਸੇਵਾ ਕੀਤੀ, ਉਦਾਸ ਚਿਹਰਾ ਦੇਖ ਕੇ ਮੱਥੇ ਦੀ ਪੱਟੀ ਪੜ ਕੇ ਕਹਿੰਦਾ ਭਾਈ ਇਹ ਕੀ ਕਾਰਨ ਹੈ, ਸਰਦਾਰ ਆਦਮ ਜੀ ਵੀ ਤੁਸੀਂ ਉਦਾਸ ਕਿਉਂ ਹੋ? ਉਹ ਫੁੱਟ ਫੁੱਟ ਕੇ ਰੋਣ ਲੱਗ ਪਿਆ, ਕਹਿੰਦਾ ਜੀ ਗੱਲ ਇਹ ਹੈ, ਅਤੇ ਹੁਣ ਮੇਰਾ ਸਾਰਾ ਕੁਛ ਸ਼ਰੀਕਾਂ ਨੇ ਸਾਂਭ ਲੈਣਾ, ਔਲਾਦ ਨਹੀਂ ਹੋਈ ਮੇਰੇ, ਜਿਸ ਕਰਕੇ ਮੈਂ ਅਤੇ ਮੇਰੇ ਘਰ ਵਾਲੀ ਉਦਾਸ ਰਹਿੰਦੇ ਹਾਂ, ਬੜੇ ਯਤਨ ਕੀਤੇ ਪਰ ਔਲਾਦ ਪ੍ਰਾਪਤ ਨਾ ਹੋਈ। ਮਨੁੱਖਾ ਜਨਮ ਜਿਹੜਾ ਹੈ ਇਹ ਪ੍ਰਾਪਤ ਹੋਇਆ, ਫਿਰ ਹੁਣ ਗੱਲ ਇਹ ਹੈ ਵੀ ਕਹਿੰਦੇ ਨੇ ਅਨਪੁੱਤਰੀ ਕੀ ਗਤ ਨਹੀਂ, ਸੁਰਗ ਵਿੱਚ ਨਹੀਂ ਠੌਰ, ਜਿਉਂ ਕਿਉਂ ਸੁਤੋਂ ਪਜਾਈਏ ਆਖੇ ਵਿਆਹ ਕਰਾਈਏ। ਔਰ ਇਹੋ ਜਿਹੜੇ ਸਾਧ ਸਿੰਘ ਜੀ ਟੋਟਕੇ ਲਿਖੇ ਹੋਇਆ ਹਿੰਦੂ ਧਰਮ ਗ੍ਰੰਥਾਂ ਦੀ ਵਿਚਾਰਧਾਰਾ ਦੇ ਵਿੱਚ, ਵੀ ਜਿਵੇਂ ਸਵਰਗ ਦਾ ਕੁੰਡਾ ਖੋਲਣ ਵਾਲਾ ਹੀ ਪੁੱਤਰ ਹੋਊਗਾ, ਅਤੇ ਦੇਖੋ ਵੀ ਪੁੱਤਰ ਦੀ ਕਿੰਨੀ ਸ਼ਕਤੀ ਹੈ, ਉਹਦਾ ਆਪ ਨਹੀਂ ਪਤਾ ਵੀ ਕਿਹੜੇ ਨਰਕਾਂ ਨੂੰ ਜਾਣਾ, ਇਹ ਗੁਰਮਤਿ ਦੇ ਵਿੱਚ ਨਹੀਂ ਐਸਾ ਹੈਗਾ, ਪਰ ਉਹਨੂੰ ਇਹ ਵਹਿਮ ਪਿਆ ਹੋਇਆ ਸੀ। ਤਾਂ ਉਸ ਵੇਲੇ ਸਾਈ ਭਾਈ ਆਦਮ ਨੂੰ ਭਟਕਿਆ ਹੋਇਆ ਦੇਖਿਆ ਵੀ ਇਹ ਤਾਂ ਰਸਤਿਆਂ ਤੋਂ ਭਟਕਾ ਤਾ ਮਨਮਤੀ ਲੋਕਾਂ ਨੇ। ਉਹ ਸਿੱਖ ਨੇ ਕਿਹਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਘਰ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ, ਨਿਰਾਸ਼ਾ ਦੀ ਆਸਾ ਪੂਰੀ ਹੋ ਜਾਂਦੀ ਹੈ, ਉਹ ਤਾਂ ਰਸਾਇਣ ਰੂਪ ਹੈ, ਉੱਥੇ ਚੱਲ ਚੱਲ ਕੇ ਪੁੱਤਰ ਦੀ ਯਾਚਨਾ ਕਰ ਲਵੀ। ਕਹਿੰਦਾ ਜੀ ਕੌਣ ਹੈ? ਕਹਿੰਦੇ ਉਸ ਗੁਰਤਾ ਗੱਦੀ ਦੇ ਗੁਰੂ ਰਾਮਦਾਸ ਜੀ ਬਿਰਾਜਮਾਨ, ਸਤਿਗੁਰ ਰਾਮਦਾਸ ਜਿਨ ਨਾਮ ਪੂਰਨ ਕਰੇ ਸੰਪੂਰਨ ਕਾਮ, ਕਰ ਸੇਵਾ ਤਿੰਨ ਕੀ ਅਵਜਾਏ, ਪੁੱਤਰ ਕਾਮਨਾ ਤਹਿ ਤੇ ਪਾਏ, ਉੱਥੋਂ ਪਾ ਲੈ ਪੁੱਤਰ ਦੀ ਕਾਮਨਾ। ਕਹਿਣ ਲੱਗਾ ਵੀ ਉਮਰ ਤਾਂ ਹੁਣ ਐਡੀ ਇਸ ਤਰ੍ਹਾਂ ਦੀ ਹੋ ਗਈ ਹੈ ਵੀ ਚਲੋ ਵੀ ਇਹ ਵੀ ਕਰਕੇ ਵੇਖ ਲੈਂਦੇ ਹਾਂ। ਇਉਂ ਭਾਈ ਆਦਮ ਬਿਰਧ ਅਵਸਥਾ ਵੱਲ ਝੂਰਦਿਆਂ ਦੇਖ ਕੇ ਕਹਿੰਦਾ ਸੁੱਕਾ ਵਿਰਸ਼ ਹੈ, ਇਹਨੂੰ ਤਾਂ ਫਲ ਨਹੀਂ ਲੱਗ ਸਕਦਾ, ਪੁੱਤਰ ਤਾਂ ਹੁਣ ਨਹੀਂ ਮਿਲੇਗਾ। ਪਰ ਹੁਣ ਪੁੱਤਰ ਪੈਦਾਇਸ਼ ਦੀ ਉਮਰ ਬੀਤ ਚੁੱਕੀ ਹੈ, 70 ਵਰਿਆਂ ਦੀ ਉਮਰ ਸੀ ਉਸ ਵੇਲੇ ਭਾਈ ਸਾਹਿਬ ਦੀ, ਘਰਵਾਲੀ ਦੀ ਉਮਰ 60 ਵਰਿਆਂ ਦੀ ਹੈ। ਉਸ ਵੇਲੇ ਔਰਤ ਦਾ ਜਿਸਮ ਸੰਤਾਨ ਪੈਦਾ ਕਰਨ ਯੋਗ ਹੀ ਨਹੀਂ ਰਹਿੰਦਾ, ਵੈਦਿਕ ਦੇ ਅਨੁਸਾਰ, ਮੈਡੀਕਲ ਸਾਇੰਸ ਅਨੁਸਾਰ, ਪਰ ਹੁਣ ਵੀ ਐਸੀਆਂ ਘਟਨਾ ਵਾਪਰ ਰਹੀਆਂ ਵੀ ਬਿਰਧ ਅਵਸਥਾ ਚ ਬੱਚੇ ਹੋ ਰਹੇ ਹੈ। ਉਸ ਗੁਰਸਿੱਖ ਦੀ ਪ੍ਰੇਰਣਾ ਨੇ ਭਾਈ ਸਾਹਿਬ ਦਾ ਮਨ ਅਜਿਹਾ ਬਣਾ ਦਿੱਤਾ, ਕਹਿੰਦਾ ਚਲੋ ਜੇ ਪੁੱਤਰ ਨਹੀਂ ਪ੍ਰਾਪਤ ਹੋਊਗਾ, ਸਤਿਗੁਰਾਂ ਦੇ ਦਰਸ਼ਨ ਹੋਣਗੇ, ਜਨਮ ਤਾਂ ਸਫਲਾ ਹੋਊਗਾ ਹੀ। ਇਹ ਨਿਸ਼ਚਾ ਕਰਕੇ ਗੁਰੂ ਦੀ ਚਰਨ ਸ਼ਰਨ ਵਿਚ ਆ ਗਿਆ, ਦਰਸ਼ਨ ਕਰਦਾ ਰਿਹਾ, ਦਰਸ਼ਨ ਕੀਤੇ ਸੇਵਾ ਦੇ ਵਿਚ, ਤੇ ਜਿਸ ਵੇਲੇ ਸੇਵਾ ਚ ਜੁਟ ਗਿਆ, ਮਨ ਸ਼ਾਂਤ ਹੋ ਗਿਆ, ਨਿਸ਼ਚੇ ਵਿਚ ਵਾਧਾ ਹੋ ਗਿਆ। ਕਹਿੰਦਾ ਵੀ ਠੀਕ ਥਾਂ ਤੇ ਆ ਗਿਆ ਮੈਂ, ਮਨ ਠੰਡਾ ਹੋ ਗਿਆ ਸਤਿਗੁਰਾਂ ਦੇ ਦਰਸ਼ਨ ਕਰਕੇ। ਸਿੱਖਾਂ ਤੋਂ ਪੁੱਛਿਆ ਕਿ ਸਤਿਗੁਰੂ ਜੀ ਕਿਹੜੀ ਗੱਲ ਦੇ ਨਾਲ ਜ਼ਿਆਦਾ ਪ੍ਰਸੰਨ ਹੁੰਦੇ ਨੇ, ਮੈਂ ਗੁਰੂ ਨੂੰ ਪ੍ਰਸੰਨ ਕਰਨਾ। ਸਿੱਖਾਂ ਨੇ ਕਿਹਾ ਜੀ ਗੱਲਾਂ ਹੀ ਦੋ ਨੂੰ, ਖੁਸ਼ ਤਾਂ ਦੇਖੋ ਵੀ ਜਿਹੜਾ ਕੋਈ ਸਿੱਖ ਸਿਮਰਨ ਕਰਦਾ ਉਹਦੇ ਤੇ ਵੀ ਹੈ, ਪਰ ਜਿਹੜਾ ਸੇਵਾ ਦੇ ਨਾਲ ਸਿਮਰਨ ਕਰਦਾ ਉਹਦੇ ਤੇ ਵਾਹਲੇ ਖੁਸ਼ੀ ਹੁੰਦੇ ਹੈ। ਭਾਈ ਆਦਮੀ ਨੇ ਪੁੱਛਿਆ ਵੀ ਕਿਹੜੀ ਜ਼ਿਆਦਾ ਸੇਵਾ ਦੀ ਲੋੜ ਹੈ ਜਿਸ ਨੂੰ ਘੱਟ ਸਿੱਖ ਕਰਦੇ ਹੋਣ? ਕਹਿੰਦੇ ਵੀ ਐਸੀ ਹੈ, ਐਸੀ ਸੇਵਾ ਤਾਂ ਲੱਕੜਾਂ ਲਿਆਉਣ ਦੀ ਹੈ, ਲੱਕੜਾਂ ਕੱਟ ਕੇ ਲਿਆਉਣੀਆਂ, ਉਹ ਤਾਂ ਹੋਰ ਸੇਵਾ ਤੋਂ ਬਹੁਤ ਭੱਜ ਭੱਜ ਕੇ ਕਰਦੇ, ਲੱਕੜਾਂ ਲਿਆਉਣ ਦੀ ਸੇਵਾ ਘੱਟ ਕਰਦੇ। ਉਹ ਕਹਿੰਦਾ ਵੀ ਮੈਂ ਕਰੂੰਗਾ ਸੇਵਾ। ਲੰਗਰ ਦਾ ਜਿਹੜਾ ਮੁੱਖ ਸੇਵਾਦਾਰ ਸੀ ਉਹਨੂੰ ਕਹਿੰਦਾ ਬਾਬਾ ਜੀ ਮੈਂ ਲੱਕੜਾਂ ਲਿਆ ਕਰੂੰਗਾ, ਲੱਕੜਾਂ ਦੋ ਭਾਰ ਲੈ ਕੇ ਆਉਣਾ, ਇੱਕ ਲੰਗਰ ਵਿੱਚ ਦਿੰਦਾ ਇੱਕ ਜਮ੍ਹਾਂ ਕਰ ਲੈਂਦਾ, ਤੇ ਘਰ ਵਾਲੀ ਲੰਗਰ ਪਕਾਉਂਦੀ ਤੇ ਸੰਗਤਾਂ ਦੇ ਜੂਠੇ ਭਾਂਡੇ ਮਾਂਜਦੇ, ਸਾਰਾ ਦਿਨ ਸੇਵਾ ਕਰਦੇ, ਲੰਗਰ ਆਪਣੇ ਪੈਸਿਆਂ ਦਾ ਬਣਾ ਕੇ, ਕਿਉਂਕਿ ਤਕੜਾ ਜ਼ਿਮੀਦਾਰ ਸੀ, ਆਪਣੇ ਪੈਸੇ ਨਾਲ ਲੈ ਕੇ ਆਇਆ ਪੂੰਜੀ, ਇਹ ਰਸਤ ਵਸਤ ਆਪ ਲੈ ਕੇ ਆਇਆ, ਉਹਦੀ ਆਪਣੇ ਖਾਂਦੇ ਰਹੇ। ਇੱਕ ਦਿਨ ਕੀ ਹੋਇਆ ਵੀ ਗੋਇੰਦਵਾਲ ਸਾਹਿਬ ਦੀ ਯਾਤਰਾ ਨੂੰ ਗੁਰੂ ਰਾਮਦਾਸ ਜੀ ਚਲੇ ਗਏ, ਤੇ ਕਹਿੰਦੇ ਵੀ ਵੱਡਿਆਂ ਦੇ ਅਸਥਾਨ ਤੇ ਜਗਣ, ਸੰਗਤ ਵੀ ਨਾਲ, ਇਹ ਗੋਇੰਦਵਾਲ ਸਾਹਿਬ ਤੋਂ ਖੰਡੂਰ ਸਾਹਿਬ ਆ ਗਏ। ਜਦੋਂ ਅੰਮ੍ਰਿਤਸਰ ਆਏ ਸੰਗਤ ਬਹੁਤ ਸੀ ਨਾਲ, ਉਸ ਵੇਲੇ ਪੋਹ ਦਾ ਮਹੀਨਾ ਸਾਸ ਜੀ, ਠੰਡ ਹੁਣ ਤਾਂ ਉਕਣ ਪੈਂਦੀ ਹੋਣੀ ਜਿਵੇਂ ਉਸ ਵੇਲੇ ਪੈਂਦੀ ਹੁੰਦੀ ਸੀ, ਹੁਣ ਤੋਂ ਵੀ ਪਿੱਛੇ ਦੇਖੀਏ 50-60 ਸਾਲ ਬਹੁਤੀ ਠੰਡ ਪੈਂਦੀ ਸੀ, ਮੌਸਮ ਬਦਲ ਗਿਆ, ਹੁਣ ਤਾਂ ਠੰਡ ਪੈ ਰਹੀ ਹੈ, ਸਰਾਵਾਂ ਹੈ ਨਹੀਂ, ਇਕੱਠ ਜ਼ਿਆਦਾ ਹੋ ਗਿਆ, ਅਤੇ ਮਹਾਰਾਜ ਸਾਹਿਬ ਜੀ ਦੀ ਦੇਖਣ ਵੀ ਅੱਜ ਗੁਰਸਿੱਖ ਬਹੁਤ ਤੰਗ ਹੋਣਗੇ। ਉੱਚੇ ਥਾਂ 'ਤੇ ਖੜ੍ਹ ਗਏ ਮਹਾਰਾਜ, ਉੱਚੀ ਦੇ ਕੇ ਆਵਾਜ਼ ਦੇ ਕੇ ਕਹਿੰਦੇ ਅੱਜ ਕੋਈ ਮੇਰੇ ਗੁਰਸਿੱਖਾਂ ਦਾ ਠੰਡ ਦਾ ਦੁੱਖ ਦੂਰ ਕਰ ਦੇਵੇ ਕਿਸੇ ਯਤਨ ਦੇ ਨਾਲ। ਕਹਿੰਦੇ ਉਹ ਜੋ ਵੀ ਮੰਗੇਗਾ ਮੈਂ ਉਹਦੇ ਗੁਰੂ ਨਾਨਕ ਦੇ ਘਰ 'ਚ ਉਹੀ ਮਿਲ ਜੂਗਾ ਉਹਨੂੰ। ਇਹ ਗੱਲ ਸਾਧ ਜੀ ਸੁਣ ਲਈ, ਆਦਮ ਨੇ ਵੀ ਸੁਣ ਲਈ, ਉਹਨੇ ਕਿਹਾ ਵੀ ਆਹ ਮੌਕਾ ਜਿਹੜਾ ਹੈ, ਥਾਂ ਥਾਂ 'ਤੇ ਅੰਗੀਠੇ ਬਾਲ ਦਿੱਤੇ, ਗੁਰਸਿੱਖੋ ਰਾਤ ਲੰਘ ਜੂਗੀ, ਲੱਕੜਾਂ ਜਿਹੜਾ ਜਮ੍ਹਾਂ ਕਰੀਆਂ ਵੀ ਸੀ ਉਸ ਰਾਤ ਕੰਮ ਆਈਆਂ ਫਿਰ ਇਹਦੇ, ਅਤੇ ਲੋਕ ਅਸੀਸਾਂ ਦੇਣ ਗੁਰਸਿੱਖੋ, ਗੁਰਸਿੱਖਾ ਜਿਉਂਦਾ ਰਹੇ, ਤੇਰੀਆਂ ਕਾਮਨਾ ਪੂਰੀਆਂ ਹੋਣ, ਬੜੇ ਅਸੀਂ ਸਰਦੀ 'ਚ ਤੰਗ ਸੀ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ। ਇਉਂ ਸਾਧ ਸੰਜੀਕ ਹੁੰਦਾ ਰਿਹਾ। ਮਹਾਰਾਜ ਦੇਖਦੇ ਰਹੇ ਵੀ ਕੋਈ ਸਿੱਖ ਐਡਾ ਕਰਨੀ ਵਾਲਾ, ਜਿਹੜੇ ਨੇ ਅੱਜ ਸਾਰੀਆਂ ਸੰਗਤਾਂ ਇਹ ਨੇ ਵੀ ਦੋ ਚੌਂ ਦੀ ਸਰਦੀ ਦੂਰ ਕੀਤੀ, ਕਿਸੇ ਜੀ ਜੁਗਤੀ ਵਰਤੀ, ਅੰਗੀਠਾ ਵਾਲਤਾ, ਉਹਦੇ ਦੁਆਲੇ ਕਿਤੇ ਚਾਰ ਬੈਠੇ ਨੇ, ਕਿਤੇ ਪੰਜ ਬੈਠੇ ਨੇ, ਕਿਤੇ ਤਿੰਨ ਬੈਠੇ ਨੇ, ਮਾਈ ਭਾਈ ਅੱਗ ਸੇਕ ਕੇ ਰਾਤ ਲੰਘਾ ਲਈ। ਜਿਸ ਵੇਲੇ ਸਾਧ ਸਿੰਘ ਜੀ ਸਵੇਰ ਦਾ ਵਕਤ ਹੋਇਆ, ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਰਾਤ ਵਾਲੇ ਉਹ ਸਿੱਖ ਨੂੰ ਬੁਲਾਓ, ਅਤੇ ਲਾਂਗਰੀ ਨੇ ਆ ਕੇ ਦੱਸਿਆ ਮਹਾਰਾਜ, ਕਹਿੰਦੇ ਤੂੰ ਵਾਲੇ ਸੀ, ਜਾਣ ਕੇ ਪੁੱਛਦੇ, ਜਾਣਦੇ ਤਾਂ ਸਭ ਕੁਛ, ਮਰ ਕਹਿੰਦੇ ਨਹੀਂ ਮਹਾਰਾਜ, ਲੰਗਰ ਦੀਆਂ ਲੱਕੜਾਂ ਲਿਆਉਣ ਵਾਲਾ ਇੱਕ ਨਵਾਂ ਸੇਵਕ ਜਿਹੜਾ ਨਾ, ਬੋਲਦਾ ਨਹੀਂ ਕਿਸੇ ਨਾਲ, ਚੱਲਦਾ ਨਹੀਂ, ਕੰਮ ਕਰਦਾ ਜਾਂ ਸਿਮਰਨ ਕਰਦਾ, ਇਹ ਮਹਾਰਾਜ ਤੁਹਾਡੀ ਖੁਸ਼ੀ ਤਾਂ ਹਰੇਕ ਨੂੰ ਲੋੜ ਹੈ, ਪਰ ਇਹ ਮੇਰੀ ਘਾਲਣਾ ਨਹੀਂ, ਇਹ ਉਹਦੀ ਹੈ। ਕੌਣ ਹੈ? ਕਹਿੰਦੇ ਜੀ ਮਾਲਵੇ ਦੇ ਇਲਾਕੇ 'ਚੋਂ ਆਦਮ ਨਾਮ ਦਾ ਜ਼ਿਮੀਦਾਰ ਹੈ, ਇੱਕ ਘਰ ਵਾਲੀ ਵੀ ਨਾਲ ਹੈ। ਮਹਾਰਾਜ ਕਹਿੰਦੇ ਲਿਆਓ ਬੁਲਾ ਕੇ। ਉਹਨੇ ਆਇਆ, ਨਮਸਕਾਰ ਕੀਤੀ, ਧੰਨ ਗੁਰੂ ਰਾਮਦਾਸ ਬੋਲੇ, ਤੇਰੀ ਘਾਲ ਪਰੀ ਸਭ ਥਾਏ, ਮੰਗ ਲਿਓ ਬਰ ਜੋ ਅਬ ਪਾਏ। ਗੁਰੂ ਸਾਹਿਬ ਕਹਿ ਰਿਹਾ ਤੂੰ ਬਰ ਮੰਗ ਲੈ, ਤੇਰੀ ਸਾਰੀ ਘਾਲਣਾ ਥਾਂ ਪੈ ਗਈ, ਤੇਰੀ ਸੇਵਾ ਪ੍ਰਵਾਨ ਹੋ ਗਈ। ਤੇ ਉਹਨੇ ਸਾਧ ਸਿੰਘ ਆਪਣੇ ਤੇ ਆਪਣੀ ਘਰਵਾਲੀ ਦੀ ਬਿਰਧ ਅਵਸਥਾ ਵੱਲ ਦੇਖਿਆ, ਕਹਿੰਦਾ ਉਹ ਜੀ ਚਿੱਟੀ ਦਾੜੀ ਹੈ, ਇੱਕ ਵੀ ਬਾਲ ਕਾਲਾ ਨਹੀਂ ਦਾੜੀ ਦੇ ਵਿੱਚ, ਤੇ ਘਰ ਵਾਲੀ ਬੁੱਢੀ ਹੋ ਚੁੱਕੀ ਹੈ, ਮੈਂ ਬੁੱਢਾ ਹੋ ਗਿਆ, ਮੇਰੇ ਤੋਂ 10 ਸਾਲ ਛੋਟੀ ਮੇਰੇ ਘਰ ਵਾਲੀ, 70 ਵਰਿਆਂ ਦੀ ਉਮਰ ਦੇ ਵੀ ਜੇ ਮੈਂ ਕਿਹਾ ਮਾਰਾ ਪੁੱਤਰ ਚਾਹੀਦਾ, ਮੇਰੀ ਤਾਂ ਹਾਸੀ ਉਡਾ ਦੇਣਗੇ ਸਿੱਖ, ਕਹਿਣਗੇ ਬੁੱਢੇ ਨੂੰ ਸ਼ਰਮ ਹੀ ਨਹੀਂ ਆਉਂਦੀ ਕਿਸੇ ਜੀ ਉਮਰ ਦੇ ਵਿੱਚ ਪੁੱਤਰ ਮੰਗਦਾ। ਆਖੇ ਸੰਕੋਚ ਗਿਆ ਤੇ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗਿਆ, ਗਰੀਬ ਨਵਾਜ਼ ਨਾਮ ਬਖਸ਼ ਦਿਓ, ਨਾਮ ਦੇ ਦਿਓ। ਸਤਿਗੁਰੂ ਮਹਾਰਾਜ ਕਹਿੰਦੇ ਸਿੱਖਾਂ ਜਦੋਂ ਘਰ ਤੋਂ ਚੱਲਿਆ ਸੀ ਉਦੋਂ ਨਾਮ ਲੈਣ ਚੱਲਿਆ ਸੀ, ਉਦੋਂ ਤਾਂ ਮਨੋਰਥ ਕੋਈ ਹੋਰ ਸੀ ਤੇਰਾ, ਦਰਬਾਰ ਦੇ ਵਿੱਚ ਤੂੰ ਆ ਗਿਆ, ਹੁਣ ਜੇ ਸਮਾਂ ਆ ਗਿਆ ਤਾਂ ਹੁਣ ਤੂੰ ਕਹਿੰਦਾ ਨਾਮ ਦੇ ਦਿਓ, ਉਹ ਜੋ ਮੰਗਣਾ ਆਇਆ ਸੀ ਉਹ ਕਿਉਂ ਨਹੀਂ ਮੰਗਦਾ, ਉਹ ਮੰਗਣਾ ਕਰ। ਇਹ ਫਿਰ ਕਹਿੰਦਾ ਨਹੀਂ ਮਹਾਰਾਜ ਨਾਮ ਦਾ ਦਾਨ ਦਿਓ, ਸ਼ਰਮ ਮੰਨ ਗਿਆ। ਸਤਿਗੁਰੂ ਕਹਿਣ ਲੱਗੇ ਤੂੰ ਸ਼ਰਮ ਮੰਨ ਗਿਆ, ਤੂੰ ਕੱਲ੍ਹ ਨੂੰ ਆ ਜਾਈ, ਤੈਨੂੰ ਇੱਕ ਦਿਨ ਦਾ ਮੌਕਾ ਦੇ ਦੇਣਾ ਮੈਂ, ਕੱਲ੍ਹ ਨੂੰ ਆ ਕੇ ਮੰਗ ਲਈ। ਜਾਚਿਓ ਜਾਏ ਨਾ ਤੋਹੇ ਤੇ ਪੁਨ ਆਵ ਹੋ ਪੁਨ ਸਾਰ, ਪੁਨ ਸਾਰ ਸਵੇਰ ਵੇਲੇ, ਕੱਲ ਨੂੰ ਆ ਜਾਈ, ਸੇਵਾ ਤੇਰੀ ਸਫਲ ਹੋਏ ਬਾਂਛਤ ਦੇ ਕਰਤਾਰ, ਤੇਰੇ ਮਨ ਦੀ ਇੱਛਾ ਅਨੁਸਾਰ ਕਰਤਾਰ ਦੇ ਦੇਵੇਗਾ, ਇਸ ਕਰਕੇ ਤੂੰ ਭਾਈ ਕੱਲ ਨੂੰ ਆ ਜਾਈ। ਕਰ ਗਿਆ, ਘਰ ਵਾਲੀ ਕਹਿੰਦੀ ਵੀ ਪੁੱਤਰ ਮੰਗਿਆ, ਬੀਬੀਆਂ ਨੂੰ ਜ਼ਿਆਦਾ ਸਾਹਸ ਜੀ, ਕਿਉਂਕਿ ਸ਼ਰੀਕਾਂ ਦੇ ਮਿਹਣੇ ਬੀਬੀਆਂ ਨੂੰ ਜ਼ਿਆਦਾ ਸੁਣਨੇ ਪੈਂਦੇ ਆ ਜੇ ਐਸਾ ਭਾਣਾ ਬਰਤ ਵੀ ਕਿਸੇ ਦੇ ਘਰ। ਕਹਿਣ ਲੱਗਾ ਭਾਗਾਂ ਵਾਲੀਏ, ਗੁਰੂ ਨੇ ਤਾਂ ਕਿਹਾ ਸੀ ਵੀ ਮੰਗ ਲੈ, ਪਰ ਮੈਂ ਚਿੱਟੇ ਕੇਸਾਂ ਦੀ ਸ਼ਰਮ ਮੰਨ ਗਿਆ, ਵੀ ਮੈਨੂੰ ਕਹਿਣਗੇ ਬੁੜੇ ਨੂੰ ਸ਼ਰਮ ਨਹੀਂ ਆਉਂਦੀ ਪੁੱਤ ਮੰਗਦਾ। ਕਹਿਣ ਲੱਗੀ ਹੱਦ ਹੋ ਗਈ ਤੁਹਾਡੇ ਕੰਨੀ ਤੇ, ਮੰਗਤੇ ਨੂੰ ਵੀ ਕਿਤੇ ਸ਼ਰਮ ਹੁੰਦੀ ਹੈ, ਮੰਗਤਾ ਤਾਂ ਹੁੰਦਾ ਹੀ ਬਈ ਸ਼ਰਮ ਹੈ, ਜੇ ਕਿਤੇ ਮੰਗਤਾ ਸ਼ਰਮ ਕਰਨ ਲੱਗੇ ਉਹ ਫਿਰ ਮੰਗ ਨਹੀਂ ਸਕਦਾ, ਮੈਂ ਚੱਲੂ ਤੇਰੇ ਨਾਲ। ਤੇ ਕਹਿਣ ਲੱਗੀ ਕਿਉਂ ਨਹੀਂ ਐਸਾ, ਕਹਿੰਦੇ ਵੀ ਹੁਣ ਮੌਕਾ ਮਸਾਂ ਮਸਾਂ ਮਿਲੇ ਸੀ, ਲੰਘਾ ਦਿੱਤਾ ਮੌਕਾ ਤਾਂ। ਕਹਿੰਦਾ ਨਹੀਂ, ਮੌਕਾ ਤਾਂ ਗੁਰੂ ਨੇ ਇੱਕ ਹੋਰ ਵੀ ਦੇ ਦਿੱਤਾ। ਕੀ ਕਿਹਾ? ਕਹਿੰਦੀ ਕਿਹਾ ਵੀ ਕੱਲ੍ਹ ਨੂੰ ਮੰਗ ਲਈ, ਅਜੇ ਤੋਂ ਮੰਗ ਨਹੀਂ ਹੋਇਆ, ਕਹਿੰਦੀ ਮੈਂ ਚੱਲੂ ਤੇਰੇ ਨਾਲ, ਤੂੰ ਕਰ ਸ਼ਰਮ, ਲੋਕਾਂ ਦੇ ਸ਼ਰੀਕਾਂ ਦੇ ਮਿਹਣੇ ਮੈਂ ਸੁਣੇ ਨੇ ਜ਼ਿਆਦਾ ਵੀ ਔਤਰੇ ਚਲੇ ਜਾਣਗੇ, ਜ਼ਮੀਨ ਸ਼ਰੀਕ ਬਣ ਗਏ, ਮੈਂ ਚੱਲੂ ਤੇਰੇ ਨਾਲ। ਜੋੜੀ ਆ ਗਈ, ਆ ਕੇ ਖੜ ਕੇ ਕਹਿੰਦੇ ਸਿੱਖਾ ਤੇ ਮੰਗ ਲੈ ਫਿਰ ਤੂੰ ਭਾਈ, ਕੱਲ ਨਹੀਂ ਸੀ ਮੰਗ ਸਕਿਆ। ਘਰਵਾਲੀ ਹੱਥ ਜੋੜ ਕੇ ਕਹਿੰਦੀ ਮਹਾਰਾਜ ਮੇਰੀ ਬੇਨਤੀ ਹੈ, ਇਹ ਸਰਦਾਰ ਖਾਨਦਾਨੀ ਜ਼ਿਮੀਂਦਾਰ ਤੇ ਇਹਨੂੰ ਮੰਗਣਾ ਨਹੀਂ ਆਉਂਦਾ ਮਹਾਰਾਜ, ਕਜੇ ਅੱਜ ਤੱਕ ਮੰਗਿਆ ਨਹੀਂ ਸੀ ਇਹਨੇ, ਇਸ ਕਰਕੇ ਇਹ ਮੰਨਦਾ ਸ਼ਰਮ, ਮਹਾਰਾਜ ਸਾਨੂੰ ਤਾਂ ਪੁੱਤਰ ਦੀ ਲੋੜ ਹੈ। ਮਹਾਰਾਜ ਕਹਿੰਦੇ ਬੀਬਾ ਇਹਨੂੰ ਆਪਣੀ ਰਸਨਾ ਤੇ ਕਹਿਣਾ ਪਊਗਾ, ਕਿਉਂਕਿ ਸੇਵਾ ਇਹਨੇ ਕੀਤੀ ਹੈ। ਕਿਉਂ ਵੀ ਦੱਸ ਭਾਈ, ਜਿਹੜੇ ਤੇਰੀ ਘਰ ਵਾਲੀ ਕਹਿੰਦੀ ਹੈ ਇਹੀ ਗੱਲ ਹੈ? ਕਹਿੰਦਾ ਹਾਂ ਮਹਾਰਾਜ, ਇਹੀ ਹੈ, ਪੁੱਤਰ ਚਾਹੀਦਾ। ਮਹਾਰਾਜ ਉਸ ਵੇਲੇ ਕਹਿੰਦੇ ਸਵਾ ਪਹਿਰ ਨੇਤਰੇ ਨਹੀਂ ਖੋਲੇ, ਸਮਾਧੀ ਲਾ ਕੇ ਬੈਠੇ ਰਹੇ, ਨਾ ਪੁੱਤਰ ਹੋਣ ਦਾ ਵਰਦ, ਤਾਂ ਉਹ ਖੜਾ ਰਿਹਾ ਸਵਾ ਪਹਿਰ, ਨੇਤਰ ਖੋਲੇ। ਕਹਿਣ ਲੱਗੇ ਸਿੱਖਾ ਤੇਰੇ ਕਰਮਾਂ ਦਾ ਸਾਰਾ ਹਿਸਾਬ ਕਿਤਾਬ ਮੈਂ ਦੇਖ ਲਿਆ, ਤੇਰੀ ਤਾਂ ਕਰਮਾਂ ਚ ਹੈ ਨਹੀਂ ਪੁੱਤਰ। ਘਰ ਵਾਲੀ ਕੰਨੀ ਦੇਖ ਕੇ ਕਹਿੰਦਾ ਹੋ ਗਈ ਉਹੀ ਗੱਲ? ਮਹਾਰਾਜ ਕਹਿੰਦੇ ਧਿਆਨ ਮੇਰੇ ਵੱਲ ਦੇ, ਕਿਹੜੀ ਗੱਲ ਹੋ ਗਈ? ਮੈਂ ਤੇਰੇ ਨਾਲ ਵਾਅਦਾ ਕੀਤਾ ਜੋ ਮੰਗੇਗਾ ਉਹ ਮਿਲੂਗਾ, ਤੈਂ ਮੰਗਿਆ ਪੁੱਤ, ਤੇਰੇ ਕਰਮਾਂ ਚ ਹੈ ਨਹੀਂ। ਮੇਰੇ ਘਰ ਚਾਰ ਸਾਹਿਬਜ਼ਾਦੇ ਹੋਣੇ ਸੀ ਗੁਰੂ ਰਾਮਦਾਸ ਕਹਿੰਦੇ, ਤਿੰਨ ਹੋ ਗਏ, ਹੁਣ ਚੌਥਾ ਨਹੀਂ ਹੋਊਗਾ ਮੇਰੇ ਘਰ। ਮੈਂ ਆਪਣੀ ਭਗਤੀ ਦੀ, ਜਿਹੜੀ ਤੂੰ ਭਗਤੀ ਕੀਤੀ ਹੈ, ਭਗਤੀ ਦੀ ਅੰਸ ਤੋਂ, ਗੁਰੂ ਨਾਨਕ ਦੇ ਘਰ ਤੋਂ ਮੈਂ ਆਪਣਾ ਪੁੱਤਰ ਤੈਨੂੰ ਦਿੰਦਾ ਅਤੇ ਉਹਦਾ ਨਾਮ ਵੀ ਭਗਤੂ ਰੱਖੀ। ਇਹ ਭਾਈ ਆਦਮ ਦਾ ਪੁੱਤਰ ਹੋਇਆ, ਮਾਲਵੀ ਦਾ ਪ੍ਰਸਿੱਧ ਸਾਧ ਜੀ, ਐਸਾ ਮਹਾਂਪੁਰਸ਼ ਹੋਇਆ, ਇਹ ਗੁਰੂ ਰਾਮਦਾਸ ਦੀ ਬਖਸ਼ਿਸ਼। ਨਿਰਾਸਨ ਆਸ ਪੂਰਨ ਹੈ, ਅਤੇ ਇਸ ਪ੍ਰਕਾਰ ਜਿਹੜੇ ਨਿਰਾਸੇ ਨ ਉਹਨਾਂ ਦੀ ਸਾਧ ਜੀ ਆਸਾ ਜਿਹੜੀ ਹੈ ਇਉਂ ਮਹਾਰਾਜ ਸਾਹਿਬ ਜੀ ਦੀ, ਨਿਰਾਸੰਗ ਆਸ ਪੂਰਨ ਹੈ, ਇਉਂ ਆਸਾ ਪੂਰੀਆਂ ਹੁੰਦੀਆਂ ਹਨ। ਤੇ ਇਸ ਤੋਂ ਸਾਸ ਜੀ ਇਹਦੇ ਤੇ ਬੀਬੀ ਸੁਲੱਖਣੀ ਦੀ ਵੀ ਹੈ, ਇਤਿਹਾਸਕ ਪ੍ਰਸਿੱਧ ਸਾਖੀ ਹੈ। ਆਸਾ ਪੂਰੀ ਹੋਣ ਤੇ ਚੰਬੇ ਪਿੰਡ ਦੀ ਜ਼ਿਮੀਂਦਾਰਨੀ ਸੀ, ਬੜੇ ਤਕੜੇ ਰਜੇ ਪੁਜੇ ਪੇਕੇ ਵੀ ਸਹੁਰੇ ਵੀ, ਉਹ ਬੀਬੀ ਸੁਲੱਖਣੀ, ਉਹਦਾ ਨਾਮ ਇਤਿਹਾਸ ਲਿਖਿਆ, ਸਰੀਰ ਦੀ ਵਡੇਰੀ ਉਮਰ ਹੋ ਗਈ ਸੀ, ਵੀ ਘਰ ਦੇ ਪੁੱਤਰ ਹੈ ਨਹੀਂ ਸੰਤਾਨ ਦੇ ਵਾਸਤੇ, ਵੈਦਿਕ ਪੱਖ ਹਕੀਮਾਂ ਦੇ ਬੜੇ ਬੜੇ ਕੁਛ, ਇਹ ਨਹੀਂ ਵੀ ਆਦਮ ਵਾਂਗੂ ਸਭ ਕੁਛ ਕਰ ਲਿਆ, ਮੁੱਕਦੀ ਗੱਲ, ਸੰਤਾਨ ਨਾ ਹੋਈ, ਫਕੀਰਾਂ ਦੇ, ਪਖੰਡੀਆਂ ਦੇ, ਜਾਦੂ ਟੂਣੇ ਵਾਲਿਆਂ ਨੇ ਬਰਬਾਦੀ ਕਰ ਦਿੱਤੀ ਦੀ, ਸੰਤਾਨ ਤੋਂ ਨਿਰਾਸ਼ ਹੋ ਕੇ ਬੈਠ ਗਈ। ਨਿਰਾਸੰਗ ਨਿਰਾਸ਼ ਹੋ ਗਈ, ਆਸ ਪੂਰਨ ਵਾਲੇ ਛੇਵੇਂ ਪਾਤਸ਼ਾਹ ਸੰਗਰਾਣਾ ਸਾਹਿਬ ਵਾਲੀ ਜਗ੍ਹਾ ਤੇ ਪਧਾਰੇ ਹੋਏ। ਸੰਗਤਾਂ ਨੂੰ ਪਤਾ ਲੱਗਣ ਦੇ ਦੁੱਧ ਦਹੀਂ ਲੱਸੀ ਪ੍ਰਸ਼ਾਦੇ ਲੈ ਕੇ ਗੁਰੂ ਦੀਆਂ ਸੰਗਤਾਂ ਆਈਆਂ, ਲੰਗਰ ਚੱਲਣ ਲੱਗ ਪਿਆ। ਜਿੱਥੇ ਹੋਰ ਲੋਕ ਆਏ ਭੇਟਾ ਲੈ ਕੇ ਆ ਰਹੇ ਨੇ ਇੱਛਾ ਦੀ ਪੂਰਤੀ ਲਈ ਅਰਦਾਸਾਂ ਕਰਾਉਂਦੇ, ਬੀਬੀ ਸੁਲੱਖਣੀ ਵੀ ਜਾ ਪਹੁੰਚੀ ਤੇ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੇਰੀ ਕੁੱਖ ਹੋਣ ਤੱਕ ਸਫਲ ਹੀ ਨਹੀਂ ਹੋਈ, ਤੁਸੀਂ ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਮਸਤਕ ਵੱਲ ਵੇਖ ਕੇ ਪੜਦਿਆਂ ਕਹਿੰਦੇ, ਬੀਬੀ ਤੇਰੇ ਕਰਮਾਂ ਚ ਨਹੀਂ ਹੈ, ਇਸ ਲਈ ਮਨੁੱਖਾ ਸਰੀਰ ਨਾਮ ਜਪ ਕੇ ਸਫਲਾ ਕਰ ਲੈ, ਇਹ ਇੱਛਾ ਤਿਆਗ ਦੇ, ਭਜਨ ਸਿਮਰਨ ਕਰ ਲੈ। ਸਤਿਗੁਰਾਂ ਦਾ ਵਚਨ ਸੁਣ ਕੇ ਬਹੁਤ ਨਿਰਾਸ਼ ਹੋ ਗਈ ਤੇ ਉਹ ਲੱਤਾਂ ਭਾਰ ਨਾ ਚੱਲਣਾ ਹੌਲੀ ਹੌਲੀ ਤੁਰੀ ਆ ਰਹੀ ਹੈ ਚਿਹਰੇ ਦੇ ਉੱਤੇ ਨਿਰਾਸ਼ਤਾ, ਤੇ ਅੱਖਾਂ ਭਰ ਭਰ ਕੇ ਡੁੱਲਦੀਆਂ ਨੇ ਵੀ ਓਹੋ ਜਿਹੜਾ ਗੁਰੂ ਸਾਰਿਆਂ ਨੂੰ ਪੁੱਤਰ ਦਾਨ ਦੇ ਰਿਹਾ, ਮੈਂ ਖਾਲੀ ਰਹਿ ਗਈ। ਇਹ ਵਾਪਸ ਤੁਰੀ ਆਉਂਦੀ ਉਦੋਂ ਭਾਈ ਗੁਰਦਾਸ ਜੀ ਮਿਲ ਪਏ, ਕਹਿੰਦੇ ਬੀਬੀ ਤੂੰ ਗੁਰੂ ਦੇ ਦਰਸ਼ਨ ਕਰਕੇ ਆਈ ਹੈ, ਗੁਰੂ ਦੇ ਦਰਸ਼ਨ ਕਰਨ ਵਾਲੇ ਦੇ ਚਿਹਰੇ ਖਿੜੇ ਹੁੰਦੇ, ਤੂੰ ਅੱਖਾਂ ਤੇ ਹੰਝੂ ਪਹੁੰਦੀਆਂ ਨੇ, ਕੀ ਹੋ ਗਿਆ? ਉਹਨੇ ਸਾਰੀ ਵਾਰਤਾ ਕਹਿ ਕੇ ਸੁਣਾਈ ਵੀ ਆ ਮੇਰੀ ਕਿਸਮਤ ਮਾੜੀ ਹੈ, ਮੈਨੂੰ ਇਹ ਕਹਿ ਦਿੱਤਾ ਗੁਰੂ ਨੇ ਵੀ ਤੇਰੇ ਕਰਮਾਂ ਚ ਪੁੱਤਰ ਨਹੀਂ ਹੈ। ਭਾਈ ਸਾਹਿਬ ਜੀ ਕਹਿਣ ਲੱਗੇ ਵੀ ਦੇਖ ਬੀਬੀ, ਜੁਗਤੀ ਤਾਂ ਤੈਨੂੰ ਮੈਂ ਦੱਸ ਦੇਣਾ, ਪੁੱਤਰ ਤਾਂ ਤੈਨੂੰ ਜਾਊਗਾ ਮਿਲ, ਪਰ ਤੂੰ ਥੋੜਾ ਜਿਹਾ, ਊਂ ਤਾਂ ਗੁਰੂ ਅੰਤਰਜਾਮੀ ਹੈ, ਸਭ ਕੁਝ ਜਾਣਦਾ, ਪਰ ਫਿਰ ਵੀ ਮੇਰਾ ਇਹ ਬਚਨ ਛਪਾ ਕੇ ਰੱਖੀ ਕਿਤੇ ਗੁਰੂ ਵੱਲੋਂ ਮੈਨੂੰ ਤਾੜਨਾ ਨਾ ਹੋ ਜਾਵੇ। ਕਹਿੰਦੇ ਕਿ ਨਹੀਂ ਮੈਂ ਨਹੀਂ ਦੱਸਦੀ। ਕਹਿੰਦੇ ਕੱਲ੍ਹ ਨੂੰ ਸਤਿਗੁਰੂ ਇਸੇ ਰਸਤੇ ਵਾਪਸ ਆਉਣਗੇ, ਉਸ ਵੇਲੇ ਪਹਿਲੀ ਕਲਮ ਕਾਗਜ਼ ਤੇ ਦੁਆਤ ਸਿਆਹੀ ਦੀ ਤਿਆਰ ਰੱਖੀ, ਫਿਰ ਸਤਿਗੁਰਾਂ ਨੂੰ ਬੇਨਤੀ ਕਰੀ। ਜਦੋਂ ਸਤਿਗੁਰੂ ਕਹਿਣ ਵੀ ਤੇਰੇ ਕਰਮਾਂ ਚ ਨਹੀਂ ਹੈ, ਲਿਖਿਆ ਨਹੀਂ ਤੇਰੇ ਕਰਮਾਂ ਚ, ਤਾਂ ਫਿਰ ਕਹਿ ਦੀ ਮਹਾਰਾਜ ਉੱਥੇ ਵੀ ਤਾਂ ਤੁਸੀਂ ਉਹ ਲਿਖਣਾ ਸੀ, ਜੇ ਲਿਖ ਕੇ ਹੀ ਦੇਣਾ ਲਿਖ ਕੇ ਦੇ ਦਿਓ, ਕਾਗਜ਼ ਦੁਆਤ ਕਲਮ ਅੱਗੇ ਕਰ ਦੀ। ਉਹ ਬੀਬੀ ਨੂੰ ਥੋੜਾ ਜਿਹਾ ਸਹਾਰਾ ਹੋ ਗਿਆ ਤੇ ਇਸ ਕਰਕੇ ਉਹ ਸਾਸੀ ਬੀਬੀ ਨੂੰ ਦੱਸੀ ਹੋਈ ਜੁਗਤੀ ਜਿਹੜੀ ਸੀ ਭਾਈ ਗੁਰਦਾਸ ਦੀ, ਉਹ ਅਗਲੇ ਜਦੋਂ ਮਹਾਰਾਜ ਸਾਹਿਬ ਜੀ ਉੱਥੇ ਆਏ, ਬੀਬੀ ਸੁਲੱਖਣੀ ਬੜੀ ਧੀਰਜ ਤਾਂ ਵੱਧ ਗਈ, ਫਿਰ ਕਲਮ ਦੁਆਤ ਕਾਗਜ਼ ਸ਼ਰਧਾ ਵੱਧ ਗਈ ਪੂਰੀ, ਉੱਥੇ ਖੜੀ ਹੋ ਗਈ। ਜਦੋਂ ਖੜੀ ਹੋਈ ਸਤਿਗੁਰਾਂ ਦਾ ਘੋੜਾ ਰੋਕ ਲਿਆ ਬੀਬੀ ਨੇ, ਬਾਂਗ ਤੋਂ ਫੜ ਲਿਆ। ਸਤਿਗੁਰ ਨੇ, ਬੀਬੀ ਤੂੰ ਸਾਡਾ ਰਸਤਾ ਕਿਉਂ ਰੋਕਦੀਆਂ, ਘੋੜੇ ਨੂੰ ਕਿਉਂ ਰੋਕ ਲਿਆ, ਬਾਂਗ ਫੜ ਲਈ ਹੈ? ਉਹਨੇ ਸੱਦ ਪੜੀ ਸਾਸ ਜੀ, ਕਹਿੰਦੀ ਸਸੀਏ ਦਾੜੀਏ ਚਿੱਟੀਏ ਪੱਗੇ, ਅਰਜ ਕਰੇਂਦੀ ਹਾਂ ਸਤਿਗੁਰ ਅੱਗੇ। ਐਂ ਬੁਰੇ ਖੜੀ ਅਰਦਾਸ ਕਰਦੀ ਹੈ, ਨਾਮ ਸੁਲੱਖਣੀ ਬਸਤੀ ਹਾਂ ਚੱਬੇ, ਅਫਲ ਜਾਂਦੀ ਨੂੰ ਇੱਕ ਫਲ ਲੱਗੇ, ਹੇ ਮਹਾਰਾਜ ਮੈਨੂੰ ਪੁੱਤਰ ਦੀ ਦਾਤ ਬਖਸ਼। ਇਹ ਸੁਣ ਕੇ ਮਹਾਰਾਜ ਸਾਹਿਬ ਜੀ ਅੰਦਰੋਂ ਤਾਂ ਪ੍ਰਸੰਨ ਹੋ ਗਏ ਬਹੁਤ, ਕਹਿੰਦੇ ਬੀਬੀ ਵੀ ਮੈਂ ਤੈਨੂੰ ਕੱਲ੍ਹ ਕਿਹਾ ਸੀ ਵੀ ਤੇਰੇ ਕਰਮਾਂ ਚ ਨਹੀਂ ਲਿਖਿਆ ਹੋਇਆ। ਉਹਨੇ ਉਸੇ ਵੇਲੇ ਕਲਮ ਦੁਆਤ ਕਾਗਜ਼, ਕਹਿੰਦੀ ਲਓ ਮਹਾਰਾਜ ਜੇ ਲਿਖ ਕੇ ਹੀ ਦੇਣਾ, ਉੱਥੇ ਵੀ ਤੁਸੀਂ ਲਿਖਣਾ ਸੀ, ਹੁਣ ਵੀ ਤੁਸੀਂ ਲਿਖਣਾ, ਹੁਣ ਲਿਖ ਦਿਓ, ਨਵੇਂ ਲੇਖ ਪਾ ਸਕਦੇ ਹੋ ਤੁਸੀਂ, ਜੇ ਉੱਥੇ ਉਦੋਂ ਨਹੀਂ ਮੇਰੇ ਕਰਮਾਂ ਦੇ ਵਿੱਚ ਨਹੀਂ ਸੀ ਲਿਖਿਆ, ਹੁਣ ਲਿਖ ਦਿਓ। ਤੇ ਉਸ ਵੇਲੇ ਸਾਸੀ ਸਤਿਗੁਰੂ ਮਹਾਰਾਜ ਸਾਹਿਬ ਜੀ ਕਲਮ ਤੇ ਕਾਗਜ਼ ਹੱਥ ਵਿੱਚ ਫੜ ਕੇ ਹੱਸ ਪਏ। ਹੈ ਮਹਾਰਾਜ ਹੱਸਦੇ ਹੋ? ਸਿੱਖ ਪੁੱਛਣ ਲੱਗੇ ਭਾਈ ਬੀਧੀ ਚੰਦ ਵਰਗੇ, ਕਹਿੰਦੇ ਵੀ ਮੇਰੇ ਕਿਸੇ ਪੂਰਨ ਗੁਰ ਸਿੱਖ ਨੇ ਜੁਗਤੀ ਦੱਸਦੀ ਬੀਬੀ ਨੂੰ, ਹੁਣ ਤਾਂ ਪੁੱਤਰ ਦੇਣਾ ਹੀ ਪਊਗਾ ਇਹਨੂੰ। ਮਹਾਰਾਜ ਸਾਹਿਬ ਜਦੋਂ ਏਕਾ ਲਿਖਣ ਲੱਗੇ, ਇਤਿਹਾਸ ਕਹਿੰਦਾ ਵੀ ਘੋੜੇ ਨੇ ਪੈਰ ਹਿਲਾ ਦਿੱਤਾ ਤੇ ਉਹ ਮਰੋੜੀ ਜਿਹੜੀ ਸਾਧ ਸਿੰਘ ਜੀ ਤੇ ਹੇਠਾਂ ਨੂੰ ਐ ਮਰੋੜੀ ਉਹ ਜਿਹੜੀ ਸੀ ਉਹਦਾ ਜਿਹੜਾ ਏਕਾ ਤੇ ਸਾਤੇ ਦਾ ਬਹੁਤਾ ਫਰਕ ਨਹੀਂ ਪਾਉਣ ਲੱਗਿਆ, ਪੈਂਦਾ ਉਹ ਮੂੰਹ ਖੁੱਲਾ ਰਹਿ ਗਿਆ ਤੇ ਮਰੋੜੀ ਪਿੱਛੇ ਨੂੰ ਜਾਣ ਦੀ ਬਜਾਏ ਸਾਸ ਨਹੀਂ ਅੱਗੇ ਨੂੰ ਹੋ ਗਈ, ਉਹਦੇ ਨਾਲ ਕੀ ਹੋ ਗਿਆ, ਸਾਤਾ ਬਣ ਗਿਆ। ਮਹਾਰਾਜ ਕਹਿੰਦੇ ਬੀਬੀ ਪੁੱਤਰ ਮੰਗਿਆ, ਤੈਂ ਮੰਗਿਆ ਸੀ ਇੱਕ, ਮੈਂ ਵੀ ਤੈਨੂੰ ਇੱਕੋ ਦੇਣ ਲੱਗਿਆ ਸੀ, ਘੋੜੇ ਨੇ ਹਿਲਾਤਾ ਪੈਰ, ਤੇਰੇ ਹੋਣਗੇ ਹੁਣ ਸੱਤ, ਵੀ ਹੁਣ ਤੈਨੂੰ ਤਾਂ ਇੱਕੋ ਹੀ ਚਾਹੀਦਾ, ਛੇ ਹੁਣ ਸਾਨੂੰ ਦੇ ਦੀ। ਤੇ ਮਹਾਰਾਜ ਸਾਹਿਬ ਨੇ ਜਦੋਂ ਇਹ ਵਚਨ ਕੀਤਾ, ਉਹ ਬੀਬੀ ਨੇ ਉਸ ਵੇਲੇ ਸੋਚਿਆ ਵੀ ਜ਼ਿਮੀਂਦਾਰਾਂ ਦਾ ਕੰਮ ਹੈ, ਬਹੁਤੇ ਬੰਦਿਆਂ ਦੀ ਲੋੜ ਪੈਂਦੀ ਰਹਿੰਦੀ ਹੈ, ਹੁਣ ਤੱਕ ਬਥੇਰੇ ਧੱਕੇ ਖਾ ਲਏ, ਹੁਣ ਦਾਤੇ ਨੇ ਦਰ ਤੇ ਖੜੀ ਆ, ਪੁੱਤਰ ਜਿਹੜੇ ਇਹਨਾਂ ਨੇ ਸੱਤ ਦਾ ਹੋ ਗਿਆ। ਕਹਿਣ ਲੱਗੀ ਮਹਾਰਾਜ ਐਂ ਕਰਿਓ, ਜਿਹੜਾ ਵਿਹਲਾ ਹੋਊਗਾ ਮੈਂ ਦੇ ਦੂੰ। ਅਖੇ ਕਿਵੇਂ ਬੀਬੀ? ਕਹਿੰਦੇ ਦੋ ਪੁੱਤਰ ਤਾਂ ਹਲਵਾਇਆ ਕਰਨਗੇ। ਕਹਿੰਦੇ ਠੀਕ ਹੈ। ਕਹਿੰਦੇ ਇੱਕ ਡੰਗਰਾਂ ਨੂੰ ਪੱਠੇ ਲਿਆਇਆ ਕਰੂਗਾ, ਤਿੰਨ ਹੋ ਗਏ, ਇੱਕ ਗਾਵਾਂ ਤੇ ਮੱਝਾਂ ਨੂੰ ਚਾਰੇਗਾ, ਚਾਰ ਹੋ ਗਏ, ਇੱਕ ਗੱਡਾ ਚਲਾਇਆ ਕਰੇਗਾ, ਕਹਿੰਦੇ ਪੰਜ ਹੋ ਗਏ, ਇੱਕ ਹਲਟ ਚਲਾਇਆ ਕਰੇਗਾ, ਛੇ ਹੋ ਗਏ, ਕਹਿੰਦੇ ਇੱਕ ਲਾਣੇਦਾਰ ਵੀ ਚਾਹੀਦਾ, ਉਹ ਸੱਤ ਚ ਭਾਈਆਂ ਚ ਵੀ ਬੈਠਾ ਕਰੂਗਾ। ਮਹਾਰਾਜ ਹੱਸ ਪਏ, ਕਹਿੰਦੇ ਚੰਗਾ ਬੀਬੀ ਐਂ ਹੀ ਸਹੀ। ਤੇ ਇਉਂ ਸਾਧ ਸਿੰਘ ਜੀ ਬੀਬੀ ਸੁਲੱਖਣੀ ਦੇ ਫਿਰ ਇਹ ਸੱਤ ਪੁੱਤਰ ਹੋਏ। ਹੁਣ ਇੱਥੇ ਇੱਕ ਗੱਲ ਇਤਿਹਾਸ ਦੇ ਵਿੱਚ ਤਾਂ ਹੈ ਇੰਨੀਓ ਗੱਲ ਜਿਹੜੀ ਤੁਸੀਂ ਸੁਣ ਲਈ। ਇੱਕ 1971-72 ਵਿੱਚ ਉਦਾਸੀ ਸੰਤ ਮਲੇਰਕੋਟਲੇ ਮਿਲਿਆ ਸੀ ਉੱਥੇ ਗੁਰਦੁਆਰਾ ਸੰਗਤ ਸਰ, ਵੀ ਉਹਨੇ ਕਿੱਥੋਂ ਪੜਿਆ, ਮੈਂ ਉਸ ਵੇਲੇ ਮੈਨੂੰ ਕਿਹੜਾ ਸੀ ਮੈਂ ਪ੍ਰਚਾਰ ਕਰਨਾ, ਮੈਨੂੰ ਤਾਂ ਇਹ ਸੀ ਮੈਂ ਤਾਂ ਖੇਤੀ ਉਹ ਕਰਨੀ। ਹੁਣ ਉਸ ਵੇਲੇ ਉਹ ਸੰਤ ਨੇ ਸਾਧ ਸਿੰਘ ਐਡੀ ਦਿਲਚਸਪੀ ਕਹਾਣੀ ਸੁਣਾਈ, ਮੈਂ ਫਿਰ ਉਹ ਕਈ ਵਾਰ ਸੁਣਾਈ ਹੈ। ਉਹ ਕਹਿੰਦੇ ਭਾਈ ਇਹ ਇਉਂ ਦੇਖੋ ਵੀ ਜੇ ਆਪਾਂ ਕਹੀਏ ਵੀ ਸਤਿਗੁਰੂ ਇੱਕ ਦੇਣ ਲੱਗੇ ਸੀ ਤੇ ਘੋੜੇ ਨੇ ਪੈਰ ਹਿਲਾ ਕੇ ਛੇ ਦਿੱਤੇ, ਫਿਰ ਸਤਿਗੁਰਾਂ ਨਾਲ ਘੋੜਾ ਹੀ ਵੱਡਾ ਹੋ ਗਿਆ ਜਿਹਨੇ ਛੇ ਦੇ ਤੇ, ਗੁਰੂ ਇੱਕ ਦੇਣ ਲੱਗਾ ਘੋੜਾ ਛੇ ਦੇ ਗਿਆ, ਇਹ ਕੀ ਗੱਲ ਹੈ? ਇਹਦੇ ਚ ਘੁੰਡੀ ਹੈ। ਇਹ ਨੀ ਵੀ ਘੋੜੇ ਨੇ ਪੈਰ ਨਹੀਂ ਹਿਲਾਇਆ, ਘੋੜੇ ਨੇ ਪੈਰ ਵੀ ਹਿਲਾਇਆ, ਪਰ ਇਹ ਸੂਈ ਦੇਖੋ ਵੀ ਭਾਈ ਰਾਮ ਕੌਰ ਦੀ ਸਾਖੀ ਤੁਹਾਡੇ ਸਾਹਮਣੇ ਹੈ, ਤੁਸੀਂ ਪ੍ਰਚਾਰਕ ਹੋ, ਤੁਹਾਡੇ ਚ ਗਿਆਨੀ ਸਿੰਘ ਬੈਠੇ ਨੇ ਜਿਹੜੇ ਕਥਾ ਸੁਣਾ ਰਹੇ ਹੈ। ਇਹ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਬੜੀਆਂ ਨੋਟ ਕਰਨ ਵਾਲੀਆਂ ਹੁੰਦੀਆਂ। ਭਾਈ ਰਾਮ ਕੌਰ ਅੜੀਅਲ ਘੋੜੀ ਦੇ ਉੱਤੇ ਬਹਿੰਦਾ ਔਰ ਇੱਕ ਪਾਸੇ ਨੂੰ ਲੱਤਾਂ ਕਰਕੇ ਬਹਿੰਦਾ, ਘੋੜੀ ਚੱਲਦੀ ਹੈ ਭਾਈ ਸਾਹਿਬ ਦੇ ਸੰਕਲਪ ਨਾਲ। ਇੱਕ ਸਿੱਖ ਦੀ ਘੋੜੀ ਉਹਦੇ ਸੰਕਲਪ ਨਾਲ ਚੱਲਦੀ ਹੈ ਤੇ ਗੁਰੂ ਸਾਹਿਬ ਦਾ ਘੋੜਾ ਸੰਕਲਪਾਂ ਤੋਂ ਬਾਹਰ ਚੱਲਦਾ ਸੀ। ਮਹਾਰਾਜ ਦੇ ਹੁਕਮ ਦੇ ਬਿਨਾਂ ਘੋੜਾ ਪੈਰ ਕਿਵੇਂ ਹਿਲਾ ਸਕਦਾ, ਘੋੜਾ ਦੇ ਕਦਮ ਨਹੀਂ ਤੁਰ ਸਕਦਾ, ਇਹਦੇ ਚ ਬਾਤ ਕੀ ਹੈ? ਬੜੀ ਇੱਕ ਗੁੱਝੀ ਵਾਰਤਾ ਹੈ, ਉਹ ਮੇਰੇ ਦਿਲ ਨੂੰ ਲੱਗੀ ਜਿਹੜੀ ਉਦਾਸੀ ਸੰਤ ਨੇ ਦੱਸੀ। ਬੜਾ ਵਿਦਵਾਨ ਸੀ ਤੇ ਉਹ ਕਹਿਣ ਲੱਗਾ ਮਹਾਤਮਾ ਕਿ ਇਹ ਜਿਹੜੀ ਬੀਬੀ ਸੀ ਜਿਹੜੀ ਹੁਣ ਸੁਲੱਖਣੀ ਦੇ ਰੂਪ ਚ ਆਈ, ਪਿਛਲੇ ਜਨਮ ਦੇ ਵਿੱਚ ਵੀ ਜ਼ਿਮੀਂਦਾਰਾਂ ਦੀ ਕੁੜੀ ਸੀ, ਜ਼ਿਮੀਂਦਾਰਾਂ ਦੇ ਵਿਆਹੀ ਗਈ। ਇੱਕ ਘੁਮਿਆਰਾਂ ਦਾ ਖੋਤਾ ਜਿਹੜਾ ਸਾਰੀ ਜ਼ਿੰਦਗੀ ਘੁਮਿਆਰਾਂ ਨੇ ਵਾਹਿਆ, ਜਦੋਂ ਉਹ ਕੰਮ ਕਰਨ ਜੋਗਾ ਨਾ ਰਿਹਾ ਕੁੱਟ ਕੇ ਘਰੋਂ ਕੱਢ ਦਿੱਤਾ। ਉਹ ਵਿਚਾਰਾ ਮੁੜ ਮੁੜ ਕੇ ਘੁਮਿਆਰ ਦੇ ਘਰ ਜਾਵੇ, ਉਹ ਵੜਨੇ ਨਾ ਦੇਣ, ਰੂੜੀਆਂ ਤੇ ਜਾਵੇ, ਉਹਨੂੰ ਘਾਹ ਨਾ ਪੂਰਾ ਪੇਟ ਭਰਨ। ਜ਼ਿਮੀਂਦਾਰਾਂ ਦੇ ਵਿਹੜੇ ਬੜੇ, ਹੁਣ ਵੀ ਮਾਲ ਵਿੱਚ ਦੇਖੇ ਬੜੇ ਬੜੇ ਖੁੱਲੇ ਨੇ। ਜਦੋਂ ਮੈਂ ਸੰਤਾਂ ਕੋਲ ਪੜ੍ਹਦਾ ਸੀ ਨਾ ਮਾਲ ਵਿੱਚ ਵਿਚਰੇ ਆ, ਉਦੋਂ ਬੜੇ ਬੜੇ ਪਿੰਡ ਦੂਰ ਦੂਰ ਜ਼ਮੀਨਾਂ ਤੇ ਘਰ ਵੀ ਖੁੱਲੇ ਖੁੱਲੇ ਵਿਹੜੇ ਨੇ। ਉਹ ਵਿਹੜੇ ਦੇ ਵਿੱਚ ਖੋਤਾ ਆ ਵੜਿਆ। ਇਹ ਜੱਟਾਂ ਦੀ ਕੁੜੀ ਨੇ ਦੇਖਿਆ, ਬੀਬੀ ਸੁਲੱਖਣੀ ਤੇ ਪਿਛਲੇ ਜਨਮ ਦੀ ਗੱਲ ਹੈ, ਇਹਨੇ ਦੇਖਿਆ ਵੀ ਵਿਚਾਰਾ ਲਾਗਾ ਲੱਗਿਆ ਹੋਇਆ ਹੈ, ਵੀ ਇੱਥੇ ਡੰਗਰਾਂ ਦੀ ਜੂਠ ਵਧੇਰੀ ਪਈ ਆ, ਜੂਠ ਕੂੜ ਉਹਦੇ ਮੂਹਰੇ ਕਰ ਦਿਆ ਕਰੇ, ਉਹ ਇਹੋ ਜਿਹਾ ਗੁੱਝਿਆ ਉੱਥੇ ਆ ਕੇ ਖਾਇਆ ਕਰੇ, ਬੀਬੀ ਕਦੇ ਦਾਣਾ ਵੀ ਪਾ ਦਿਆ ਕਰੇ, ਵਿਚਾਰਾ ਇਹਦਾ ਕਿਹੜਾ ਕੋਈ ਪਾਲਣ ਵਾਲਾ ਹੈ। ਉਹ ਘੋਬ ਦੀ ਖੋਤੇ ਦੀ ਸੇਵਾ ਬੀਬੀ ਸੁਲੱਖਣੀ ਨੇ ਕੀਤੀ। ਹੁਣ ਦੇਖੋ ਉਹਨੂੰ ਕਿਤੇ ਉਸ ਘਰ ਦੇ ਵਿੱਚ ਸਾਧੂ ਮਹਾਤਮਾ ਬਹੁਤ ਆਉਂਦੇ ਸੀ, ਖੋਤਾ ਉਹਨਾਂ ਦੇ ਦਰਸ਼ਨ ਕਰਦਾ ਰਿਹਾ, ਉਹ ਚਾਹੇ ਪਸ਼ੂਏ ਸੀ ਉਹਨਾਂ ਦੀ ਚਰਮ ਧੂੜ ਉਹਦੇ ਪੈਂਦੀ ਰਹੀ, ਤਾਂ ਉਹਦਾ ਜਨਮ ਬਦਲਿਆ, ਉਹ ਤਾਂ ਬਣ ਗਿਆ ਘੋੜਾ, ਤੇ ਘੋੜਾ ਵੀ ਘੋੜਿਆਂ ਦੇ ਵਿੱਚੋਂ ਉਹ ਬਣਿਆ ਜਿਹੜਾ ਸੱਚੇ ਪਾਤਸ਼ਾਹ ਦਲ ਪੰਜਨ ਗੁਰਸੂਰਮਾ ਬੜ ਜੋਧਾ ਪਰਉਪਕਾਰੀ ਦਾ ਘੋੜਾ ਬਣ ਗਿਆ ਗੁਰੂ ਹਰਗੋਬਿੰਦ ਸਾਹਿਬ ਦਾ। ਜਿਹੜੀ ਬੀਬੀ ਸੀ ਇਹ ਪਿਛਲੇ ਜਨਮ ਦੀ ਉਹਦੀ ਖੋਤੇ ਦੀ ਸੇਵਾ ਕੀਤੀ, ਹੁਣ ਘੋੜਾ ਬਣਿਆ ਹੈ, ਗੁਰੂ ਹਰਗੋਬਿੰਦ ਸਾਹਿਬ ਦੇ ਹੇਠ ਹੈ। ਉਹ ਸਾਧ ਸਿੰਘ ਜੀ ਉਸ ਵੇਲੇ ਫਿਰ ਬੀਬੀ ਸੁਲੱਖਣੀ ਹੁਣ ਅੱਜ ਪੁੱਤਰ ਦੀ ਬਾਂਝੀ ਤੇ ਗੁਰੂ ਦਹਿ ਦਾ ਘੋੜਾ ਵਾਂਗ ਫੜੀ ਹੈ। ਨਾ ਬੀਬੀ ਨੂੰ ਪਤਾ ਵੀ ਇਹ ਗਧਾ ਸੀ ਪਿਛਲੇ ਜਨਮ ਚ, ਨਾ ਉਹਨੂੰ ਸਾਧ ਸਿੰਘ ਪਸ਼ੂ ਨੂੰ ਪਤਾ ਵੀ ਇਹ ਬੀਬੀ ਮੇਰੀ ਸੇਵਾ ਕਰਦੀ ਰਹੀ ਹੈ। ਮਹਾਰਾਜ ਸਾਹਿਬ ਨੇ ਉਸ ਵੇਲੇ ਅੰਤਰ ਆਤਮੇ ਘੋੜੇ ਦੀ ਸੁਰਤ ਨੂੰ ਜਗਾ ਦਿੱਤਾ ਕਿ ਦੇਖ ਮੇਰੀ ਸੰਗਤ ਕਰਕੇ ਤੈਂ ਹੁਣ ਮੁਕਤ ਹੋ ਜਾਣਾ, ਪਰ ਆ ਬੀਬੀ ਦਾ ਕਰਜ਼ਾ ਕੌਣ ਰਹੂਗਾ, ਮੈਂ ਲੱਗਿਆ ਇੱਕ ਦਿਨ ਵੀ ਤੂੰ ਵੀ ਆਪਣਾ ਹਿੱਸਾ ਪਾ ਦੇ ਇਹਦੇ ਚ। ਉਹਨੇ ਪੈਰ ਹਿਲਾਤਾ, ਇਹ ਕਿਹਦਾ ਸਾਦਾ ਬਣ ਗਿਆ, ਤੇ ਮਹਾਰਾਜ ਸਾਹਿਬ ਨੇ ਥਾਪੀ ਦਿੱਤੀ ਘੋੜੇ ਨੂੰ, ਕਹਿੰਦੇ ਸ਼ਾਬਾਸ਼, ਕਹਿੰਦੇ ਤੈਂ ਵੀ ਆਪਣਾ ਕਰਜ਼ਾ ਲਾ ਦਿੱਤਾ। ਇਉਂ ਸਾਧ ਸਿੰਘ ਜੀ ਇਹ ਵਾਰਤਾ ਦੇ ਪਿੱਛੇ ਇੱਕ ਗੁੱਝੀ ਵਾਰਤਾ ਇਹ ਵੀ ਹੈ। ਨਿਰਾਸ ਸਿੰਘ ਆਸ ਪੂਰਨ ਹੈ, ਇਸ ਤੋਂ ਅੱਗੇ ਸਾਧ ਸਿੰਘ ਕਿਹਾ ਨਿਰਤਨ ਭਯੰਕ ਧਨਵੰਤ ਹੈ, ਜਿਹਦੇ ਕੋਲ ਧਨ ਨਹੀਂ ਹੋ ਧਨਵਾਲ ਕਿਵੇਂ ਬਣਦਾ। ਗੁਰੂ ਨਾਨਕ ਸਾਹਿਬ ਮਹਾਰਾਜ ਦੇਸ਼ ਰਤਨ ਕੱਢਦੇ ਹੋਏ ਇੱਕ ਦਿਨ ਸ਼ਾਮਾਂ ਦੇ ਵਕਤ ਬਸਤੀ ਤੋਂ ਬਾਹਰ ਬਾਹਰ, ਬੜਾ ਘੁੱਗ ਬਸਦਾ ਨਗਰ ਸੀ ਜਿੱਥੇ ਰਾਜਾ ਆਪ ਰਹਿੰਦਾ ਸੀ, ਰਾਜੇ ਦੀ ਗੱਦੀ ਸੀ ਜਿਸ ਸ਼ਹਿਰ ਦੇ ਵਿੱਚ, ਉਹਨੂੰ ਨਗਰ ਕਹਿੰਦੇ ਆ। ਨਗਰ ਹੁੰਦਾ ਸ਼ਹਿਰ, ਤੇ ਸ਼ਹਿਰ ਦੇ ਵਿੱਚ ਵੱਡਾ ਸਾਧ ਸਿੰਘ ਜੀ, ਜਿਵੇਂ ਪਟਿਆਲਾ ਸ਼ਹਿਰ ਦੇ ਵਿੱਚ ਰਾਜਿਆਂ ਦੀ ਗੱਦੀ ਹੈ ਨਹੀਂ ਸੀ, ਐਂ ਸੀ ਕਿਲਾ ਸੀ ਬਣਿਆ ਹੋਇਆ, ਤੇ ਉੱਥੇ ਜ਼ਿਮੀਂਦਾਰ ਲੋਕ ਵੀ ਰਹਿੰਦੇ ਸੀ। ਤੇ ਭਾਈ ਮਰਦਾਨਾ ਕਹਿਣ ਲੱਗਿਆ, ਗਰੀਬ ਨਵਾਜ਼ ਮਰਦਾਨਾ ਨਾ ਜਦੋਂ ਕਹਿੰਦਾ ਸੀ ਮੈਨੂੰ ਭੁੱਖ ਲੱਗੀ ਹੈ, ਤੇ ਮਜ਼ਾਕ ਬਣਾਉਣ ਵਾਲਿਆਂ ਨੇ ਤਾਂ ਮਰਦਾਨੇ ਦਾ ਮਜ਼ਾਕ ਬੜਾ ਪ੍ਰਚਾਰਕਾਂ ਨੇ ਉਡਾਇਆ, ਪਰ ਇਹਦੇ ਪਿੱਛੇ ਇੱਕ ਗੱਲ ਇਹ ਵੀ ਸੀ, ਮਰਦਾਨਾ ਚਾਹੁੰਦਾ ਸੀ ਵੀ ਮੇਰੇ ਗੁਰੂ ਸਾਹਿਬ ਜੀ ਕੋਈ ਛੱਕ ਲੈਣ, ਮੇਰੇ ਬਹਾਨੇ ਹੀ ਛੱਕ ਲੈਣ। ਮਰਦਾਨੇ ਨੂੰ ਭੁੱਖ ਲੱਗੀ, ਉਹਨੇ ਕਿਹਾ ਮਹਾਰਾਜ ਭੁੱਖ ਬੜੀ ਲੱਗੀ ਹੈ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਜੇ ਕਰਮਾਂ 'ਚ ਹੋਊਗੀ ਰੋਟੀ ਮਿਲ ਜੂਗੀ। ਕਹਿੰਦਾ ਨਹੀਂ ਮਹਾਰਾਜ, ਕੁਛ ਉਦਮ ਤਾਂ ਕਰਨਾ ਹੀ ਪੈਂਦਾ, ਜੇ ਮੈਨੂੰ ਹੁਕਮ ਕਰੋ ਮੈਂ ਜਾ ਕੇ ਮੰਗ ਲਿਆਵਾਂ। ਮਹਾਰਾਜ ਕਹਿੰਦੇ ਨਾ ਭਾਈ, ਇਹ ਨਹੀਂ ਕੰਮ ਕਰਨਾ, ਮੇਰਾ ਸਿੱਖ ਹੋ ਕੇ ਮੰਗੇਗਾ ਤੂੰ, ਨਿਰੰਕਾਰ ਤੋਂ ਮੰਗ। ਕਹਿੰਦਾ ਚਲੋ ਨਹੀਂ ਮੰਗਦਾ, ਛੋਲਿਆਂ ਦਾ ਖੇਤ ਖੜਾ, ਥੱਬਾ ਕਪਟ ਲਿਆਉਣਾ, ਇੱਥੇ ਹੋਲਾ ਬਣਾ ਲੈਂਦੇ ਹਾਂ, ਨਾਲੇ ਤੁਸੀਂ ਖਾ ਲਿਓ, ਭਾਈ ਵਾਲਾ ਖਾ ਲੈਣਗੇ, ਨਾਲੇ ਮੈਂ ਖਾ ਲੂੰ। ਮਹਾਰਾਜ ਕਹਿੰਦੇ ਅੱਛਾ, ਇਹ ਮੈਂ ਤੈਨੂੰ ਇਹ ਪੁੱਛਦਾ ਵੀ ਛੋਲਿਆਂ ਦਾ ਖੇਤ ਜਿਹੜਾ ਹੈ ਇਹ ਤੈਂ ਪਾਣੀ ਲਾਇਆ ਸੀ ਇਹਨਾਂ ਨੂੰ? ਕਹਿੰਦੇ ਜੀ ਨਹੀਂ। ਕਹਿੰਦੇ ਬੀਜ ਤੈਂ ਬੀਜਿਆ ਸੀ? ਕਹਿੰਦੇ ਨਹੀਂ। ਕਹਿੰਦੇ ਹਰਾਮ ਦਾ ਖਾਣਾ ਖਾਏਗਾ, ਨਾਲੇ ਮੈਨੂੰ ਖਿਲਾਏਗਾ ਫਿਰ ਤੂੰ? ਹੱਕ ਪਰਾਇਆ ਨਾਨਕਾ ਉਸ ਵਰ ਉਸ ਗਾਏ, ਗੁਰ ਪੀਰ ਹਮਾ ਤਾਂ ਪਰ ਜੋ ਮਰਦਾਰ ਨਾ, ਕਿ ਮਰਦਾਨ ਖਾਏਗਾ ਤੂੰ? ਇਹ ਮਰਦਾਰ ਹੈ, ਮਰਦਾਨਿਆ ਜੇ ਖਾਣਾ ਹੀ ਹੈ ਭੋਜਨ ਤਾਂ ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਲੈ ਰਬਾਬ ਸੁਰ ਕਰ, ਛੱਕ ਭੋਜਨ ਨਾਲੇ ਮੈਨੂੰ ਛਕਾ। ਕਹਿੰਦਾ ਬਾਬਾ ਇਹ ਭੋਜਨ ਤਾਂ ਤੇਰੀ ਭੁੱਖ ਮਟਾਉਂਦਾ ਹੋਊਗਾ, ਮੈਨੂੰ ਤਾਂ ਰੋਟੀਆਂ ਨਾਲੇ ਭੁੱਖ ਮਿਟਦੀ ਹੈ। ਕਹਿੰਦੇ ਤੂੰ ਰਬਾਬ? ਕਹਿੰਦਾ ਲਓ ਮਹਾਰਾਜ, ਰਬਾਬ ਸੁਰ ਕੀਤੀ। ਇਹ ਜਿਮੀਦਾਰਾਂ ਦਾ ਲੜਕਾ ਦੇਖਦਾ ਰਿਹਾ ਵੀ ਇਹ ਕਿਹੋ ਜਿਹੇ ਸੰਤ ਨੇ, ਸਮਾਧੀ ਲਾਈ ਬੈਠੇ ਆ, ਕੀਰਤਨ ਕਰਦੇ ਆ, ਵੀ ਭੁੱਖੇ ਹੋਣਗੇ। ਉਹਨੇ ਫਟਾਫਟ ਜਲਦੀ ਦੇ ਕੇ ਹੋਲਾਂ ਬਣਾਈਆਂ ਤੇ ਉਹ ਇੱਕ ਝਾਫਾ ਜਿਹਾ ਰੱਖ ਲਿਆ ਹੁੰਦਾ, ਉਹਦੇ 'ਤੇ ਪਰਾਲੀ ਲਾ ਕੇ ਨਾ, ਥੋੜ੍ਹਾ ਜਿਹਾ ਤਰੀਕਾ ਹੁੰਦਾ ਸੀ ਉਸ ਵੇਲੇ, ਉਹਦੇ 'ਤੇ ਛੋਲੇ ਰੱਖ ਕੇ ਭੁੰਨ ਲਈਏ। ਹੁਣ ਵੀ ਇਸ ਤਰ੍ਹਾਂ ਭੁੰਨਦੇ ਆ ਜਿਹੜੇ ਹੋਲਾਂ ਕਰਦੇ ਆ। ਹੋਲਾਂ ਬਣਾਈਆਂ, ਰੋਜ਼ ਦਾ ਕੰਮ ਸੀ ਉਹਦਾ। ਉਧਰ ਕੀਰਤਨ ਦੀ ਸਮਾਪਤੀ ਹੋਈ, ਹੋਲਾਂ ਲਿਆ ਕੇ ਮੂਹਰੇ ਢੇਰੀ ਕਰਤੀਆਂ। ਕਹਿੰਦਾ ਮਹਾਰਾਜ ਬਈ ਆਹ ਮਹਾਂਪੁਰਸ਼ੋ ਛਕੋ। ਮਹਾਰਾਜ ਦੇਖ ਕੇ ਕਹਿੰਦੇ ਅੱਛਾ ਬਈ ਨਿਹਾਲ ਹੋ। ਮਹਾਰਾਜ ਨਿਹਾਲ ਕਰ ਦਿੱਤਾ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਛਕੀਆਂ, ਮਰਦਾਨੇ ਨੂੰ ਛਕਾਈਆਂ, ਉਹਨੂੰ ਬੱਚੇ ਨੂੰ ਵੀ ਪ੍ਰਸ਼ਾਦ ਦਿੱਤਾ। ਕਹਿੰਦਾ ਮਹਾਰਾਜ ਮੈਨੂੰ ਆਗਿਆ ਦਿਓ। ਕਹਿੰਦੇ ਕੀ ਗੱਲ ਹੈ? ਕਹਿੰਦਾ ਜੀ ਮੈਂ ਜਾ ਕੇ ਤੁਹਾਡੇ ਵਾਸਤੇ ਮੰਜਾ ਬਿਸਤਰਾ ਲੈ ਕੇ ਆਊਂਗਾ, ਤੁਸੀਂ ਨਹੀਂ ਤਾਂ ਸਾਡੇ ਘਰ ਚੱਲੋ। ਕਹਿੰਦੇ ਅਸੀਂ ਘਰ ਤਾਂ ਜਾਣੇ। ਕਹਿੰਦੇ ਇੱਥੇ ਬਿਸਤਰਾ ਲੈ ਕੇ ਆਉਣਾ, ਨਾਲੇ ਮੈਂ ਮਹਾਰਾਜ ਪ੍ਰਸ਼ਾਦਾ ਬਣਾ ਕੇ ਲੈ ਕੇ ਆਊਂਗਾ। ਇਹ ਤਾਂ ਹੋਲਾਂ ਤਾਂ ਇਸ ਤਰ੍ਹਾਂ ਸੀ ਵੀ ਚਲੋ ਦੂਰ ਤੋਂ ਥੱਕੇ ਹੋਏ ਆਇਓ, ਪ੍ਰਸ਼ਾਦਾ ਮੈਂ ਲਿਆਉਣਾ ਬਣਾ ਕੇ। ਮਹਾਰਾਜ ਕਹਿੰਦੇ ਨਹੀਂ, ਜਨਮ ਸਾਖੀ 'ਚ ਬਚਨ ਆਉਂਦਾ। ਐਡੇ ਦਿਆਲੂ ਹੋਏ ਮਹਾਰਾਜ, ਕਹਿੰਦੇ ਸੱਥਰ ਤੇਰਾ ਲੇਫ ਨਿਹਾਲੀ, ਭਾਉ ਤੇਰਾ ਪਕਵਾਨ, ਨਾਨਕ ਸਿਫਤੀ ਰਜਿਆ ਆਓ ਬਹੋ ਸੁਲਤਾਨ। ਹੇ ਬਾਦਸ਼ਾਹ ਆ ਜਾ ਬਹਿ ਮੈਮਰੇ, ਤੂੰ ਤਾਂ ਬਾਦਸ਼ਾਹ ਨਿਕਲਿਆ ਬਈ, ਬਚਨ ਹੋ ਗਿਆ। ਤੇ ਇਸ ਕਰਕੇ ਜਿਸ ਨੂੰ ਬਖਸ਼ੇ ਸਿਫਤ ਸਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹ ਹੋ। ਤੇਰਾ ਪ੍ਰੇਮ ਹੀ ਸਾਡਾ ਸੱਥਰ ਘਾਹ ਦਾ ਵਿਛਾਉਣਾ, ਸਾਡੇ ਲਈ ਲੇਫ ਨਿਹਾਲੀ ਦੀ ਨਿਆਈ, ਇਹ ਤੇਰੇ ਪ੍ਰੇਮ ਦੇ ਨਿਆਂ ਦੀਆਂ ਹੋਲਾਂ 36 ਪ੍ਰਕਾਰ ਦਾ ਭੋਜਨ ਬਣ ਗਿਆ ਹੈ। ਬਹਿ ਜਾ, ਰਲ ਮਿਲ ਕੇ ਪਰਮਾਤਮਾ ਦੀ ਸਿਫਤਾਂ ਕਰੀਏ। ਆ ਜਾ, ਸਾਰੀਆਂ ਰਾਤਾਂ ਤੂੰ ਵੀ ਸੌਂ ਕੇ ਲੰਘਾਈਆਂ ਹੋਣਗੀਆਂ, ਅੱਜ ਆਪਾਂ ਰਹਿਣ ਸਵਾਈ ਕੀਰਤਨ ਕਰਾਂਗੇ, ਤੂੰ ਵੀ ਸੁਣ, ਤੇਰਾ ਭਲਾ ਹੋਊਗਾ। ਸਿਫਤ ਸਲਾਹ ਹੁੰਦੀ ਰਹੀ। ਉਸੇ ਰਾਤ ਉਸ ਨਗਰੀ ਦਾ ਬਾਦਸ਼ਾਹ ਮਰ ਗਿਆ। ਰਾਜ ਦੀ ਔਲਾਦ ਨਾ ਹੋਣ ਕਰਕੇ ਸੰਕਟ ਖੜਾ ਹੋ ਗਿਆ, ਗੱਦੀ ਤੇ ਕਿਹਨੂੰ ਬਿਠਾਉਣ? ਅਚਾਨਕ ਬਾਦਸ਼ਾਹ ਮਰਿਆ, ਵਜ਼ੀਰ ਗੱਦੀ ਤੇ ਨਹੀਂ ਬੈਠ ਸਕਦਾ, ਨਰਕਗਾਮੀ ਹੁੰਦਾ। ਇਉਂ ਵਜ਼ੀਰਾਂ ਦਾ ਧਰਮ ਗੱਦੀ ਤੇ ਬੈਠਣਾ ਨਹੀਂ ਹੁੰਦਾ। ਇਸ ਲਈ ਫੈਸਲਾ ਰੱਬ ਤੇ ਛੱਡ ਦਿੱਤਾ, ਸੰਮਤੀ ਨਾਲ ਕਿ ਨਗਰ ਦੇ ਚਾਰੇ ਦਰਵਾਜ਼ੇ ਬੰਦ ਕਰ ਦਿਓ, ਸਵਾ ਪਹਿਰ ਦੇ ਤੜਕੇ ਪੂਰਬ ਵਾਲੇ ਦਰਵਾਜ਼ੇ ਤੇ ਜਿਹੜਾ ਵੀ ਵਿਅਕਤੀ ਮਿਲੇ ਉਹਨੂੰ ਆਪਣਾ ਬਾਦਸ਼ਾਹ ਸਵੀਕਾਰ ਕਰ ਲਓ। ਇਹ ਫੈਸਲਾ ਹੋ ਗਿਆ, ਫੇਰ ਸਸਕਾਰ ਹੋਵੇ ਰਾਜੇ ਦਾ। ਅੱਧੀ ਰਾਤ ਤੋਂ ਬਾਅਦ ਜਦੋਂ ਸਵਾ ਪਹਿਰ ਸਾਸ ਨਹੀਂ ਰਾਤ ਰਹੀ, ਮਹਾਰਾਜ ਨੂੰ ਬੱਚੇ ਨੂੰ ਕਹਿੰਦੇ ਜਾ ਬੱਚੇ ਹੁਣ ਤੂੰ ਆਪਣੇ ਘਰ ਚਲਿਆ, ਅਸੀਂ ਵੀ ਅੱਗੇ ਜਾਣਾ। ਉਹ ਪੂਰਬ ਵਾਲੇ ਦਰਵਾਜ਼ੇ ਪਾਸੇ ਨੂੰ ਸਾਧ ਸਿੰਘ ਜੀ ਜਦੋਂ ਉਹੀ ਦਰਵਾਜ਼ਾ ਪੈਂਦਾ ਸੀ ਉਹਨੂੰ, ਉਹਦੇ ਵਿੱਚ ਖੜਾ ਦਰਵਾਜ਼ਾ ਬੰਦ ਸੀ। ਉਹਨੇ ਕਿਹਾ ਵੀ ਦਰਵਾਜ਼ਾ ਨਹੀਂ ਖੁੱਲਿਆ, ਜੇ ਦਰਵਾਜ਼ਾ ਖੁੱਲਿਆ ਤਾਂ ਗਰੀਬ ਕਿਸਾਨ ਦਾ ਲੜਕਾ ਖੜਾ ਮਿਲਿਆ। ਉਹ ਕਹਿੰਦੇ ਆਓ ਜੀ ਬਾਦਸ਼ਾਹ ਜੀ। ਉਹਦਾ ਇਸ਼ਨਾਨ ਕਰਾਇਆ, ਰਾਜ ਤਿਲਕ ਦੇ ਦਿੱਤਾ, ਰਾਜੇ ਦਾ ਸੰਸਕਾਰ ਉਹਦੇ ਹੱਥੀਂ ਕਰਾਇਆ। ਉਹਨਾਂ ਲੋਕਾਂ ਨੇ ਸਾਧ ਸਿੰਘ ਜੀ ਦੱਸਿਆ ਤੇ ਤੂੰ ਹੁਣ ਸਾਡਾ ਬਾਦਸ਼ਾਹ ਹੈ। ਉਹ ਰੋ ਕੇ ਕਹਿੰਦਾ ਬਾਦਸ਼ਾਹੀ ਦੇਣ ਵਾਲਾ ਤਾਂ ਬਾਹਰ ਬੈਠਾ ਹੈ, ਉਹਨੂੰ ਬੁਲਾਓ। ਆਖੇ ਜੀ ਕੌਣ? ਕਹਿੰਦਾ ਮੇਰਾ ਗੁਰਦੇਵ ਬਾਹਰ ਹੈ ਇਸ ਕਰਕੇ, ਤੇ ਉਹਨੂੰ ਬੁਲਾਓ ਤੁਸੀਂ। ਤਖ਼ਤ 'ਤੇ ਤਾਂ ਬਹੂੰਗਾ ਮੈਂ, ਸੰਸਕਾਰ ਮੈਂ ਕਰਾ ਦਿੱਤਾ ਰਾਜ ਦਾ, ਪਰ ਤਖ਼ਤ 'ਤੇ ਨਹੀਂ ਮੈਂ ਬਹਿੰਦਾ ਜਿੰਨਾ ਚਿਰ ਮੇਰਾ ਗੁਰੂ ਨਹੀਂ ਆ ਜਾਂਦਾ। ਗੁਰੂ ਨਾਨਕ ਸਾਹਿਬ ਦੇ ਜਾ ਕੇ ਮੱਥਾ ਟੇਕਿਆ। ਗਰੀਬ ਨਵਾਜ਼, ਮੈਂ ਤਾਂ ਉਹ ਗਰੀਬ ਕਿਸਾਨ ਦਾ ਲੜਕਾ, ਇਹ ਤੁਸੀਂ ਮੈਨੂੰ ਪਾਤਸ਼ਾਹੀ ਦਿੱਤੀ ਹੈ। ਉਸ ਵੇਲੇ ਤਖ਼ਤ 'ਤੇ ਬਹਾਲਿਆ, ਮਹਾਰਾਜ ਸਾਹਿਬ ਦੇ ਚਰਨ ਪਰਸੇ ਨਮਸਕਾਰਾਂ ਸਾਰੇ ਨਗਰ ਨੇ ਕੀਤੀਆਂ। ਬਾਦਸ਼ਾਹੀ ਤੁਸੀਂ ਮਹਾਰਾਜ ਮੈਨੂੰ ਬਖਸ਼ੀ। ਸਾਰੇ ਸਾਧ ਸਿੰਘ ਜੀ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਨਹੀਂ ਭਾਈ, ਨਿਰੰਕਾਰ ਤੇਰੇ ਵਰਗੇ ਗਰੀਬਾਂ ਨੂੰ ਸਮਾਜ ਦੇ ਉਹ ਜਿਹੜੇ ਕੀੜੇ ਵਤਨ ਨਾ, ਕੀੜਾ ਥਾਪ ਦੇ ਪਾਤਸ਼ਾਹੀ, ਉਹਨਾਂ ਨੂੰ ਪਾਤਸ਼ਾਹੀ ਸਥਾਪਨ ਕਰ ਦਿੰਦਾ। ਮੈਂ ਨਹੀਂ ਕੁਛ ਦਿੱਤਾ, ਨਿਰੰਕਾਰ ਨੇ ਦਿੱਤਾ। ਤੇ ਇਉਂ ਸਾਰੇ ਨਗਰ ਦੇ ਵੀ ਗੁਰਸਿੱਖੀ ਦਾ ਦਾਨ ਮਹਾਰਾਜ ਸਾਹਿਬ ਜੀ ਨੇ ਵਰਤਾ ਦਿੱਤਾ ਹੈ। ਇਸ ਕਰਕੇ ਇਹ ਸੀ ਨਿਰਤਨ ਭਯੋਂ ਤਨ ਬੰਤ ਹੈ, ਨਿਰਾਸ਼ਾ ਦੀ ਆਸਾਂ ਪੂਰਨ ਕਰਨ ਦੀ ਗੱਲ। ਧੰਨਵਾਨ ਇਉਂ ਬਣ ਜਾਂਦੇ ਨੇ। ਅੱਗੇ ਰਹੇਗਾ ਸ਼ਬਦ ਜਿਹੜਾ ਰੋਗੀਅੰਗ ਰੋਗ ਖੰਡਨ ਹੈ, ਜਿਹੜਾ ਪ੍ਰੇਮਾ ਕੋੜੀ ਹੈ ਇਹਦੀ ਸਾਸ ਜੀ, ਉਹਦੇ ਤੇ ਉਹਦਾ ਸਾਰਾ ਹੀ ਜੀਵਨ ਢੁਕਦਾ ਹੈ। ਤੋ ਇਸ ਕਰਕੇ ਇਹ ਜਿਹੜੀ ਪਿਛਲੀ ਜਿਹੜੀ ਪੰਕਤੀ ਹੈ ਨਾ ਸਤਿਗੁਰਾਂ ਨੇ ਅਖੀਰਲੀ ਤੁਕ ਦੇ ਵਿੱਚ ਇਸ ਪ੍ਰਸ਼ਨ ਜਿਹੜਾ ਪ੍ਰਸ਼ਨ ਰੂਪ ਪੰਕਤੀ ਬਣਾ ਕੇ ਜਿਸ ਨੂੰ ਸਾਧਸਿੰਘ ਉਰਦੂ ਵਾਲੇ ਪ੍ਰਯੋਜਨੀ ਫਿਕਰਾ ਕਹਿੰਦੇ ਨੇ ਆਪਣੇ ਕੋਲ ਪ੍ਰਸ਼ਨ ਕਰਕੇ ਫਿਰ ਦੱਸਣਗੇ ਵੀ ਗੁਰੂ ਦੀ ਸੇਵਾ ਚ ਕੀ ਨਹੀਂ ਲੱਭਦਾ। ਹਰੀ ਲਾਲ ਕ੍ਰਿਸ਼ਨ ਲਾਲ ਤੇ ਗੁਰ ਸੇਵਾ ਬੋਲਦੇ ਜੀ, ਗੁਰ ਸੇਵਾ
ਨਾਨਕ ਗੁਰ ਸੇਵਾ ਕਿੰ ਨਾ ਲੱਭਿਆਤੇ।
ਇਹ ਹਰੀ ਲਾਲ ਕ੍ਰਿਸ਼ਨ ਲਾਲ ਦੱਸ ਕੀ ਨਹੀਂ ਲੱਭਦਾ ਗੁਰੂ ਦੀ ਸੇਵਾ ਤੋਂ, ਭਾਵ ਸਭ ਕੁਛ ਲੱਭ ਜਾਂਦਾ। ਰੋਗੀਆਂ ਦਾ ਰੋਗ ਖੰਡੇ ਜਾਂਦੇ ਨੇ, ਰੋਗੀਆਂ ਨੂੰ ਰੋਗ ਖੰਡਣਾ ਹੈ। ਤੇ ਇਸ ਪ੍ਰਕਾਰ ਸਾਧ ਸਿੰਘ ਜੀ ਇੱਕ ਇਹ ਜਿਹੜਾ ਪ੍ਰੇਮਾ ਕੋੜੀ ਸੀ ਨਾ ਇਤਿਹਾਸ ਦੇ ਵਿੱਚ ਇਹ ਲਿਖਿਆ ਵੀ ਸ਼ਾਹੂਕਾਰ ਸੀ ਬਹੁਤ, ਉਹਦਾ ਇਕਲੌਤਾ ਪੁੱਤਰ ਸੀ ਇਹ, ਇਹਦਾ ਨਾਮ ਰੱਖਿਆ ਸੀ ਪ੍ਰੇਮ ਚੰਦ। ਬਚਪਨ ਤੋਂ ਜੁਵਾ ਅਵਸਥਾ ਆਈ, ਘਰ ਵਿੱਚ ਧਨ ਬਹੁਤ ਸੀ ਤੇ ਅਤੋੜਤਾ ਸੀ ਧਨ ਦੀ, ਸੁੰਦਰ ਹਵੇਲੀ ਵੀ ਹੈ, ਚੜ੍ਹਨ ਵਾਸਤੇ ਸਵਾਰੀ ਵੀ ਹੈ, ਕਮਰ ਲਈ ਨੌਕਰ ਵੀ ਰੱਖੇ ਹੋਏ ਨੇ। ਜਵਾਨੀ ਵਿੱਚ ਪੈਰ ਧਰਦੇ ਹਾਂ ਪੂਰਵਲੇ ਮਾੜੇ ਸੰਸਕਾਰਾਂ ਦੇ ਕਾਰਨ, ਉਹਨਾਂ ਸੰਸਕਾਰਾਂ ਨੇ ਪ੍ਰੇਰਿਆ, ਇਹ ਨਸ਼ਈ ਬਣ ਗਿਆ, ਨਸ਼ਈ ਦੇ ਨਾਲ ਵਿਸ਼ਈ ਬਣ ਗਿਆ, ਦੁਰਾਚਾਰੀ ਹੋ ਗਿਆ, ਕੁਸੰਗਤ ਕਰਨ ਲੱਗ ਪਿਆ, ਕੁਸੰਗਤ ਦੇ ਪਰਿਵਾਰ ਕਦੇ ਦਾ ਜੀਵਨ ਬਦਲ ਗਿਆ, ਇਹਦੇ ਮਾਤਾ ਪਿਤਾ ਦੇ ਇੱਜ਼ਤ ਦਾ ਵੀ ਖਿਆਲ ਨਾ ਰਿਹਾ, ਇਹਨੂੰ ਧਨ ਦੀ ਬਰਬਾਦੀ ਕਰਦੀ। ਵਿਗੜਦਾ ਵਿਗੜਦਾ ਜੀਵਨ ਦੇਖ ਕੇ ਚੰਗੇ ਸ਼ਾਹੂਕਾਰ ਦੀ ਲੜਕੀ ਦੇ ਨਾਲ ਇਹਦੇ ਘਰਦਿਆਂ ਨੇ ਪਹਿਲਾਂ ਵਿਆਹ ਕਰ ਦਿੱਤਾ ਵੀ ਜੇ ਹਟੀ ਜਾਵੇ ਇਹ ਬੁਰਾਈਆਂ ਕਰਨ ਤੋਂ, ਵਿਭਚਾਰੀ ਤੋਂ, ਤੇ ਉਸ ਨੂੰ ਸਾਸ ਜੀ, ਪਰ ਇਹਦੀ ਔਰਤ ਵੀ ਬੁਰੇ ਪਾਸੇ ਤੋਂ ਰੋਕ ਨਾ ਸਕੀ, ਆਸਮਰਤ ਰਹੀ। ਮਾਤਾ ਪਿਤਾ ਬਿਰਧ ਅਵਸਥਾ ਵਿੱਚ ਚਲੇ ਗਏ, ਘਰ ਦੀ ਸਾਰੀ ਕਾਰ ਮੁਖਤਿਆਰੀ ਦੇ ਹੱਥ ਵਿੱਚ ਆ ਗਈ। ਤੇ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਹਾ, ਏਕ ਮਦੀ ਦੂਜੇ ਤਰਨ ਤੀਜੇ ਅਤ ਤਨ ਧਾਮ, ਪਾਪ ਕਰੇ ਬਿਨ ਕਿਉਂ ਬਚੇ, ਬਚੇ ਬਚਾਵੇ ਰਾਮ। ਦਸਵਾਂ ਗ੍ਰੰਥ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪਾਵਨ ਬਚਨ ਹੈ। ਉਹ ਸਾਧ ਸਿੰਘ ਘਰ ਦੇ ਵਿੱਚ ਹੁਣ ਚੌਧਰਤਾ ਹੱਥ ਵਿੱਚ ਹੈ, ਤਾਨੇ ਦੇ ਕੋਲ ਹੈ, ਇਹ ਫਿਰ ਨਸ਼ੇ ਵਿਸ਼ਿਆਂ ਦੇ ਚ ਲਾ ਕੇ ਇੰਨਾ ਧਨ ਨੂੰ ਉਡਾ ਦਿੱਤਾ, ਸ਼ਰਾਬ ਪੀਂਦਾ, ਹੋਰਾਂ ਨੂੰ ਪਿਆਉਂਦਾ, ਮਾਸ ਖਾਂਦਾ, ਜੂਆ ਖੇਡਦਾ, ਬੇਸਬਾ ਗਾਮੀ ਹੋ ਗਿਆ। ਤੇ ਇਉਂ ਸਾਧ ਸਿੰਘ ਜੀ ਇਹਦਾ ਮਨੋ ਇਹ ਵਿਕਾਰ ਇੱਕ ਅੰਗ ਹੀ ਬਣ ਗਏ। ਇਹਦੀ ਔਰਤ ਨੇ ਇਹਦੇ ਨਾਲੋਂ ਜ਼ਿੰਦਗੀ ਦਾ ਸਾਥ ਨਿਭਾਉਣ ਦਾ ਜਿਹਨੇ ਵਚਨ ਕੀਤਾ, ਝਗੜਾ ਹੋਣ ਲੱਗ ਪਿਆ। ਤੇ ਉਹਦੇ ਸਾਧ ਸਿੰਘ ਜੀ ਕਿਉਂਕਿ ਭੋਗੰ ਤਾਂ ਰੋਗੰ, ਸਰੀਰ ਦੇ ਉੱਪਰ ਕੁਸ਼ਟ ਦਾ ਰੋਗ ਹੋ ਗਿਆ, ਹੌਲੀ ਹੌਲੀ ਸਰੀਰ ਰੋਗ ਵੱਧਦਾ ਗਿਆ, ਘਰ ਵਾਲੀ ਨਵਤ ਕਰਨ ਲੱਗੀ ਤੇ ਸਮਾਂ ਪਾ ਕੇ ਕੋਹੜ ਦੀ ਬਿਮਾਰੀ, ਉਦੋਂ ਛੂਤ ਦੀ ਬਿਮਾਰੀ ਮਨ ਹੁੰਦੀ ਸੀ, ਉਦੋਂ ਇਲਾਜ ਨਹੀਂ ਸੀ ਹੁੰਦਾ, ਅੱਗੇ ਤੋਂ ਅੱਗੇ ਗੰਦੇ ਜਰਾਸੀਮ ਦੂਜੇ ਵੀ ਕੋਹੜੀ ਹੋ ਜਾਂਦੇ, ਗੰਦੇ ਜਰਾਸੀਮ ਸਨ, ਦੂਸਰੇ ਨਾਲ ਛੋਣਤ ਕਰਕੇ ਕੋਹੜ ਹੋ ਜਾਂਦਾ। ਅੱਜ ਕੱਲ੍ਹ ਭਾਵੇਂ ਇਹਦੇ ਬਥੇਰੇ ਇਲਾਜ ਚੱਲ ਪਿਆ, ਤੇ ਹੁਣ ਅੱਜ ਨੂੰ ਕਰੋਨਾ ਕਹਿੰਦੇ ਨੇ, ਇਹ ਵੀ ਤਾਂ ਇਸ ਤਰ੍ਹਾਂ ਹੀ ਲੱਗਦਾ ਸੀ, ਉਦੋਂ ਇਹ ਕਰੋਨੇ ਦੇ ਥਾਂ ਤੇ ਇਹ ਸਮਝ ਲਓ ਵੀ ਐਡੀ ਭੈੜੀ ਬਿਆਣੀ ਸਮਝੀ ਆਉਂਦੀ ਸੀ। ਇਸ ਕਰਕੇ ਇੱਕ ਦਿਨ ਉਹਦੀ ਪਤਨੀ ਨੂੰ ਕਿਤੇ ਹਾਸਾ ਮਖੌਲ ਕਰਦਿਆਂ ਨਾ ਉਹਦਾ ਹੱਥ ਫੜ ਲਿਆ ਇਹਨੇ, ਉਹਨੇ ਨੱਕ ਚੜਾ ਕੇ, ਕਹਿੰਦੀ ਸ਼ਰਮ ਨਹੀਂ ਆਉਂਦੀ ਬੋਲਣ ਨੂੰ, ਮਰਦਾ ਕਹਿੰਦੀ ਕੋਹੜੀ ਹੋਇਆ ਫਿਰਦਾ ਤੂੰ, ਤੇਰੇ ਮੈਨੂੰ ਸਪਰਸ਼ ਕਰਕੇ ਮੈਨੂੰ ਕੋਹੜ ਦੇਣਾ ਤੈਂ। ਤੇ ਇਸ ਕਰਕੇ ਤੇ ਪ੍ਰੇਮੇ ਦੇ ਜਿਹੜੇ ਯਾਰ ਦੋਸਤ ਹੌਲੀ ਹੌਲੀ ਉਹ ਵੀ ਨਫ਼ਰਤ ਕਰਨ ਲੱਗੇ, ਉਹ ਬਟੇਰਿਆਂ ਫਸਲੀ ਬਟੇਰੇ ਵਾਂਗੂ ਉੱਡ ਗਏ ਸਾਰੇ ਖਾ ਪੀ ਕੇ, ਇੱਥੇ ਕਿਸੇ ਨੇ ਕੀ ਸਾਥ ਦੇਣਾ ਸੀ, ਇਹਦੇ ਘਰ ਵਾਲੀ ਇਹਦਾ ਸਦਾ ਲਈ ਸਾਥ ਛੱਡ ਕੇ ਪੇਕੀ ਜਾ ਵੜੀ, ਮਾਤਾ ਪਿਤਾ ਕਰਮਾਂ ਨੂੰ ਰੋਂਦੇ, ਇਹਦਾ ਨਾਮ ਪ੍ਰੇਮ ਚੰਦ ਰੱਖਿਆ ਸੀ, ਧਨ ਗਿਆ ਚਲਿਆ ਗਿਆ, ਲੋਕ ਇਕੱਲਾ ਪ੍ਰੇਮਾ ਕਹਿਣ ਲੱਗ ਗਏ, ਜਦੋਂ ਕੋੜ ਹੋ ਗਿਆ ਪ੍ਰੇਮਾ ਕੋੜੀ ਕਹਿਣ ਲੱਗ ਗਏ, ਬਦਲ ਗਏ ਨਾਂ, ਮਾਇਆ ਤੇਰੇ ਤੀਨ ਨਾਮ, ਪਰਸੂ ਪਰਸਾ ਪਰਸ ਨਾਮ। ਬਸਤੀ ਦੇ ਲੋਕ ਇਕੱਠੇ ਹੋ ਕੇ ਮਾਤਾ ਪਿਤਾ ਕੋਲ ਆ ਗਏ, ਇਹਦੇ ਕੋਲ ਪ੍ਰੇਮੇ ਕੋੜੀ ਦੇ, ਮੱਖੀਆਂ ਭਿਣਕਦੀਆਂ ਰਹਿੰਦੀਆਂ, ਲਹੂ ਪੀਕ ਵਗਦਾ ਰਹਿੰਦਾ, ਮੰਗ ਕੇ ਰੋਟੀਆਂ ਦਾ ਕਿਸੇ ਦਯਾਬਾਨੇ ਦੇ ਗਲ ਦੇ ਵਿੱਚ ਸਾਧ ਸਿੰਘ ਜੀ ਰੋਟੀ ਦੀ ਖੁੱਲ੍ਹੇ ਜਿਹੇ ਮੂੰਹ ਵਾਲਾ ਕੁੱਜਾ ਪਾ ਦਿੱਤਾ, ਦੂਰ ਤੋਂ ਰੋਟੀ ਛੱਡ ਦਿਆ ਕਰਨ, ਉਹ ਫਿਰਿਆ ਕਰੇ ਉੱਥੇ। ਲੋਕ ਕਹਿੰਦੇ ਵੀ ਇਹ ਸਾਡੇ ਨਿਆਣਿਆਂ ਨੂੰ ਕੋੜ ਹੋਜੂ, ਵੀ ਇਹਨੂੰ ਤੁਸੀਂ ਮਾਤਾ ਪਿਤਾ ਨੂੰ ਕਹਿੰਦੇ ਬਾਹਰ ਖੂਹ 'ਤੇ ਦੇ ਉੱਟਣਾ, ਉਹਨੂੰ ਸਾਧ ਸਿੰਘ ਘਰੋਂ ਕੱਢ ਦਿੱਤਾ, ਖੂਹ 'ਤੇ ਚਲਿਆ ਗਿਆ। ਸੋਚਣ ਲੱਗਿਆ ਵੀ ਹੁਣ ਤਾਂ ਮਰਨ ਤੋਂ ਬਿਨਾਂ ਹੋਰ ਕੋਈ ਗੱਲ ਹੈ ਨਹੀਂ, ਖੁਦਕੁਸ਼ੀ ਕਰਨ ਬਾਰੇ ਸੋਚਣ ਲੱਗਾ। ਬਸਤੀ ਦੁਆਰ ਖੂਹ ਸੀ, ਉੱਥੇ ਪਹੁੰਚਿਆ, ਖੂਹ ਛਾਲ ਮਾਰ ਕੇ ਪ੍ਰਾਣ ਤਿਆਗ ਦਿਆਂਗਾ, ਇਹ ਸੋਚਣ ਲੱਗਾ ਸੰਸਾਰ ਕੈਸਾ ਹੈ, ਸੁੱਖਾਂ ਦੇ ਮੇਲੇ ਵੇ, ਮਿੱਤਰ ਉਹ ਵੀ ਸਾਥ ਛੱਡ ਗਏ, ਘਰ ਵਾਲੀ ਮੇਰਾ ਸਾਥ ਛੱਡ ਗਈ, ਤੇ ਮਾਤਾ ਪਿਤਾ ਰੋਟੀ ਵਿਚਾਰੇ ਦਿੰਦੇ ਰਹੇ। ਕਹਿੰਦਾ ਵੀ ਅੱਜ ਬੇਫਤਾ ਪੈ ਗਈ, ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਨਹੀਂ ਹੈ ਉਹ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੋਂ ਦਿਸ ਘੇਰੈ, ਬੇਫਤ ਪਰੀ ਸਭ ਹੀ ਸੰਗ ਛਾੜਤ, ਕੋ ਨ ਆਵਤ ਨੇੜੈ, ਨਹੀਂ ਕੋਈ ਆਉਂਦਾ ਨੇੜੇ। ਉਹ ਖੂਹ ਛਾਲ ਮਾਰਨ ਦੀ ਤਿਆਰੀ, ਇਨ ਕੰਨਾਂ ਵਿੱਚ ਤੀਸਰੇ ਪਾਤਸ਼ਾਹ ਦੇ ਦਰਸ਼ਨ ਕਰਨ ਜਾ ਰਹੀ ਸੰਗਤ ਦੀ ਆਵਾਜ਼ ਪਈ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਗੁਰੂ ਦਾ ਜਸ ਕਰਦੀ ਸੰਗਤ ਸ਼ਬਦ ਪੜ੍ਹਦੀ ਆ ਰਹੀ ਹੈ। ਸਹਿਬ ਨਿਤਾਣਿਆ ਕਾਤਾਣ ਆਏ ਨਾ ਜਾਈ ਥਿਰ ਸਦਾ ਗੁਰਸਾਹਿਬ ਦੀ ਸੱਚ ਜਾਣ, ਇਹਦੇ ਕੰਨਾਂ 'ਚ ਆਵਾਜ਼ ਪਈ। ਇਹਨੇ ਸੋਚਿਆ ਵੀ ਖੂਹ ਛਾਲ ਮਾਰ ਦਿੱਤੀ, ਇਹਨਾਂ ਨੇ ਮੈਨੂੰ ਕੱਢ ਲੈਣਾ। ਸੰਗਤ ਨੇੜੇ ਆਈ, ਗੁਰਸਿੱਖਾਂ ਦੇ ਦਰਸ਼ਨ ਕਰਕੇ ਮਨ, ਜਿਹੜਾ ਮਨ ਦਾ ਰੁੱਖ ਸ਼ਬਦ ਦੀ ਵਿਚਾਰ ਅਤੇ ਗੁਰਸਿੱਖਾਂ ਦੇ ਚਿਹਰਿਆਂ ਵੱਲ ਹੋ ਗਿਆ। ਇਹਨੇ ਪੁੱਛਿਆ ਤੁਸੀਂ ਕੌਣ, ਕਿੱਥੇ ਜਾ ਰਹੇ ਹੋ? ਉਹਨੇ ਕਿਹਾ ਜੀ ਅਸੀਂ ਗੋਇੰਦਵਾਲ ਸਾਹਿਬ ਜਾਣਾ, ਨਿਤਾਣਿਆਂ ਦਾ ਤਾਣ ਸਾਹਿਬ ਬੈਠਾ ਉੱਤੇ। ਗੁਰਸਿੱਖਾਂ ਨੇ ਦੱਸਿਆ ਵੀ ਗੁਰੂ ਅਮਰਦਾਸ ਮਹਾਰਾਜ, ਉਹ ਨਿਤਾਣਿਆਂ ਦੇ ਤਾਣ, ਨਿਆਸਰਿਆਂ ਦੇ ਆਸਰੇ, ਨਿਮਾਣਿਆਂ ਦੇ ਮਾਣ, ਨਿਓਟਿਆਂ ਦੀ ਓੜ, ਨਿਤਰਿਆਂ ਦੀ ਤਿਰ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਾਤੇ, ਵਰ ਮਿਲੇ ਵੇ ਵੱਡੇ ਗੁਰੂਆਂ ਤੋਂ, ਜਿਹਦਾ ਕੋਈ ਨਾ ਹੋਵੇ ਤਾਂ ਸਾਰਾ ਬਣਦੇ ਨੇ। ਇਹਨੇ ਕਿਹਾ ਕਹਿੰਦਾ ਅੱਛਾ ਜੀ ਇਹ ਦੱਸੋ ਵੀ ਮੇਰੇ ਵਰਗੇ ਕੋੜੀਆਂ ਦਾ ਵੀ ਸਹਾਰਾ ਬਣਦੇ ਹੈ? ਕਹਿੰਦੇ ਭਾਈ ਉਹ ਨਹੀਂ ਦੇਖਦੇ ਵੀ ਕੋੜੀ ਹੈ ਜਾਂ ਤੰਦਰੁਸਤ ਹੈ। ਉਹਨੇ ਕਿਹਾ ਜੀ ਫਿਰ ਜੇ ਤੁਸੀਂ, ਮੈਂ ਜਾ ਤਾਂ ਸਕਦਾ ਨਹੀਂ, ਮੇਰੇ 'ਤੇ ਇੰਨਾ ਕੁ ਮੇਰਾ ਭਲਾ ਕਰ ਦਿਓ ਵੀ ਮੈਨੂੰ ਗੁਰੂਦਵਾਰ ਤੱਕ ਲੈ ਜਾਓ। ਉਸੇ ਕਹਿੰਦੇ ਕੋਈ ਬਾਤ ਨਹੀਂ। ਉਹਨੂੰ ਸਾਧ ਸੰਜੀਤ ਸਿੱਖ ਨੇ ਪਰੋ ਪਰ ਗਿਆ, ਘਨੇੜੇ ਚੁੱਕ ਲਿਆ। ਉਹ ਰੋਵੇ, ਕਹਿੰਦੇ ਰੋਂਦਾ ਹੈ? ਕਹਿੰਦਾ ਜਿਨ੍ਹਾਂ ਨੇ ਘਨੇੜੇ ਚੁੱਕਣਾ ਸੀ, ਕਹਿੰਦਾ ਉਹ ਤਾਂ ਮੇਰੇ ਨੇੜੇ ਵੀ ਨਹੀਂ ਆਏ, ਤੁਸੀਂ ਮੇਰੇ ਕੁਛ ਨਹੀਂ ਸੀ ਲੱਗਦੇ। ਕਹਿੰਦੇ ਤੂੰ ਸਤਸੰਗੀ ਬਣ ਗਿਆ, ਮੈਂ ਗੁਰੂ ਦੇ ਦਰ ਚੱਲਿਆ, ਸਾਨੂੰ ਗੁਰੂ ਦਾ ਹੁਕਮ ਹੈ ਵੀ ਉਹਦੇ ਨਾਲ ਪ੍ਰੇਮ ਕਰਨਾ, ਆਪਣੇ ਸੰਬੰਧੀ ਸਮਝ ਕੇ ਜਿਹੜਾ ਸਤਸੰਗ ਵਿੱਚ ਜਾਵੇ। ਪਹੁੰਚੇ ਸਾਧ ਸੰਜੀਤ, ਅਤੇ ਇਉਂ ਸਾਰੇ ਸਾਧ ਸੰਜੀਤ ਇਹ ਜਿਹੜੇ ਪਰਉਪਕਾਰ ਗੁਰਸਿੱਖਾਂ ਨੇ ਕੀ ਗੋਬਿੰਦਵਾਲ ਸਾਹਿਬ ਪਹੁੰਚ ਗਏ, ਅਤੇ ਜਿੱਥੇ ਬਹੁਤ ਸਾਰੇ ਦੁਖੀ ਸਨ ਜਿਨ੍ਹਾਂ ਵਾਸਤੇ ਵੱਖਰੀ ਜਗ੍ਹਾ ਬਣਾਈ ਹੋਈ ਸੀ ਅਤੇ ਉਹਨਾਂ ਨੂੰ ਲੰਗਰੋਂ ਪ੍ਰਸ਼ਾਦ ਮਿਲਦਾ ਸੀ, ਉੱਥੇ ਉਹਨਾਂ ਦੇ ਵਿੱਚ ਛੱਡ ਦਿੱਤਾ। ਗੁਰਸਿੱਖਾਂ ਦੀ ਧੂੜ ਕੋੜ 'ਤੇ ਪੈਂਦੀ ਰਹੀ, ਧੂੜ ਦੀਆਂ ਬਰਕਤਾਂ ਭਾਈ ਗੁਰਦਾਸ ਨੇ ਲਿਖੀਆਂ, ਧੂੜੀ ਲੇਖ ਮਿਟਾਇਆ, ਚਰਨੋਦਕ ਮਨ ਵਸਗਤ ਆਇਆ। ਅਤੇ ਬਾਣੀ ਦੇ ਫਰਮਾਨ ਕੀਤਾ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਗਤ ਪਾਏ, ਅਤੇ ਰੋਗੀ ਤਾਂ ਭਾਵੇਂ ਗੁਰੂ ਦੇ ਦਰ 'ਤੇ ਹੋਰ ਵੀ ਬੈਠੇ ਸੀ, ਪ੍ਰੇਮੇ ਦੀ ਸ਼ਰਧਾ ਭਾਵਨਾ ਇਹਨਾਂ ਸਾਰਿਆਂ ਤੋਂ ਵੱਧ ਗਈ। ਇਸ ਨੇ ਗੁਰਸਿੱਖਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ, ਮੈਂ ਗੁਰੂ ਦੇ ਦਰਸ਼ਨ ਕਰਨੇ ਚਾਹੁੰਦਾ। ਗੁਰਸਿੱਖਾਂ ਨੇ ਕਿਹਾ, ਗੁਰੂ ਦੇ ਦਰ 'ਤੇ ਕੋਈ ਕੋੜਾ ਨਹੀਂ ਜਾ ਸਕਦਾ, ਹਾਂ ਜੇਕਰ ਗੁਰੂ ਸਾਹਿਬ ਜੀ ਸੱਦ ਲੈਣ ਫਿਰ ਤੂੰ ਜਾ ਸਕਦਾ। ਫਿਰ ਸਾਧ ਸਿੰਘ ਰਾਤ ਦਿਨ ਇਹ ਚਿੰਤਨ ਕਰਦਾ ਹੋਇਆ ਗੁਰੂ ਦਾ ਜਸ ਕਰਨਾ ਚਾਹੁੰਦਾ, ਪਰ ਇਹ ਕਿਹੜਾ ਵਿਚਾਰਾ ਕਵੀ ਸੀ, ਕੋਈ ਕਵੀ ਤਾਂ ਹੈ ਨਹੀਂ ਸੀ ਵੀ ਛੰਦ ਬਣਾ ਸਕਦਾ। ਉਹ ਜਿਹੀ ਜੀ ਤੁਕਾਂ ਆਈਆਂ, ਉਹੀ ਜੋ ਮੂੰਹ ਨਿਕਲਦਾ, ਜਸ ਕਰਦਾ ਬਹੁਤ ਸ਼ਰਧਾ ਪਿਆਰ ਵਿੱਚ ਹੋਣ ਕਰਕੇ ਗੁਰਸਿੱਖਾਂ ਨੂੰ ਬਹੁਤ ਅਸਰ ਕਰਦੀਆਂ ਨੇ, ਕੋਲ ਉਹ ਖੜ ਜਾਂਦੇ ਨੇ ਗੁਰਸਿੱਖ ਜਦੋਂ ਗੁਰੂ ਦਾ ਜਸ ਕਰਦਾ, ਪ੍ਰੇਮਾ ਕੋੜੀ ਦਰ 'ਤੇ ਬੈਠਾ। ਇਹ ਸ਼ਬਦ ਕੁਝ ਅੱਖਰ ਸਾਧ ਸਿੰਘ ਜੀ ਉਹ ਇਤਿਹਾਸ ਦੇ ਵਿੱਚ ਲਿਖੇ ਹੋਏ ਨੇ ਵੀ ਕੀ ਕਹਿੰਦਾ ਸੀ, ਕਹਿ ਦ੍ਰਿਸ਼ਟਾਂਤ ਬਾਕ ਕੁਛ ਮੋਟਾ, ਕਹਿੰਦੇ ਬਚਨ ਤਾਂ ਹੈ ਮੋਟੇ ਮੋਟੇ ਜਿਹਦਾ, ਪਰ ਉਹਨਾਂ 'ਚ ਅਰਥ ਕੀ ਕਹਿੰਦਾ ਸੀ, ਮੁਝ ਅਬ ਲੱਦਾ ਗਿਆ ਕਛੋਟਾ, ਸੁਣੋ ਜਹਾਨਾ ਕਹੋ ਬਡੇਰ, ਗਿਆ ਕਛੋਟਾ ਲੱਦਾ ਫੇਰ, ਜਬ ਕਬ ਪ੍ਰੇਮ ਹਿਰਦੈ ਅਧਕਾਵੈ, ਗਿਆ ਕਛੋਟਾ ਲੱਦਾ ਗਾਵੈ। ਇਹ ਗਾਉਂਦਾ ਤੇ ਗੁਰਸਿੱਖ ਕਹਿੰਦੇ ਮਹਾਰਾਜ ਵੀ ਆਹ ਇੱਕ ਭੀੜ ਉਹਦੇ ਦੁਆਲੇ ਹੋਈ ਰਹਿੰਦੀ ਆ, ਕੋਹੜੀ ਬੈਠਾ ਤੇ ਗਾਉਂਦਾ ਬੜਾ ਵਧੀਆ, ਤੇ ਸ਼ਬਦ ਆਹ ਕਹਿੰਦਾ ਗਿਆ ਕਛੋਟਾ ਲੱਦਾ ਫੇਰ, ਇਹਦਾ ਮਤਲਬ ਕੀ ਹੈ? ਗੁਰੂ ਸਾਹਿਬ ਕਹਿੰਦੇ ਇਹਦਾ ਮਤਲਬ ਅਸੀਂ ਜਾਣਦੇ ਹਾਂ, ਉਹ ਆਪਣੇ ਸਰੀਰ ਨੂੰ ਕਛੋਟਾ ਕਹਿੰਦਾ ਕਿ ਮੈਨੂੰ ਗੁਰੂ ਦੇ ਦਰ 'ਤੇ ਆ ਕੇ ਨਵਾਂ ਜੀਵਨ ਲੱਭ ਗਿਆ। ਇੱਕ ਦਿਨ ਗੁਰੂ ਸਾਹਿਬ ਜੀ ਨੇ ਉਹਦੀਆਂ ਸਾਧ ਸਿੰਘ ਜੀ ਬੇਨਤੀਆਂ ਜਦੋਂ ਮਨਜ਼ੂਰ ਹੋ ਗਈਆਂ, ਮਿਹਰਬਾਨੀ ਦੇ ਘਰ ਵਿੱਚ ਆ ਗਏ, ਉਹਦੀ ਵਿਵਸਥਾ ਹੱਦ ਤੱਕ ਪਹੁੰਚ ਗਈ, ਗੁਰੂ ਸਾਹਿਬ ਦੇ ਦਰਸ਼ਨਾਂ ਦੇ ਵਿਯੋਗ ਵਿੱਚ ਸਰੀਰ ਦਾ ਸਾਧ ਸਿੰਘ ਜੀ ਤਿਆਗ ਕਰਦਾ ਸੀ, ਐਂ ਸਮਝਦਾ ਸੀ ਵੀ ਸਰੀਰ ਹੀ ਛੱਡ ਦੇਣਾ ਜੇ ਗੁਰੂ ਨਹੀਂ ਮਿਲਦਾ। ਉਸ ਨੂੰ ਆਪਣੇ ਖਾਣ ਪੀਣ ਨਾਲੋਂ ਗੁਰੂ ਦੇ ਦਰਸ਼ਨਾਂ ਦੀ ਤਾਂਘ ਬਹੁਤੀ ਲੱਗੀ, ਕਹਿੰਦਾ ਬਸ ਹੁਣ ਖਾਣਾ ਪੀਣਾ ਨਹੀਂ, ਜੇ ਗੁਰੂ ਦੇ ਦਰਸ਼ਨ ਹੋਣਗੇ ਤਾਂ ਛਕਣਾ। ਅਨੇਕਾਂ ਦੇ ਹੋਰ ਦੇ ਵੀ ਇਸ ਤਰ੍ਹਾਂ ਦੇ ਪ੍ਰਸੰਗ ਨੇ, ਅਤੇ ਜਿਵੇਂ ਉਸ ਪੀਰ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨਾਂ ਦੇ ਪਰਨ ਕਰ ਲਿਆ ਸੀ, ਹੋਰਾਂ ਦੇ ਵੀ ਕਈਆਂ ਦੇ ਪ੍ਰਸੰਗ ਨੇ। ਸਤਿਗੁਰ ਨੇ ਕਿਹਾ, ਗੁਰਸਿੱਖੋ ਪ੍ਰੇਮੇ ਕੋੜੀ ਨੂੰ ਸਾਡੇ ਇਸ਼ਨਾਨ ਵਾਲੇ ਜਿਹੜਾ ਪਾਣੀ ਦਾ ਟੋਆ ਹੈ ਉਹਦੇ ਵਿੱਚੋਂ ਇਸ਼ਨਾਨ ਕਰਾ ਦਿਓ, ਉਹਦੇ 'ਚ ਇਸ਼ਨਾਨ ਕਰਵਾ ਕੇ ਮਜੀਠੀ ਰੰਗ ਦੇ ਵਸਤਰ ਉਹਦੇ ਨਾਲ ਢੱਕ ਕੇ ਸੰਗਤ 'ਚ ਲੈ ਕੇ ਆਓ ਦਰਬਾਰ 'ਚ। ਗੁਰਸਿੱਖਾਂ ਨੇ ਇਸੇ ਤਰ੍ਹਾਂ ਕੀਤਾ, ਪ੍ਰੇਮੇ ਦੇ ਕੋਲ ਜਾ ਕੇ ਹੁਕਮ ਸੁਣਾਇਆ, ਉਹ ਤਾਂ ਉਛਲ ਉਛਲ ਕੇ ਗਾਉਣ ਲੱਗਿਆ, ਗਿਆ ਕਛੋਟਾ ਲੱਦਾ ਫੇਰ, ਗਿਆ ਕਛੋਟਾ ਲੱਦਾ ਫੇਰ, ਅੱਖਾਂ 'ਚ ਹੰਝੂ ਵਗਦੇ ਨੇ। ਇਸ਼ਨਾਨ ਕਰਾਇਆ, ਇਸ਼ਨਾਨ ਕਰਾਇਆ, ਮਜੀਠੀ ਰੰਗ ਦਾ ਵਸਤਰ ਲਪੇਟ ਕੇ ਗੁਰੂ ਦੀ ਹਜ਼ੂਰੀ 'ਚ ਲੈ ਆਉਂਦਾ। ਇਹਦਾ ਸਾਰਾ ਸਾਧ ਸਿੰਘ ਜੀ ਸਰੀਰ ਜਿਹੜਾ ਪੈਰਾਂ ਤੋਂ ਲੈ ਕੇ ਸਿਰ ਤੱਕ ਵਸਤਰ ਦੇ ਨਾਲ ਢੁਕਿਆ ਹੋਇਆ, ਇਉਂ ਮਹਾਰਾਜ ਨੇ ਕਿਹਾ ਵੀ ਢਾਕੇ ਲੈ ਕੇ ਆਇਓ। ਗੁਰਸਿੱਖਾਂ ਨੇ ਇਹ ਦੇਖ ਕੇ ਹੈਰਾਨ ਹੋ ਗਏ, ਕੈਸਾ ਕੌਤਕ ਵਰਤਿਆ। ਜਦੋਂ ਮਹਾਰਾਜ ਸਾਹਿਬ ਨੇ ਸਿੰਘਾਸਨ ਉੱਤੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਉਹਦੇ ਮੂੰਹ ਤੋਂ ਵਸਤਰ ਲਾਇਆ, ਤੇ ਪ੍ਰੇਮੀ ਨੇ ਸਤਿਗੁਰਾਂ ਦੇ ਚਿਹਰੇ ਵੱਲ ਤੱਕਿਆ। ਸਤਿਗੁਰਾਂ ਨੇ ਅੰਮ੍ਰਿਤ ਦ੍ਰਿਸ਼ ਜਿਹੜੀ ਸੀ, ਅਮਿਆਂ ਤੇਰੇ ਸੁਭ ਕਰੇ ਹਰ ਅਗ ਪਾਪ ਸਗਲ ਮਲ, ਨਾਨਕ ਨਦਰੀ ਨਦਰ ਨਿਹਾਲ, ਪਾਰਸ ਕਲਾ ਵਰਤ ਗਈ, ਸਾਰਾ ਕੰਚਨ ਵਰਗੀ ਦੇਹੀ ਹੋ ਗਈ, ਕੋਟ ਦਾ ਕਿਤੇ ਨਾਂ ਨਿਸ਼ਾਨ ਦਾਗ ਬਣਾ ਰਿਹਾ। ਸਤਿਗੁਰਾਂ ਦੀ ਕਿਰਪਾ ਦੇ ਨਾਲ ਇਹਦਾ ਕੋਟ ਨਿਵਰਤ ਹੋ ਗਿਆ। ਇਹਦੀ ਦੇਹੀ ਜਦੋਂ ਕੰਚਨ ਵਰਗੀ ਦਮਕਾ ਮਾਰਨ ਲੱਗੀ, ਇੱਕ ਗੁਰਸਿੱਖ ਨੇ ਨਾ ਜਿਵੇਂ ਹਾਸ ਦਾ ਵਚਨ ਕਰ ਦਿੱਤਾ, ਮਹਾਰਾਜ ਕਹਿੰਦੇ ਹੱਸਦਾ ਹੈ, ਕਹਿੰਦਾ ਜੀ ਐਂ ਲੱਗਦਾ ਜਿਵੇਂ ਵਿਆਹ ਕਰਾਉਣ ਵਾਲਾ ਲਾੜਾ ਆਖਿਰ ਸੱਜਦਾ ਹੁੰਦਾ, ਐਂ ਸਜਣ ਲੱਗ ਗਿਆ ਇਹ ਤਾਂ ਲਾੜੇ ਵਾਂਗੂੰ ਸੱਜਦਾ। ਅੱਗੋਂ ਮਹਾਰਾਜ ਕਹਿੰਦੇ ਅੱਛਾ ਗੁਰਸਿੱਖਾ, ਤੇਰਾ ਵਚਨ ਸਫਲਾ ਹੋਵੇ, ਜੇ ਲਾੜਾ ਹੈ ਤਾਂ ਫਿਰ ਕੋਈ ਆਪਣੀ ਸੰਗਤ ਦੇ ਚੋ ਧੀ ਦੇ, ਉਹਨੂੰ ਕਹਿੰਦੇ ਲਾੜਾ ਬਣਾਏ ਦਿੰਦੇ ਹਾਂ ਹੁਣ। ਸਾਰੇ ਸਿੱਖ ਚੁੱਪ ਕਰ ਗਏ, ਕਹਿੰਦੇ ਜਿਹੜਾ ਗੁਰਸਿੱਖ ਮੇਰਾ ਵਚਨ ਮੰਨ ਕੇ ਧੀ ਦੇਊਗਾ ਨਾ, ਆਪਣੀ ਪੁੱਤਰੀ ਦਾ ਨਾਤਾ ਕਰੂ, ਇਹਦੇ ਨਾਲ ਸਾਡੀ ਖੁਸ਼ੀ ਹੋਊਗੀ। ਇਹ ਸੁਣ ਕੇ ਬਾਕੀ ਤਾਂ ਚੁੱਪ ਰਹੇ, ਹੌਂਸਲਾ ਨਾ ਪਿਆ, ਕੋਹੜੀ ਨੂੰ ਕਹੋ, ਇਹ ਤਾਂ ਕੋਹੜੀ ਵੱਜਦਾ ਸੀ ਕਿਤੇ ਦੁਬਾਰੇ ਨਾ ਹੋ ਜਾਵੇ, ਤੇ ਆਪਣੀ ਧੀ ਕੌਣ ਦੇਵੇ। ਭਾਈ ਉੱਪਲ ਗੋਤ ਦਾ ਸਿੰਹੋ ਨਾਮ ਦਾ ਗੁਰਸਿੱਖ ਉਹ ਹੱਥ ਜੋੜ ਕੇ ਕਹਿੰਦਾ, ਮਹਾਰਾਜ ਮੈਂ ਆਪਣੀ ਧੀ ਦਾ ਨਾਤਾ ਕਰਦਾ। ਕਹਿੰਦੇ ਜਾ ਲੈ ਕੇ ਆਓ। ਉਸੇ ਵੇਲੇ ਮਹਾਰਾਜ ਤੁਹਾਡੀ ਖੁਸ਼ੀ ਚਾਹੀਦੀ, ਆਪਣੀ ਪੁੱਤਰੀ ਲਿਆ ਨੌਜਵਾਨ ਨਾਲ ਰਿਸ਼ਤਾ ਕਰਨ ਵਾਸਤੇ, ਤੇ ਜੋ ਮਹਾਰਾਜ ਨੇ ਕਿਹਾ ਸੀ ਤੇ ਵੀ ਇੱਥੇ ਬੈਠੇ ਵਿਆਹ ਕਰਨਾ, ਹੁਣੇ ਹੀ ਕਰਨਾ, ਤੇ ਤੁਸੀਂ ਆਪਣੀ ਲੜਕੀ ਲਿਆ। ਸਿੰਹ ਨੇ ਦੇਖਿਆ ਵੀ ਮੇਰੇ ਘਰ ਵਾਲੀ ਆ ਲੜਾਕੀ ਬਹੁਤ ਜ਼ਿਆਦਾ, ਉਹਨੇ ਤਾਂ ਕਲੇਸ਼ ਪਾ ਲੈਣਾ, ਵਿਆਹ ਨਹੀਂ ਹੋਣ ਦੇਣਾ। ਵੀ ਕੁੜੀ ਨੂੰ ਵਿਆਹ ਤੀ ਕੁੜੀ, ਉਹਨੂੰ ਕਹਿੰਦਾ ਘਰ ਵਾਲੀ ਨੂੰ ਵੀ, ਮਹਾਰਾਜ ਨੇ ਕਿਹਾ ਵੀ ਲੰਗਰ ਦੀ ਬੀਬੀਆਂ ਘੱਟਣ, ਤੂੰ ਜਾ ਉੱਥੇ ਲੰਗਰ ਪਕਾ, ਮੈਂ ਆਉਣਾ। ਉਹ ਤਾਂ ਭੇਜਤੀ ਉਧਰ ਨੂੰ, ਤੇ ਆਪ ਸਾਸ ਜੀ ਜਾ ਕੇ ਲੜਕੀ ਲਿਆਇਆ ਤਿਆਰ ਕਰਕੇ ਕਿ ਬੇਟਾ ਤੇਰਾ ਵਿਆਹ ਗੁਰੂ ਸਾਹਿਬ ਦੀ ਹਜ਼ੂਰੀ 'ਚ ਹੋਣਾ। ਧੀਆਂ ਤੇ ਗਊਆਂ ਦਾ ਤਾਂ ਜ਼ੋਰ ਹੀ ਨਹੀਂ ਕੋਈ, ਗਊਆਂ ਦਾ ਰਸਾ ਕਸਾਈ ਨੂੰ ਫੜਾ ਦੇਵੇ, ਚਾਹੇ ਜਾਂਦੇ ਹੀ ਕਤਲ ਕਰ ਦੇਵੇ। ਗਾਂ ਤਾਂ ਨਹੀਂ ਕਹਿੰਦੀ ਵੀ ਮੈਨੂੰ ਕਸਾਈ ਨੂੰ ਕਿਉਂ ਫੜਾ ਦਿੱਤੀ। ਧੀਆਂ ਵੀ ਭਾਰਤ ਦੀਆਂ ਐਸੀਆਂ ਹੁੰਦੀਆਂ ਸੀ, ਹੁਣ ਤਾਂ ਜ਼ਮਾਨਾ ਬਦਲ ਗਿਆ। ਇਹਨੇ ਆਪਣੀ ਧੀ ਵਸਤਰਾਂ ਵਿੱਚ ਸਾਧ ਸਿੰਘ ਜੀ ਤੇ ਨਵੇਂ ਸੋਹਣੇ ਵਸਤਰ ਪਾ ਕੇ, ਕਿਉਂਕਿ ਧੀ ਦਾ ਰਿਸ਼ਤਾ ਤਾਂ ਕਿਤੇ ਕਰਨੇ ਸੀ, ਤਿਆਰੀ ਪਹਿਲਾਂ ਹੀ ਹੁੰਦੀ ਹੈ, ਲਿਆ ਜਾਂਦੀ ਸਤਿਗੁਰਾਂ ਦੇ ਸਨਮੁਖ। ਜੇ ਜਦੋਂ ਆਈ ਲੜਕੀ ਦਾ ਵਿਆਹ, ਸਾਧ ਸਿੰਘ ਪ੍ਰੇਮੀ ਦੇ ਨਾਲ ਕਰ ਦਿੱਤਾ, ਸਾਰੀ ਸੋਝੇ ਖੁਸ਼ੀ ਦਾ ਮਾਹੌਲ ਬਣਿਆ, ਵਧਾਈਆਂ ਹੋ ਗਈਆਂ, ਅਖੇ ਜੀ ਕੋਹੜੀ ਦਾ ਵਿਆਹ ਕਰਤਾ ਮਹਾਰਾਜ ਨੇ। ਸੀਹੇ ਦੇ ਘਰ ਵਾਲੀ ਨੂੰ ਬੀਬੀਆਂ ਕਾਹਨੂੰ ਹਟਦਿਆਂ ਜਾ ਕੇ ਕਹਿੰਦੀ ਤੇਰੀ ਲੜਕੀ ਦਾ ਕੋਹੜੀ ਨਾਲ ਵਿਆਹ ਤੀ ਮਹਾਰਾਜ ਨੇ, ਕਹਿੰਦੀ ਹੈ, ਕਹਿੰਦੇ ਹਾਂ ਜਾ ਕੇ ਦੇਖ ਲੈ। ਉਹ ਤਾਂ ਅੱਗ ਬਰੋਲਾ ਬਣ ਗਈ, ਆ ਗਈ ਮਹਾਰਾਜ ਦੇ ਸਾਹਮਣੇ, ਕਹਿੰਦੀ ਚੰਗੀ ਸੇਵਾ ਕਰਾਉਣ ਲੱਗਿਆਂ ਮਹਾਰਾਜ ਆਹ ਕੀ ਕੀਤਾ, ਤੇ ਤੁਸੀਂ ਮਹਾਰਾਜ ਆਪਣੇ ਸੇਵਕਾਂ ਦੀ ਪੁੱਤਰੀ ਕੋਹੜੀ ਨਾਲ ਵਿਆਹ ਦਿੱਤੇ, ਜਿਸ ਨੂੰ ਸਾਰੇ ਪ੍ਰੇਮਾਂ ਕੋਹੜੀ ਕਹਿੰਦੇ ਨੇ, ਸਮਾਜ ਦੇ ਸਾਡੇ ਸਾਕ ਸੰਬੰਧੀ ਤੁਰੇ ਜਾਂਦੇ ਕਿਹਾ ਕਰਨਗੇ, ਕੀ ਕਿਹਾ ਕਰਨਗੇ ਕਿ ਕੋਹੜੀ ਦੀ ਸੱਸ ਜਾਂਦੀ ਹੈ, ਕੋਹੜੀ ਦਾ ਸਹੁਰਾ ਜਾਂਦਾ ਹੈ, ਸਾਡੀ ਧੀ ਨੂੰ ਕਹਿਣਗੇ ਕੋਹੜੀ ਦੀ ਪਤਨੀ ਜਾਂਦੀ ਹੈ। ਮਹਾਰਾਜ ਹੱਸ ਪਏ, ਕਹਿੰਦੇ ਬੀਬੀ ਤੇਰਾ ਗੁੱਸਾ ਇੱਕ ਧੀ ਦੀ ਮਮਤਾ ਦੇ ਵਿੱਚ ਹੈ, ਮੈਂ ਗੁੱਸਾ ਨਹੀਂ ਕਰਦਾ, ਦੇਖੋ ਕੈਸੀ ਧੀ ਜੇ ਮਹਾਰਾਜ ਨੂੰ। ਤੇ ਸਿੱਖਣੀ ਬੁਰਾ ਭਲਾ, ਕਹਿੰਦੀ ਮੈਂ ਤੇਰਾ ਗੁੱਸਾ ਨਹੀਂ ਕਰਦਾ, ਪਰ ਤੈਨੂੰ ਇੱਕ ਮੈਂ ਦੱਸਦਾ ਮਹਾਰਾਜ। ਕਹਿੰਦੇ ਚਿੰਤਾ ਨਾ ਕਰ, ਤੂੰ ਇਹ ਪ੍ਰੇਮਾ ਅੱਜ ਤੋਂ ਸਾਡਾ ਪੁੱਤਰ ਹੋ ਗਿਆ, ਜਿਵੇਂ ਮੇਰੇ ਪੁੱਤਰ ਨੂੰ, ਬਸ ਇਹ ਸਮਝ ਲੈ ਬਾਬਾ ਮੋਹਨ ਤੇ ਮੋਹਰੀ ਇਹ ਤੀਸਰਾ ਮੇਰਾ ਪੁੱਤਰ ਹੋਇਆ, ਮੈਂ ਇਹਨੂੰ ਮਤਬੰਨੇ ਦਾ ਪੁੱਤਰ ਬਣਾ ਲਿਆ। ਧੰਨ ਗੁਰੂ ਅਮਰਦਾਸ ਮਹਾਰਾਜ ਕੋਹੜੀਆਂ ਨੂੰ ਪੁੱਤ ਬਣਾ ਰਹੇ, ਇਸ ਕਰਕੇ ਮੈਂ ਇਹਨੂੰ ਆਪਣਾ ਪੁੱਤਰ ਬਣਾਇਆ, ਤੇ ਤੁਸੀਂ ਇਹ ਸਮਝੋ ਕਿ ਤੁਹਾਡੀ ਰਿਸ਼ਤੇਦਾਰੀ ਮੇਰੇ ਨਾਲ ਹੋ ਗਈ, ਤੁਸੀਂ ਮੇਰੇ ਕੁੜਮ ਹੋ ਗਏ, ਤੁਸੀਂ ਆਪਣੀ ਪੁੱਤਰੀ ਧੀ ਜਿਹੜੀ ਆ ਮੇਰੇ ਪੁੱਤਰ ਨੂੰ ਦਿੱਤੀ ਹੈ, ਅੱਜ ਤੋਂ ਇਹਦਾ ਨਾਮ ਬਦਲਦੇ ਹਾਂ, ਤੁਹਾਡੀ ਬੇਟੀ ਦਾ ਨਾਮ ਹੋਊਗਾ ਮੱਥੋ, ਸਾਡੇ ਪੁੱਤ ਦਾ ਨਾਮ ਹੋਊਗਾ ਮਰਾਰੀ। ਜੇ ਕੋਈ ਗੁਰਸਿੱਖ ਸ਼ਰਧਾ ਨਾਲ ਇਹਨਾਂ ਦੋਨਾਂ ਦਾ ਮੱਥੋ ਮਰਾਰੀ ਨਾਮ ਵੀ ਜਪੇਗਾ, ਉਹਨਾਂ ਦੀਆਂ ਕਾਮਨਾਵਾਂ ਵੀ ਪੂਰੀਆਂ ਹੋਣਗੀਆਂ, ਇਹਨਾਂ ਦਾ ਨਾਮ ਲੈ ਕੇ ਕੋੜ ਹਟਿਆ ਕਰਨਗੇ, ਇਹਨਾਂ ਦੀ ਰਸਨਾ ਤੋਂ ਅੱਜ ਤੋਂ ਸਾਰੀਆਂ ਬਰਕਤਾਂ ਪ੍ਰਤੱਖ ਹੋਣਗੀਆਂ, ਜੋ ਬਚਨ ਕਿਹਾ ਕਰਨਗੇ ਦੋਨੇ ਉਹੀ ਪੂਰਾ ਹੋਇਆ ਕਰੇਗਾ, ਤੁਹਾਡੀ ਧੀ ਵੀ ਤੇ ਆ ਪ੍ਰੇਮਾ ਜਿਹੜਾ ਪ੍ਰੇਮ ਚੰਦ ਬਣ ਗਿਆ, ਪਹਿਲਾਂ ਵੀ ਪ੍ਰੇਮ ਚੰਦ ਸੀ, ਇਹ ਸਾਡਾ ਪੁੱਤਰ ਹੋਇਆ, ਜਿਹਨੂੰ ਲੋਕੀ ਕੋਹੜੀ ਕਹਿੰਦੇ, ਸਾਸ ਨੇ ਕੋਹੜ ਮੇਟਣ ਦੀ ਸਮਰੱਥਾ ਦੇ ਦਿੱਤੀ ਇਸ ਨੂੰ। ਇਹ ਕਹਿ ਕੇ ਸੀਹ ਨੇ ਆਪਣੀ ਪਤਨੀ ਨੂੰ ਸਾਸ ਜੀ ਆਪਣੇ ਘਰੋਂ ਉਹ ਲੜਕੀ ਨੂੰ ਵਿਦਾ ਕੀਤਾ, ਪਤੀ ਪਤਨੀ ਨੇ ਦੋਨਾਂ ਨੇ ਮੱਥੋ ਮੁਰਾਰੀ ਨੂੰ ਸਾਸ ਸਿੰਘ ਮਹਾਰਾਜ ਨੇ ਮੰਜੀ ਬਖਸ਼ੀ, ਫਿਰ ਜਿਹੜੀਆਂ ਮਹਾਰਾਜ ਨੇ ਮੰਜੀਆਂ ਬਖਸ਼ੀ ਨੇ 22 ਮੰਜੀਆਂ, ਉਹਨਾਂ 'ਚ ਇਹਨਾਂ ਨੂੰ ਵੀ ਦਿੱਤੀ ਇੱਕ ਮੰਜੀ। ਹੁਣ ਤੱਕ ਉਹ ਘਰਾਣੇ ਚੱਲੀ ਆ ਰਹੀ ਹੈ ਕਹਾਣੀ ਇਹ। ਇਹੋ ਸਾਸ ਜੀ ਸੁਖਪੂਰਵਕ ਰਹਿਣ ਲੱਗੇ, ਜੋ ਤੁਹਾਡੀ ਸੰਗਤਾਂ ਦੁਆਰਾ ਗੁਰੂ ਪਰਮੇਸ਼ਰ ਦਾ ਜਸ ਕਰੇਗਾ, ਉਹਦੀ ਲੋਕ ਪ੍ਰਲੋਕ ਸਵਰੇਗਾ, ਪ੍ਰੇਮੇ ਕੋਹੜੀ ਤੋਂ ਸੰਸਾਰ ਦਾ ਪੂਜਕ ਬਣਾ ਦਿੱਤਾ। ਇਸ ਪ੍ਰਕਾਰ ਰੋਗੀਆਂ ਦੇ ਰੋਗ ਖੰਡਣ, ਰੋਗੀਆਂ ਰੋਗ ਖੰਡਣ ਹੈ, ਇਹ ਸਮਰੱਥਾ ਦੇ ਦਿੱਤੀ। ਜੋ ਵੀ ਸ਼ਰਧਾ ਭਾਵ ਨਾਲ ਸੇਵਾ ਕਰਦਾ ਉਹਦੇ ਰੋਗ ਕੱਟੇ ਜਾਂਦੇ ਨੇ। ਰੋਗੀਆਂ ਦੇ ਰੋਗ ਮੇਟਣ ਦੇ ਇਸ ਸੰਬੰਧੀ ਹੋਰ ਬੜੇ ਪ੍ਰਮਾਣ ਮਿਲ ਸਕਦੇ ਆ। ਗੁਰੂ ਅੰਗਦ ਦੇਵ ਜੀ ਖੰਡੂਰ ਸਾਹਿਬ ਦੇ ਸਮਾਧੀ ਤੋਂ ਬਾਹਰ ਉਥਾਨ ਹੁੰਦੇ, ਰੋਗੀਆਂ ਦੀ ਲਾਈਨ ਲੱਗੀ ਹੁੰਦੀ, ਜਿਨ੍ਹਾਂ ਤੇ ਦ੍ਰਿਸ਼ਟੀ ਪੈਂਦੀ ਸਾਰਿਆਂ ਦੇ ਰੋਗ ਕੱਟੇ ਜਾਂਦੇ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਭਗਤ ਕਬੀਰ ਸਾਹਿਬ ਜੀ ਦੇ ਘਰੋਂ ਮਾਤਾ ਲੋਈ ਨੇ ਤਿੰਨ ਵਾਰੀ ਰਾਮ ਕਹਾ ਕੇ ਕੋਹੜ ਹਟਾਇਆ। ਸਾਖੀ ਕਈ ਵਾਰ ਸੁਣੀ ਤੁਸੀਂ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੋਹੜੀ ਫਕੀਰ ਉਹਦੀ ਕੁਟੀਆ ਚ ਪਹੁੰਚ ਕੇ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਵੈ ਬਹੁਤ ਬੇਕਾਰ, ਇਹ ਸ਼ਬਦ ਉਚਾਰਨ ਕੀਤਾ, ਕੋਹੜੀ ਦਾ ਕੋਹੜ ਹਟਾਇਆ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਾਰੇ ਰੁਮਾਲ ਦੇਖ ਕੇ ਤੇ ਉਹ ਕੋਹੜੀ ਬ੍ਰਾਹਮਣ ਦਾ ਕੋਹੜ ਦੂਰ ਕੀਤਾ, ਰੋਗੀਆਂ ਨੂੰ ਰੋਗ ਖੰਡਣਾ। ਫਿਰ ਦਿੱਲੀ ਦੇ ਅੰਦਰ ਚਰਨਾਮ ਦੁਆਰਾ ਹੈਜੇ ਦੀ ਬਿਮਾਰੀ ਪਈ ਹੋਈ ਉਹ ਸਾਰੀ ਦਿੱਲੀ ਨੂੰ ਤੰਦਰੁਸਤ ਨਹੀਂ ਕਰ ਦਿੱਤਾ, ਰੋਗੀਆਂ ਨੂੰ ਰੋਗ ਖੰਡਣਾ। ਹੋਰ ਕਿੰਨੇ ਕੁ ਪ੍ਰਮਾਣ ਦਿੱਤੇ ਜਾਣ। ਇਉਂ ਵਿਆਖਿਆਕਾਰ ਸਾਹ ਜੀ ਇਹਨਾਂ ਸਾਖੀਆਂ ਨੂੰ ਵਿਸਥਾਰ ਦੇ ਸਹਿਤ ਸੁਣਾ ਸਕਦੇ ਹੈ। ਸੋ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਰੋਗੀਆਂ ਦਾ ਵੀ ਰੋਗ ਜਿਹੜਾ ਹੈ ਉਹ ਨਾਸ ਕਰਨ ਨੂੰ ਤੇ ਅਰੋਗ ਜੀਵਨ ਬਖਸ਼ਣ ਵਾਲੀ ਗੁਰੂ ਦੀ ਸੇਵਾ ਹੈ।
ਭਗਤਿਆਂ ਭਗਤ ਦਾਨਮ।
ਤੇ ਕਹਿੰਦੇ ਮਹਾਰਾਜ ਫਿਰ ਸੇਵਾ ਚ ਹੋਰ ਵੀ ਕੁਛ ਵਰਕਤਾਂ ਨੇ? ਮਹਾਰਾਜ ਕਹਿੰਦੇ ਹਾਂ, ਇਹਨੂੰ ਭਾਈ ਜਿਹੜਾ ਤੱਤੇ ਦੇ ਪੈਰ ਚ ਚਿੰਨ ਲੱਗਿਆ ਹੈ ਇਉਂ ਸਮਝੋ ਤੱਤੇ ਨੂੰ ਸਿਹਾਰੀ ਲੱਗੀ ਹੈ ਤੇ ਨਾਲ ਐੜਾ ਤੇ ਐੜੇ ਦੇ ਉਹ ਟਿੱਪੀ ਲੱਗੀ ਹੋਈ ਹੈ, ਐੜੇ ਦੇ ਟਿੱਪੀ ਲੱਗੀ ਹੈ। ਭਗਤਿਅੰਗ ਐਂ ਉਚਾਰਨ ਹੈ, ਗੁਰਾਂ ਦੀ ਸੇਵਾ ਭਗਤਿਅੰਗ ਭਗਤਾਂ ਨੂੰ ਭਗਤ ਭਗਤੀ ਦਾ ਦਾਨ ਕਰਨ ਵਾਲੀ ਹੈ ਤੇ ਇਸ ਕਰਕੇ ਇਹ ਬਰਕਤਾਂ ਨੇ। ਜਣੀ ਜੀ ਜਿਹੜਾ ਭਗਤੀ ਨੂੰ ਮਨ ਨਾ ਲੱਗਦਾ ਹੋਵੇ ਉਹ ਗੁਰੂ ਘਰ ਦੀ ਸੇਵਾ ਕਰਨ ਲੱਗ ਜਾਵੇ, ਭਗਤੀ ਕਰਨ ਨੂੰ ਜੀ ਕਰਨ ਲੱਗ ਜਾਊਗਾ। ਇਹ ਬਰਕਤਾਂ ਗੁਰੂ ਸਾਹਿਬ ਨੇ ਬਖਸ਼ੀਆਂ ਹਨ।
ਰਾਮ ਨਾਮ ਗੁਣ ਕੀਰਤਨ ਹੈ।
ਤੇ ਰਾਮ ਨਾਮ ਗੁਣ ਕੀਰਤਨ ਹੈ, ਪਰਮਾਤਮਾ ਦਾ ਨਾਮ ਸੁਭ ਗੁਣਾਂ ਅਤੇ ਕੀਰਤਨ ਹੈ, ਜਸ ਦੇਣ ਵਾਲੀ ਵੀ ਗੁਰੂ ਦੀ ਸੇਵਾ ਹੈ। ਗੁਰ ਸੇਵਾ ਕਰਕੇ ਭਾਈ ਕੀਰਤਨ ਦੇ ਵਿੱਚ ਰਸ ਬਣ ਜਾਏਗਾ, ਕਥਾ ਚ ਰਸ ਬਣ ਜਾਏਗਾ, ਭਗਤੀ ਕਰਨ ਦੇ ਵਿੱਚ ਦਿਲ ਲੱਗਣ ਲੱਗ ਜਾਏ, ਮਨ ਇਕਾਗਰ ਹੋ ਜਾਏਗਾ, ਇਹ ਫਿਰ ਨਾਮ ਦੇ ਵਿੱਚ ਚਿੱਤ ਲੱਗਣ ਲੱਗ ਜਾਏਗਾ, ਇਹ ਗੁਰੂ ਦੀ ਸੇਵਾ ਚ ਬਰਕਤਾਂ ਹਨ।
ਪਾਰ ਬ੍ਰਹਮ ਪੁਰਖ ਦਾਤਾ ਰਹ।
ਜੋ ਪਾਰ ਪਾਪਾਂ ਪੁੰਨਾਂ ਤੋਂ ਪਾਰ ਪਰੇ ਬ੍ਰਹਮ ਵਿਆਪਕ ਤੇ ਪੁਰਖ ਨਾਮ ਹੈ, ਪੂਰਨ ਦਾ ਪੁਰਖ ਨਾਮ ਵਿਆਪਕ ਦਾ ਵੀ ਸੰਸਕ੍ਰਿਤ ਦੇ ਵਿੱਚ, ਪਰ ਵਿਆਪਕ ਅੱਗੇ ਹੋ ਚੁੱਕਾ ਬ੍ਰਹਮ ਨੂੰ ਵਿਆਪਕ ਕਹਿੰਦੇ। ਪੁਰਖ ਪੂਰਨ ਅਤੇ ਦਾਤਾਰ ਹੈ, ਦਾਤਾ ਰੂਪ ਹੈ ਪਾਰਵੇਂ ਪਰਮੇਸ਼ਰ। ਜੋ
ਨਾਨਕ ਗੁਰ ਸੇਵਾ ਕਿੰ ਨਾ ਲੱਭਿਆ ਤੇ।
ਇਹਨੂੰ ਲੱਭਿਆ ਤੇ ਪਾਠ ਵੀ ਜਿਵੇਂ ਭੱਬੇ ਨੂੰ ਸਿਆਰੀ ਲੱਗੀ ਹੋਵੇ, ਨਾਲ ਐੜਾ ਹੋਵੇ ਮੁਕਤਾ ਤੇ ਤੱਤੇ ਦੀ ਲਾਂ ਲੱਗੀ ਹੋਈ ਹੈ, ਲੱਭਿਆ ਤੇ ਐਂ ਪਾਠ ਕਰਨਾ। ਤੇ ਇਉਂ ਸਾਸ ਕੇ ਸੰਸਕ੍ਰਿਤ ਦੇ ਵਿੱਚ ਇਹ ਭੇਦ ਨੇ। ਕਈ ਜਿਹੜੇ ਨੇ ਕਿਉਂਕਿ ਉਹ ਜਿਵੇਂ ਭਗਵਾਨ ਕ੍ਰਿਸ਼ਨ ਦਾ ਉਚਾਰਨ ਕੀਤਾ ਸੂਤਰ ਹੈ ਇੱਕ, ਉਹ ਪੁੱਛਿਆ ਭਗਵਾਨ ਕ੍ਰਿਸ਼ਨ ਨੂੰ ਵੀ ਤੁਹਾਨੂੰ ਕਿਉਂ ਸੰਸਾਰ ਵਿੱਚ ਵਾਰ ਵਾਰ ਆਉਣਾ ਪੈਂਦਾ ਹੈ? ਤੇ ਉਸ ਵੇਲੇ ਭਗਵਾਨ ਕ੍ਰਿਸ਼ਨ ਨੇ ਕਿਹਾ ਸੀ ਜਦਾ ਜਦਾ ਹੀ ਦਰਮਸ, ਇਹਨੂੰ ਐ ਕਹਿਣਾ, ਇਸੇ ਦਰਮਸਿਆ ਨਹੀਂ ਕਹਿ ਸਕਦੇ। ਕੋਈ ਪੰਡਿਤ ਤੁਸੀਂ ਦੇਖ ਲਿਓ ਇਹ ਪਾਤਗਾ, ਜੇ ਕੋਈ ਕਹੇ ਵੀ ਇਹ ਪੈਰ 'ਚ ਚਿੰਨ ਲੱਗਿਆ, ਇਹ ਸੰਸਕ੍ਰਿਤ ਦਾ ਰੂਲ ਹੈ ਵੀ ਨਹੀਂ ਕਰ ਸਕਦੇ ਇਸ ਤਰ੍ਹਾਂ, ਉੱਥੇ ਐਂ ਬੋਲੂ ਜਿਵੇਂ ਨਾਲ ਐੜਾ ਲੱਗਿਆ ਹੋਇਆ। ਇਸ ਕਰਕੇ ਜਦਾ ਜਦਾ ਹੀ ਦਰਮਸ ਗਲਾਰੀਨ ਭਗਤੀ ਭਾਵ ਅਬ ਉਧਾਨ ਅਧਰਵਸ, ਐ ਬੋਲ ਹੁੰਦੇ ਨੇ ਇਹ ਪਾਠ। ਤੇ ਇਸ ਕਰਕੇ ਇੱਥੇ ਵੀ ਇਹ ਉਸ ਭੇਦ ਦੇ ਨਾਲ ਪਾਠ ਆ ਰਹੇ ਹੈ। ਤੇ ਪਾਰਵਨ ਪੁਰਖ ਦਾ ਤਾਰ ਹੈ, ਨਾਨਕ ਗੁਰਸੇਵਾ ਕਿੰਗ ਨਾ ਲੱਭਿਆ ਤੇ। ਤੇ ਇਸ ਪ੍ਰਕਾਰ ਜਿੱਥੇ ਨਾਲ ਮਾਤਰਾ ਲੱਗੀ ਹੈ ਉੱਥੇ ਇਸ ਪ੍ਰਕਾਰ ਬੋਲਣਾ ਜਿਵੇਂ ਹੁਣ ਬੋਲਿਆ ਜਾਂਦਾ ਹੈ, ਤੇ ਕਿੱਥੇ ਇਹੀ ਅੱਖਰ ਜਦੋਂ ਮੁਕਤਾ ਹੋਵੇ ਤਾਂ ਉਹਦੇ ਪਿੱਛੇ ਐਂ ਬਣ ਜਾਂਦਾ ਜਿਵੇਂ ਐੜਾ ਲੱਗਿਆ ਹੁੰਦਾ ਹੈ। ਇਹ ਭੇਦ ਨਾ, ਇਹਦੇ ਹੱਠ ਕਰਨ ਦੀ ਲੋੜ ਨਹੀਂ ਹੁੰਦੀ, ਸਮਝਣ ਦੀ ਲੋੜ ਹੈ। ਪਰ ਫਿਰ ਵੀ ਭਾਈ ਜੇ ਕਿਸੇ ਨੇ ਨਹੀਂ ਸਮਝਣਾ ਤਾਂ ਉਹਦੇ ਅੱਗੇ ਹੱਥ ਜੋੜਨੇ ਠੀਕ ਨੇ ਫਿਰ, ਤੇ ਆਪਣੀ ਆਪਣੀ ਅਕਲ ਹੈ। ਸੋ ਇਸ ਪ੍ਰਕਾਰ ਹੈ, ਇਹ ਤਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਾਠ ਕਰਾਉਂਦੇ ਸਨ। ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਅੱਗੇ ਫਰਮਾਨ ਕਰਦੇ ਹੈ, ਕਹਿੰਦੇ ਗੁਰਸੇਵਾ ਦੇ ਭਾਈ ਦੱਸ ਕੀ ਨਹੀਂ ਲੱਭਦਾ? ਸਭ ਕੁਛ ਇਹ ਲੱਭਦਾ ਭਾਵ, ਤੇ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ, ਪਦਾਰਥਾਂ ਦੀ ਪ੍ਰਾਪਤੀ, ਪਰਮਾਤਮਾ ਖੁਦ ਵੀ ਆਪ ਪ੍ਰਾਪਤ ਹੋ ਜਾਂਦਾ ਹੈ। ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ, ਸਵਾਮੀ ਰੱਬ ਮਿਲਦਾ। ਤੇ ਉਸ ਵੇਲੇ ਫਿਰ ਇਹਨਾਂ ਨੇ ਹਰੀ ਲਾਲ ਕ੍ਰਿਸ਼ਨ ਲਾਲ ਨੇ ਸਤਿਗੁਰਾਂ ਦੇ ਅੱਗੇ ਬੇਨਤੀ ਕੀਤੀ ਵੀ ਪਰਮਾਤਮਾ ਦੇ ਗੁਣ ਕਥਨ ਮਹਾਰਾਜ ਕਰੋ। ਤੇ ਮਹਾਰਾਜ ਸਾਹਿਬ ਜੀ ਅਗਲੇ ਸਲੋਕ ਦੇ ਵਿੱਚ ਹੁਣ ਸਤਿਗੁਰੂ ਪਰਮਾਤਮਾ ਦੇ ਗੁਣ ਕਥਨ ਕਰਦੇ ਹਨ। ਸੁਣੋ ਜੀ,
ਅਧਰਮ ਧਰਮ ਧਾਰਨ ਹੈ।
ਤੇ ਇਹ ਕਹਿੰਦੇ ਉਹ ਪਰਮਾਤਮਾ ਅਧਰਮ, ਨਿਆਸਰਾ ਜੀ ਦਾ ਧਰ ਨਾਮ ਆਸਰੇ ਦਾ ਹੁੰਦਾ, ਐੜਾ ਨਖੇਦੀ ਚਲਾ ਗਿਆ। ਅਧਰਮ ਉਹ ਬੋਲਣ ਵਾਸਤੇ ਡੈਸ਼ ਹੈ, ਡੈਸ਼ ਲਾ ਕੇ ਬੋਲਣਾ, ਅੱਖਰ ਇਕੱਠੀ ਰੱਖਣੇ ਨੂੰ, ਤੇ ਇਹ ਉਹ ਨਿਆਸਰਿਆਂ ਨੂੰ ਆਪਣਾ ਧਰਮ ਆਸਰਾ ਧਾਰਨੇ ਧਾਰਨ ਵਾਲਾ ਹੈ। ਆਪ ਅਧਰਮ, ਆਪ ਨਿਰਾਤਾਰ ਸਰੂਪ ਹੈ, ਉਹਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ। ਧਰਮ ਧਰਤੀ ਨੂੰ ਆਪਣੇ ਆਸਰੇ ਧਾਰਨ ਵਾਲਾ ਹੈ।
ਨਿਰਧਨ ਧਨ ਨਾਮ ਨਰਹਰ ਹੈ,
ਧਨ ਤੋਂ ਹੀਣਿਆਂ ਨੂੰ ਨਰਹਰ ਹੈ, ਨਰਾਂ ਮਨੁੱਖਾਂ ਨੂੰ ਹਰੇ ਭਰੇ ਕਰਨ ਵਾਲਾ ਉਹ ਪ੍ਰਭੂ ਸਭ ਤੋਂ ਵੱਡਾ ਆਪਣਾ ਨਾਮ ਰੂਪ ਧਨ ਹੀ ਦੇ ਦਿੰਦਾ ਹੈ।
ਅਨਾਥ ਨਾਥ ਗੋਬਿੰਦ ਹੈ,
ਤੇ ਗੋਬਿੰਦ ਗੋਬਿੰਦਾਂ ਕਰਕੇ ਬਿੰਦ ਜਾਲਣ ਯੋਗ, ਤੇ ਉਹ ਜਿਹੜਾ ਗੋਬਿੰਦ ਹੈ ਪ੍ਰਭੂ ਅਨਾਥ ਯਤੀਮਾਂ ਦਾ ਨਾਥ ਮਾਲਕ ਹੈ, ਐਸਾ ਉਹ ਪਰਮੇਸ਼ਰ ਹੈ।
ਬਲਹੀਣ ਬਲ ਕੇਸਵ ਹੈ,
ਉਹ ਕੇਸਵ ਹੈ, ਹਾਹ ਅੱਖਰ ਹਾਹ ਰਹਿ ਨਾ ਜਾਵੇ, ਕੇਸਵ ਹੈ, ਕੇਸਾਂ ਵਾਲਾ ਹੈ ਪਰਮਾਤਮਾ। ਕਿਉਂਕਿ ਪਰਮਾਤਮਾ ਦੇ ਕੇਸਾਂ ਦੀ ਗੱਲ ਕੇ ਜਦੋਂ 84 ਲੱਖ ਜੂਨਾਂ ਬਣਾਈਆਂ ਨੇ, ਇੱਕ ਜੂਨ ਪਰਮਾਤਮਾ ਨੇ ਜਿਹੜੀ ਮਨੁੱਖ ਦੀ ਜੂਨ ਬਣਾਈ, ਉਹ ਉਹਨਾਂ ਪਰਮਾਤਮਾ ਨੇ ਐਸੀ ਬਣਾਈ ਜਿਹੀ ਸ਼ਕਲ ਉਹਨੂੰ ਆਪਣੀ ਪਸੰਦ ਸੀ ਸਰਗੁਣ ਸਰੂਪ ਦੀ। ਉਹ ਸਰਗੁਣ ਸਰੂਪ ਦੇ ਜਦੋਂ ਮਿਲਦਾ ਤਾਂ ਉਹਦਾ ਰੂਪ ਉਹਦਾ ਸਰੂਪ ਲੱਖਣ ਗੁਰਬਾਣੀ ਚ ਕੀਤਾ ਹੋਇਆ ਕੈਸਾ ਹੈ, ਤੇਰੇ ਬਾਂਕੇ ਲੋਇਨ ਦੰਤਰੀ ਸਾਲਾ, ਸੋਹਣੇ ਨੱਕ ਜਿਨ ਲੰਬੜੇ ਬਾਲਾ, ਲੰਮੇ ਲੰਮੇ ਕੇਸ, ਸੋਹਣਾ ਜਾ ਨੱਕ ਹੈ ਤੇ ਸੁੰਦਰ ਨੇਤਰ ਹਨ। ਇਸ ਕਰਕੇ ਸਾਧ ਸਿੰਘ ਜੀ, ਕੇਸ ਕੱਟਣੇ ਇਹ ਰੱਬ ਦੇ ਹੁਕਮ ਦੀ ਅਧੂਲੀ ਕਰਨੀ ਹੈ, ਹੁਕਮ ਨਾ ਮੰਨਣ ਦੀ ਬਾਤ ਹੈ, ਬੇਮੁਖ ਹੋਣ ਦੀ ਬਾਤ ਹੈ। ਨਾ ਕਿਸੇ ਹਿੰਦੂ ਨੂੰ, ਨਾ ਕਿਸੇ ਮੁਸਲਮਾਨ ਨੂੰ, ਕਿਸੇ ਨੂੰ ਵੀ ਕੇਸ ਕੱਟਣ ਦੀ ਆਗਿਆ ਹੀ ਨਹੀਂ ਹੈ। ਤੋ ਇਸ ਕਰਕੇ ਕੇਸ ਹੈ, ਉਹ ਕੇਸਾਂ ਵਾਲਾ ਹੈ। ਤੇ ਫਿਰ ਬਲਹੀਣ, ਦੁਬਾਰੇ ਬੋਲੋ ਜੀ,
ਬਲਹੀਣ ਬਲ ਕੇਸਵ ਹੈ,
ਪ੍ਰਤੱਖ ਬਲਹੀਣ ਕਮਜ਼ੋਰ ਪੁਰਖਾਂ ਨੂੰ ਸਰੀਰ ਦਾ ਅਥਾਹ ਬਲ ਦੇਣ ਵਾਲਾ ਹੈ, ਵਿਵੇਕ ਰੂਪੀ ਬਲ ਤੋਂ ਹੀਣਿਆਂ ਨੂੰ ਆਪਣਾ ਬ੍ਰਹਮ ਗਿਆਨ ਰੂਪੀ ਬਲ ਦੇਣ ਵਾਲਾ ਹੈ। ਬਲ ਤੋਂ ਹੀਣਿਆਂ ਵਾਸਤੇ ਬਲ ਰੂਪ ਹੈ,
ਸਰਬ ਭੂਤ ਦਇਆਲ ਅਤੁੱਤ।
ਤੇ ਫਿਰ ਅੱਗੇ ਦੱਸਦੇ ਨੇ ਇਹ ਦਇਆਲ ਦਾ ਵੀ, ਹੁਣ ਇੱਥੇ ਹੀ ਜਾਈਆ, ਜਿਹੜਾ ਉਹਦੀ ਵਰਤੋਂ ਨਾਲ ਕੰਨਾਂ ਲਾ ਕੇ ਕੀਤੀ ਹੈ ਮਹਾਰਾਜ ਨੇ, ਇਹਦਾ ਉਚਾਰਨ ਭੇਦ ਕੀ ਹੈ? ਦੱਦਾ ਤਾਂ ਹੈਗੀ ਅਯਈਏ ਦੇ ਥਾਂ ਤੇ, ਇਹ ਸਮਝ ਲਓ ਵੀ ਈੜੀ ਲੱਗੀ ਹੋਵੇ, ਈੜੀ ਨੂੰ ਹੋਵੇ ਸਿਹਾਰੀ, ਨਾਲ ਹੋਵੇ ਐੜਾ, ਆੜੇ ਨੂੰ ਲੱਗਿਆ ਹੋਵੇ ਕੰਨਾਂ, ਤੇ ਲੱਲਾ ਅੱਗੇ ਪਿਆ ਹੀ ਹੈ, ਦਇਆਲ ਐਂ ਉਚਾਰਨ ਕਰਨਾ ਇਹਦਾ, ਆਪਣੀ ਮਰਜ਼ੀ ਨਾਲ ਨਹੀਂ ਇਹਨੂੰ ਬੋਲਣਾ। ਇਉਂ ਪ੍ਰਭੂ ਸਮਰਤ ਸਾਰੇ ਭੂਤ ਜੀਵਾਂ ਦੇ ਅੰਦਰ, ਉਹ ਭੂਤ ਭਵਿੱਖ ਵਰਤਮਾਨ ਸਮੇਂ ਦੇ ਵਿਆਪਕ ਹੈ, ਦਇਆਲ ਦਇਆ ਦਾ ਆਲਾ ਘਰ ਹੀ ਹੈ, ਅਚੁੱਤ ਅਚੁੱਤ ਨਾਮ ਹੈ ਅਗੇੜ ਦਾ। ਠੀਕ ਹੈ ਭਾਈ, ਚੰਗੀ ਗੱਲ ਹੈ, ਮੈਂ ਤੇਰਾ ਧੰਨਵਾਦ ਕਰਦਾ, ਥੋੜਾ ਜਿਹਾ ਇਸ ਤਰ੍ਹਾਂ ਦੱਸ ਦਿਆ ਕਰੋ, ਕੋਈ ਸਾਰੇ ਅੱਖਰ ਕਈ ਵਾਰੀ ਕੋਈ ਰਹਿ ਨਾ ਜਾਵੇ। ਤੇ ਅਚੁੱਤ ਅਗਿੜ ਤੇ ਅਟਲ ਸਰੂਪ ਹੈ, ਅੱਗੇ ਦੱਸਦੇ ਵੀ ਉਹ ਅਚੁੱਤ ਹੈ, ਆਪਣੀ ਪਦਵੀ ਤੋਂ ਡਿੱਗਦਾ ਨਹੀਂ, ਅਟਲ ਹੈ। ਕੈਸਾ ਹੈ ਅੱਗੇ ਦੱਸਦੇ ਨੇ,
ਦੀਨ ਬਾਂਧ ਦਾਮੋਦਰ ਹੈ,
ਉਹ ਦਾਮੋਦਰ ਹੈ, ਪਰਮਾਤਮਾ ਦੀਨ ਗਰੀਬਾਂ ਦਾ ਬਾਂਧ ਸੰਬੰਧੀ ਹੈ, ਦਮੋਦਰ ਹੈ, ਸਾਰੇ ਬ੍ਰਹਮੰਡ ਨੂੰ ਆਪਣੇ ਪੇਟ ਵਿੱਚ ਬੰਨਣ ਵਾਲਾ ਹੈ। ਤੇ ਦਾਮ ਜਮਾ ਉਧਰ ਹੈ, ਉਧਰ ਨਾਮ ਪੇਟ ਦਾ, ਸੰਤ ਜਨਾਂ ਦੀ ਪ੍ਰੀਤੀ ਰੂਪੀ ਦਾਮ ਉਧਰ ਹੈ, ਦਾਮ ਰੱਸੀ ਨੂੰ ਕਹਿੰਦੇ, ਰੱਸੀ ਦੇ ਨਾਲ ਆਪਣੇ ਪੇਟ ਭਾਵੇ ਆਪਣੇ ਆਪ ਨੂੰ ਬਣਾ ਲੈਣ ਵਾਲਾ ਹੈ, ਭਗਤਾਂ ਦੇ ਵੱਸ ਹੋ ਕੇ ਆਪਣੇ ਆਪ ਨੂੰ ਬਣਾ ਲੈਂਦਾ। ਜਿਵੇਂ ਦੁਆਪਰ ਦੇ ਅੰਦਰ ਭਗਵਾਨ ਕ੍ਰਿਸ਼ਨ ਜੀ ਨੂੰ ਇਕੱਠੇ ਹੋ ਕੇ ਗੋਕਲ ਵਾਸੀ ਜਿਹੜੇ ਸੀ, ਉਹਨਾਂ ਨੇ ਜਦੋਂ ਬਾਹਲੀ ਤੰਗ ਹੋਵੇ ਨਾ, ਆ ਕੇ ਮਾਤਾ ਦਸ਼ੋਧਨ ਨੂੰ ਉਲਾਂਭਾ ਦਿੱਤਾ ਵੀ ਤੇਰਾ ਲੱਲਾ, ਆਪਾਂ ਪੁੱਤਰ ਕਹਿੰਦੇ ਬਚਾਓ, ਲੱਲਾ ਕਹਿੰਦੇ ਨੇ ਬੋਲੀ ਆ ਉਧਰ ਦੀ, ਤੇਰਾ ਲੱਲਾ ਜਿਹੜਾ ਸਾਡੀਆਂ ਮੱਖਣੀਆਂ ਜਿਹੜੀਆਂ ਬਾਂਦਰਾਂ ਨੂੰ ਖਵਾ ਦਿੰਦਾ, ਨਿਆਣਿਆਂ ਨੂੰ ਖਵਾ ਦਿੰਦਾ ਤੇ ਮਟਕੇ ਭੰਨ ਦਿੰਦਾ, ਅਸੀਂ ਤਾਂ ਨੱਕ ਚ ਦਮ ਕਰਤਾ ਤੇਰੇ ਲੱਲੇ ਨੇ। ਇਹਨੂੰ ਸਮਝਾਉਂਦੀ ਕਿਉਂ ਨਹੀਂ ਹੈ, ਕਿਉਂ ਬਰਬਾਦੀ ਕਰਦਾ? ਤੇ ਮਾਤਾ ਤੋਂ ਸਹਿਣ ਨਾ ਹੋਇਆ, ਛੱਟੀ ਚੁੱਕ ਲਈ, ਕਹਿੰਦੀ ਅੱਜ ਕਾਨਿਆ ਛੱਡਦੀ ਨਹੀਂ ਤੈਨੂੰ। ਉਧਰ ਨਾਰਦ ਹੱਥ ਬੰਨੀ ਖੜਾ, ਥਰ ਥਰ ਕੰਬਦਾ, ਆਕਾਸ਼ ਦੇ ਮਾਤਾ ਨੂੰ ਨਹੀਂ ਦਿਖਦਾ, ਮਾਤਾ ਦੇਖੀ ਤੈਨੂੰ ਪਤਾ ਨਹੀਂ ਕੌਣ ਹੈ, ਮੇਰੇ ਨਾਰਾਇਣ ਦੇ ਕਿਤੇ ਛੱਟੀ ਨਾ ਮਾਰਦੀ। ਉਹ ਸਾਧ ਸਿੰਘ ਜੀ, ਭਗਵਾਨ ਕ੍ਰਿਸ਼ਨ ਜੀ, ਚਲੋ ਮਾਤਾ ਨੇ ਡਰਾਟ ਰੂ ਕੇ ਉਹਨੂੰ ਕਹਿੰਦੀ ਲਿਆ ਤੈਨੂੰ ਬੰਨੂਗੀ ਹੁਣ। ਤੇ ਜਦੋਂ ਲੱਗੀ ਰੱਸੀ, ਉਹ ਉਨਾ ਹੀ ਪੇਟ ਵਧਾਈ ਜਾਣ, ਸਾਰੀ ਗੋਕਲ ਦੇ ਰੱਸੇ ਮੁੱਕ ਗਏ, ਪੇਟ ਦੇ ਆਲੇ ਦੁਆਲੇ ਪੂਰਾ ਆ ਬਈ ਨਾ ਰੱਸਾ, ਸਾਰੇ ਲੋਕ ਹੈਰਾਨ ਹੋ ਗਏ। ਉਸ ਵੇਲੇ ਫਿਰ ਕਿਹਾ ਵੀ ਮਾਤਾ ਦੇ ਨਾਲ ਬਾਹਲੀ ਜਿੱਦ ਕਰਨੀ ਚੰਗੀ ਨਹੀਂ, ਫਿਰ ਵੀ ਮਾਂ ਹੈ ਮੇਰੀ। ਉਸ ਵੇਲੇ ਆਪਣਾ ਛੋਟਾ ਜਿਹਾ ਰੂਹ ਧਾਰਨ ਕਰ ਲਿਆ, ਰੱਸੀ ਦੇ ਨਾਲ ਬੰਨ ਤਾਂ ਚੰਗੀ ਤਰ੍ਹਾਂ, ਕਹਿੰਦੀ ਹੁਣ ਸੂਤ ਆਇਆ, ਪਹਿਲਾਂ ਤਾਂ ਸੂਤ ਹੀ ਨਹੀਂ ਸੀ ਆਇਆ, ਪਤਾ ਨਹੀਂ ਕੀ ਸੀ ਜਾਦੂ ਹੋਇਆ, ਬਸ ਮੈਨੂੰ ਨਹੀਂ ਸਮਝ ਆਈ, ਤੇ ਬੰਨ ਕੇ ਕੁੱਟੂਗੀ। ਕਹਿੰਦੀ ਕਈ ਲੋਕ ਹੁੰਦੇ ਆ ਵੀ ਇਹਨੂੰ ਬੰਨਣਾ ਪਹਿਲਾਂ ਫਿਰ ਕੁੱਟਣਾ, ਕਹਿੰਦੀ ਹੁਣ ਕੁੱਟੂਗੀ। ਤੇ ਤੂੰ ਸ਼ਰਾਰਤੀਆਂ ਛੱਟੀ ਤਾਂ ਖਾਂਦਾ ਨਹੀਂ ਸੀ ਇਸ ਤਰ੍ਹਾਂ, ਪਹਿਲਾਂ ਬੰਨਣਾ ਫਿਰ ਕੁੱਟਣਾ। ਤੇ ਭਗਵਾਨ ਕ੍ਰਿਸ਼ਨ ਜੀ ਤੋਂ ਚੰਗੀ ਤਰ੍ਹਾਂ ਦੇਖ ਲਿਆ ਤੇ ਬੰਨ ਦਿੱਤਾ, ਕਹਿੰਦੇ ਮਾਤਾ ਦੇਖ ਲਿਆ ਬੰਨੇਗੀ ਚੰਗੀ ਤਰ੍ਹਾਂ, ਲੈ ਕੁੱਟ ਲੈ ਹੁਣ ਤੂੰ। ਜਦੋਂ ਲੱਗੀ ਕੁੱਟਣ, ਜਿਉਂ ਜ਼ੋਰ ਦੀ ਨੱਠੇ, ਜਮਲਾਰਜਨ ਦੋ ਜੁੜਤ ਬਿਰਖ ਖੜੇ ਸੀ, ਉਹ ਉਖਲੀ ਫਸ ਗਈ ਉਹਨਾਂ ਦੇ ਵਿੱਚ, ਜ਼ੋਰ ਦੀ ਮਾਰੇ ਤਿੰਨਾਂ ਲੋਕਾਂ ਦੀ ਸਮਰੱਥਾ ਜੀ ਦੇ ਵਿੱਚ ਜੜੋਂ ਖੇਡ ਦਿੱਤੇ। ਮਾਤਾ ਦਸ਼ੋਧਾ ਦੇਖੀ ਤੇ ਮੇਰੇ ਲੱਲੇ ਦੀ ਇੰਨੀ ਸ਼ਕਤੀ ਕਿੱਥੋਂ ਆ ਗਈ। ਉਹਦੇ ਵਿੱਚੋਂ ਸਾਸ ਵਿੱਚ ਦੋ ਰੂਹਾਂ ਨਿਕਲੀਆਂ। ਮਾਤਾ ਦਸ਼ੋਧਾ ਦੇਖਦੀ ਆਹ ਕੀ ਬਣ ਗਿਆ, ਭਗਵਾਨ ਜੀ ਨਮਸਕਾਰ ਤੁਹਾਨੂੰ, ਸਾਡਾ ਭਲਾ ਕਰ ਦਿੱਤਾ। ਤੇ ਮਾਤਾ ਦੋਹੇ ਬੰਦੇ ਤੁਸੀਂ ਕੌਣ ਹੋ ਭਾਈ, ਕਹਿੰਦੀ ਮਾਤਾ ਅਸੀਂ ਕੁਬੇਰ ਦੇ ਪੁੱਤਰ ਨਲ ਤੇ ਕੂਬਰ, ਫਿਰ ਤੁਸੀਂ ਬਿਰਸ਼ ਬਣੇ ਹੋਏ ਸੀ। ਹਾਂ ਅਸੀਂ ਉਹ ਬਿਰਸ਼ ਬਣੇ ਹੋਏ ਸੀ। ਕੀ ਹੋਇਆ ਸੀ, ਕਹਿੰਦੇ ਅਸੀਂ ਨਹਾ ਰਹੇ ਸੀ ਨੰਗੇ, ਪਾਣੀ ਚ ਨੰਗੇ ਨਹੀਂ ਨਹਾਉਣਾ ਚਾਹੀਦਾ, ਉਧਰੋਂ ਆ ਗਿਆ ਨਾਰਦ, ਉਹਨੇ ਕਿਹਾ ਬੱਚਿਓ ਉਹ ਕਿਉਂ ਬੇਸ਼ਰਮ ਹੋਇਓ, ਲੱਕ ਵਾਲਾ ਕੱਪੜਾ ਰੱਖੀਦਾ, ਨੰਗੇ ਨਹੀਂ ਨਹਾਈਦਾ ਹੁੰਦਾ। ਉਹ ਐਸੇ ਸ਼ਰਾਰਤੀ ਨਾਰਦ ਕਨੀ ਮੂੰਹ ਕਰਕੇ ਉਹ ਕਿਰਿਆ ਕਰਨ ਲੱਗ ਗਏ, ਉਧਰ ਨੂੰ ਧਾਰਾਂ ਮਾਰਨ ਲੱਗ ਗਏ ਪਿਸ਼ਾਬ ਦੀਆਂ। ਨਾਰਦ ਕਹਿੰਦਾ ਅੱਛਾ ਤੁਹਾਡੀ ਇਹ ਮਿਸਾਲ, ਜਾਓ ਤੁਹਾਨੂੰ ਹੁਣ ਬਿਰਸ਼ ਬਣਨਾ ਪਊਗਾ, ਜੜ ਜੋਨ ਨੂੰ ਪ੍ਰਾਪਤ ਹੋ। ਕਹਿੰਦੇ ਅਸੀਂ ਫਿਰ ਉਹਦੇ ਪੈਰ ਫੜ ਲਏ, ਬ੍ਰਾਹਮਣ ਦੇਵਤਾ ਸਰਾਪ ਤਾਂ ਹੋ ਗਿਆ, ਹੁਣ ਦੱਸਦੇ ਵੀ ਉਧਾਰ ਕਦੋਂ ਹੋਊ। ਕਹਿੰਦੇ ਦੁਆਪਰ ਦੇ ਵਿੱਚ ਨਾਰਾਇਣ ਜੀ ਆਉਣਗੇ, ਉਸ ਵੇਲੇ ਕੋਈ ਕਾਰਨ ਬਣ ਜੂਗਾ ਜਿਹੜੇ ਕਰਕੇ ਤੁਹਾਡੇ ਉਧਾਰ ਕਰਤਾ ਆਉਣਗੇ, ਉਹਨਾਂ ਦੇ ਚਰਨ ਲੱਗ ਕੇ ਤੁਹਾਡਾ ਉਧਾਰ ਹੋਜੂ। ਅੱਜ ਇਹਨਾਂ ਦੇ ਚਰਨਾਂ ਦੇ ਨਾਲ ਮਾਤਾ ਜੀ ਸਾਡਾ ਤੇਰਾ ਵੀ ਧੰਨਵਾਦ, ਤੂੰ ਇਹਦੀ ਮਾਂ ਹੈ। ਉਹ ਕਹਿੰਦੀ ਓਹੋ ਮੈਂ ਛਟੀ ਕਿਤੇ ਮਾਰ ਨਾ ਦਿੱਤੀ ਇਹਦੀ, ਫਿਰ ਪਰਦਾ ਪਾ ਦਿੰਦੇ ਸੀ। ਉਸ ਵੇਲੇ ਨਾਮ ਪੈ ਗਿਆ ਦਮੋਦਰ, ਤੇ ਇਸ ਪ੍ਰਕਾਰ ਕਿਹਾ ਦਮੋਦਰ। ਹਾਂਜੀ ਬੋਲੋ। ਅੱਗੇ
ਸਰਵਗ ਪੂਰਨ ਪੁਰਖ ਭਗਵਾਨ ਹੈ,
ਤੇ ਇਸ ਪ੍ਰਕਾਰ ਅੱਗੇ ਦੱਸਦੇ ਹੈ, ਕਹਿੰਦੇ ਜਿਹੜਾ ਪਰਮੇਸ਼ਰ ਸਰਵਗ, ਇਹ ਐੜਾ ਮੁਕਤਾ ਬੋਲਣਾ ਤੇ ਉੱਪਰ ਅਧਿਕ ਬੋਲਣੀ ਹੈ। ਸੰਤ ਜਨਾਂ ਦੀ ਪ੍ਰੀਤ ਰੂਪੀ ਦਾਮ ਜਮਾਂ ਉਧਰਿਆ, ਦਾਮ ਰਸੀ ਆਪਣੇ ਪੇਟ ਭਾਵ ਆਪਣੇ ਆਪ ਨੂੰ ਬਣਵਾ ਲੈਣ ਵਾਲਾ ਹੈ। ਆ ਇਹ ਦਮੋਦਰ ਦੇ ਅੰਤਰੀ ਵਰਤਨ। ਹਾਂਜੀ ਹੁਣ ਬੋਲੋ।
ਸਰਵਗ ਪੂਰਨ ਪੁਰਖ ਭਗਵਾਨ ਹੈ,
ਉਹ ਭਗਵਾਨ ਹੈ ਪ੍ਰਭੂ ਸਰਵਗ, ਉਹ ਸਰਬ ਗਿਆਤਾ ਹੈ, ਸਾਰਿਆਂ ਨੂੰ ਜਾਣਦਾ ਸਭ ਦੀਆਂ, ਤੇ ਫਿਰ ਸਾਰੀਆਂ ਥਾਵਾਂ ਵਿੱਚ ਪੂਰਨ ਲਵਾ ਲਵ ਭਰਿਆ ਹੋਇਆ ਹੈ, ਉਹ ਫਿਰ ਪੁਰਖ ਵਿਆਪਕ ਹੈ, ਐਸਾ ਜੋ ਪਰਮੇਸ਼ਰ ਹੈ।
ਭਗਤ ਵਛਲ ਕਰੁਣਾਮਯ ਹੈ,
ਤੇ ਉਹ ਭਗਤੀ ਜਿਹੜੀ ਭਗਤੀ ਕਰਨ ਵਾਲੇ ਨੇ ਉਹਨਾਂ ਦਾ ਵਛਲ ਪਿਆਰਾ ਹੈ, ਪਿਆਰ ਕਰਨ ਵਾਲਾ ਹੈ, ਕਰੁਣਾਮਯ ਕਿਰਪਾਲੂ ਸਰੂਪ ਹੈ। ਇਹ ਜਿਹੜਾ ਸਾਧ ਸਿੰਘ ਜੀ ਇੱਥੇ ਵਛਲ ਸ਼ਬਦ ਹੈ, ਤੇ ਜਿਹੜੇ ਵਿਆਕਰਨ ਵਾਲੇ ਹੈ ਸਾਰਸੁਤ ਵਿਆਕਰਨ ਵਾਲਿਆਂ ਨੇ ਉੱਥੇ ਕੱਚਾ ਪ੍ਰਯੋਗ ਲਿਖਿਆ ਹੈ, ਉਹ ਬੱਤਸ ਪਾਠ ਕਰਦੇ ਆ, ਪਰ ਬੱਤਸ ਕੱਚਾ ਪ੍ਰਯੋਗ ਹੈ। ਜਿਹੜਾ ਸਾਧ ਸਿੰਘ ਵਛਲ ਹੈ ਇਹ ਪਾਣਨੀ ਰਿਸ਼ੀ ਦੀ ਵਿਆਕਰਨ ਦੇ ਅਨੁਸਾਰ ਇਹ ਪੱਕਾ ਪ੍ਰਯੋਗ ਹੈ, ਮਹਾਰਾਜ ਨੇ ਪੱਕਾ ਪ੍ਰਯੋਗ ਕੀਤਾ, ਕੱਚਾ ਪ੍ਰਯੋਗ ਵਰਤਿਆ ਨਹੀਂ। ਉੱਥੇ ਸਾਰਸੁਤ ਵਿਆਕਰਨ ਦਾ ਕੱਚਾ ਪ੍ਰਯੋਗ ਹੈ, ਮਹਾਰਾਜ ਨੇ ਪੱਕਾ ਪ੍ਰਯੋਗ ਹੈ, ਬੱਤਸਲ ਦਾ ਅਰਥ ਭਾਵੇਂ ਉਹੀ ਹੈ। ਹੁਣ ਅੱਗੇ ਦੱਸਦੇ ਹਨ ਜੇ
ਘਟ ਘਟ ਬਸੰਤ ਬਾਸ ਦੇਵ ਹੈ,
ਉਹ ਬਾਸ ਦੇਵ ਹੈ ਸਾਰਿਆਂ ਨੂੰ ਆਪਣੇ ਵਿੱਚ ਨਿਵਾਸ ਦੇਣ ਵਾਲਾ ਪ੍ਰਭੂ, ਘਟਾਂ ਘਟਾਂ ਦੇ ਵਿੱਚ, ਸਰੀਰਾਂ ਸਰੀਰਾਂ ਚਾਰੇ ਖਾਣੀਆਂ ਦੇ ਵਿੱਚ, ਅੰਡੇ ਜੇ ਰਿਸੇ ਤੇ ਉਤਪਜ, ਇਹਨਾਂ ਚ ਬਸੰਤ ਬਸ ਰਿਹਾ ਹੈ। ਪਰ ਐਸਾ ਜਿਹੜਾ ਪਰਮੇਸ਼ਰ
ਪਾਰ ਬ੍ਰਹਮ ਪਰਮੇਸ਼ਵਰ ਹੈ,
ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਾਰ ਪਰੇ, ਬ੍ਰਹਮ ਵਿਆਪਕ ਸਰੂਪ, ਪਰਮ ਈਸ਼ਵਰ ਹੈ, ਪਰਮ ਈਸ਼ਵਰ ਹੈ, ਪਰਮ ਵੱਡੇ ਈਸ਼ਵਰ ਹੈ, ਐਸ਼ਵਰ ਵਾਲਾ ਵਿਭੂਤੀ ਵਾਲਾ ਹੈ, ਪੰਜ ਈਸ਼ਵਰ ਨ ਤੇ ਉਹਨਾਂ ਚ ਜਿਵੇਂ ਵਿਸ਼ਨੂੰ ਜੀ ਈਸ਼ਵਰ ਹੈ, ਸ਼ਿਵ ਜੀ ਈਸ਼ਵਰ ਹੈ, ਗਣੇਸ਼ ਈਸ਼ਵਰ ਹੈ, ਸੂਰਜ ਈਸ਼ਵਰ ਹੈ, ਦੇਵੀ ਈਸ਼ਵਰ, ਇਹ ਪੰਜ ਈਸ਼ਵਰ ਮੰਨੇ ਨ। ਤੇ ਇਸ ਪ੍ਰਕਾਰ ਹਿੰਦੂ ਮਤ ਦੇ ਅੰਦਰ ਪੁਰਾਣਾ ਚ ਉਹਨੂੰ ਕਿਹਾ ਪਰਮੇਸ਼ਵਰ ਹੈ, ਉਹ ਪਰਮ ਹੈ, ਇਹਨਾਂ ਤੋਂ ਵੀ, ਇਹਨਾਂ ਦਾ ਵੀ ਈਸ਼ਵਰ ਹੈ, ਗੁਰ ਈਸ਼ਵਰ, ਗੁਰ ਗੋਰਖ ਬਰਮਾ, ਗੁਰ ਪਾਰਵਤੀ ਮਾਈ, ਇਸ ਪ੍ਰਕਾਰ ਕਿਹਾ ਹੈ।
ਜਾ ਚੰਤ ਨਾਨਕ ਕਿਰਪਾਲ ਪ੍ਰਸਾਦੰ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਕਿਰਪਾਲ ਮਿਹਰਬਾਨ ਤੇ ਪ੍ਰਸਾਦੰ ਆਨੰਦ ਸਰੂਪ ਪ੍ਰਭੂ ਕੋਲੋਂ, ਇੱਕੋ ਹੀ ਦਾਤ ਜਾਚੰਤ ਮੰਗਦੇ ਹਾਂ, ਕਿਰਪਾਲੂ ਪ੍ਰਭੂ ਦੀ ਪ੍ਰਸਾਦੰ ਕਿਰਪਾ ਮੰਗਦੇ ਹਾਂ ਕਿ ਹੇ ਪਰਮੇਸ਼ਰ ਜੀ ਕਿਰਪਾ ਕਰੋ ਸਾਡੇ ਤੇ ਕਿ
ਨਹਿ ਬਿਸਰੰਤ ਨਹਿ ਬਿਸਰੰਤ ਨਾਰਾਇਣ ਹੈ,
ਤੇ ਇਹ ਮੰਗਦੇ ਹਾਂ। ਮਹਾਰਾਜ ਕਹਿੰਦੇ ਹੇ ਹਰੀ ਲਾਲ ਕ੍ਰਿਸ਼ਨ ਲਾਲ ਤੁਸੀਂ ਵੀ ਇਹੀ ਮੰਗੋ। ਕੀ ਮੰਗਦੇ ਹਾਂ ਕਿ ਮਹਾਰਾਜ ਨਾਰਾਇਣ ਹੈ, ਨਰਾਂ ਨਰਾਂ ਦੇ ਆਏ ਹੋਏ ਅਵਿਦਿਆ ਰੂਪੀ ਰਾਤ ਤੋਂ ਰਹਿਤ ਪ੍ਰਭੂ ਸਾਨੂੰ ਬਿਸਰੰਤ ਭੁੱਲਣਾ ਨਹਿ ਨਾ ਕਰੋ, ਬਿਸਰੰਤ ਭੁੱਲਣਾ ਨਹਿ ਕਰੋ। ਦੋ ਵਾਰੀ ਕਹਿ ਕੇ ਨਿਸ਼ਚੇ ਵਾਚਕ ਸ਼ਬਦ ਬਣਾਇਆ, ਮਨ ਕਰਕੇ ਵੀ ਤੇਰਾ ਨਾਮ ਨਾ ਭੁੱਲੇ, ਸਰੀਰ ਕਰਕੇ ਵੀ ਤੇਰਾ ਨਾਮ ਨਾ ਭੁੱਲਣਾ ਕਰੇ। ਇਉਂ ਪ੍ਰਭੂ ਦੇ ਸਨਮੁਖ ਇਸ ਤਰ੍ਹਾਂ ਦੀਆਂ ਬੇਨਤੀਆਂ ਕਰੋ, ਇਹ ਢੰਗ ਤਰੀਕਾ ਦੱਸਿਆ। ਸਾਧ ਸਿੰਘ ਜੀ ਅੱਜ ਹੁਣ ਇੱਥੇ ਸਮਾਪਤੀ ਹੈ, ਚਾਰ ਸਲੋਕ ਹੋ ਗਏ ਹੈ, ਫਿਰ ਅੱਜ ਕਥਾ ਵਿਸਤਾਰ ਵਾਲੀ ਸੀ ਤੇ ਕੱਲ੍ਹ ਤੋਂ ਹੁਣ ਕਥਾ ਅਰਥਾਂ ਦੇ ਸਮੇਤ ਜ਼ਿਆਦਾ ਮਹਾਰਾਜ ਕਿਰਪਾ ਕਰਨਗੇ। ਆਓ ਇੱਥੇ ਹੀ ਸਮਾਪਤੀ ਹੈ, ਭੁੱਲਾਂ ਚੁੱਕਾਂ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਖਿਮਾ ਕਰਨਗੇ।
ਘਟ ਘਟ ਬਸੰਤ ਵਾਸਦੇਵ ਹੈ, ਪਾਰ ਬ੍ਰਹਮ ਪਰਮੇਸ਼ਵਰ ਹੈ, ਜਾ ਚੰਤ ਨਾਨਕ ਕਿਰਪਾਲ ਪ੍ਰਸਾਦੰ ਨਹਿ ਬਿਸਰੰਤ ਨਹਿ ਬਿਸਰੰਤ ਨਾਰਾਇਣ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।